ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਵਿਸ਼ੇਸ਼ ਦੀਵਾਨ ਰਾਤਰੀ ਦੇ ਸਜਾਏ ਜਾ ਰਹੇ ਨੇ, ਇਸ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਅੱਜ ਦੇ ਇਸ ਵਿਸ਼ੇਸ਼ ਦੀਵਾਨ ਅੰਦਰ ਆਪਾਂ ਸਿੱਖ ਇਤਿਹਾਸ ਦੇ ਉਹਨਾਂ ਖੂਨੀ ਪੱਤਰਿਆਂ ਦੀ ਗੱਲ ਕਰਨੀ ਹੈ ਜਿੱਥੇ ਭਾਵਨਾ ਵਾਲੇ ਗੁਰਸਿੱਖਾਂ ਨੇ ਆਪਣੇ ਤਨ ਦਾ ਪੁਰਜਾ ਪੁਰਜਾ ਕੀਮਾ ਕੀਮਾ ਕਰਾ ਲਿਆ। ਜੋ ਕੁਰੀਤੀਆਂ ਜੋ ਬੇਅਦਬੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੀ ਧਰਤੀ ਤੇ ਹੁੰਦੀ ਸੀ, ਉਸ ਨੂੰ ਆਪਣਾ ਖੂਨ ਪਾ ਕੇ ਚੰਗੀ ਤਰ੍ਹਾਂ ਧੋ ਦਿੱਤਾ। ਇਹ ਘਟਨਾ 20 ਫਰਵਰੀ 1921 ਨੂੰ ਵਾਪਰੀ ਸੀ। ਆਓ ਇਸ ਘਟਨਾ ਦਾ ਪਿਛੋਕੜ ਕੀ ਹੈ, ਇਹ ਸਾਕਾ ਹੋਣ ਦਾ ਕਾਰਨ ਕੀ ਸੀ, ਸਾਕਾ ਹੋਇਆ ਕਿਵੇਂ, ਤੇ ਇਸ ਸਾਕੇ ਤੋਂ ਬਾਅਦ ਸਤਿਗੁਰੂ ਕੇ ਸਿੱਖਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਕਿਵੇਂ ਲਈ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪ ਸਭ ਜੀ ਦੇ ਚਰਨਾਂ ਵਿੱਚ ਅਰਜ਼ ਹੈ, ਇਕਾਗਰਤਾ ਦੀ ਦਾਤ ਬਖਸ਼ਿਆ ਜੇ, ਆਪਣੀ ਸੁਰਤ ਨੂੰ ਪੂਰਨ ਟਿਕਾ ਵਿੱਚ ਲਿਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮੇਰੇ ਦਾਤਾਰ ਜੀ ਆਪ ਕਿਰਪਾ ਮਿਹਰ ਕਰਕੇ ਵਿੱਚ ਵਰਤੋ ਔਰ ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨ, ਉਹਨਾਂ ਮਰਜੀਵੜਿਆਂ ਦੇ ਇਤਿਹਾਸ ਦੀ ਵਿਚਾਰ, ਉਹਨਾਂ ਸ਼ਹੀਦਾਂ ਦੀ ਸ਼ਹਾਦਤ ਸੰਬੰਧੀ ਆਪ ਹੀ ਕਿਰਪਾ ਕਰਕੇ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਤੇ ਹੋਇਆ ਹੈ। ਇਸੇ ਪਵਿੱਤਰ ਅਸਥਾਨ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਲ ਲੀਲਾਵਾਂ ਕੀਤੀਆਂ। ਇਸੇ ਧਰਤੀ ਨੂੰ ਰਾਏ ਭੋਏ ਦੀ ਤਲਵੰਡੀ ਦੇ ਮਾਲਕ ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਸਮਰਪਿਤ ਕਰ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਸ ਥਾਂ ਤੇ ਚਰਨ ਪਏ, ਭਾਵਨਾ ਵਾਲੇ ਗੁਰਸਿੱਖਾਂ ਨੇ ਉਸ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿਚ ਤੇ ਜਿਹੜੀ ਘਟਨਾ ਉਸ ਥਾਂ ਤੇ ਵਾਪਰੀ ਉਹਦੀ ਯਾਦ ਵਿਚ ਸਤਿਗੁਰੂ ਜੀ ਦਾ ਘਰ ਬਣਾ ਦਿੱਤਾ। ਉਸ ਨੂੰ ਸਿੱਖ ਨੇ ਸ਼ਬਦ ਦਿੱਤੇ ਗੁਰਦੁਆਰਾ। ਭਾਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਗੁਰਦੁਆਰੇ ਸ਼ਬਦ ਦੀ ਵਰਤੋਂ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਹੁਣਾਂ ਨੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਉਸ ਨੂੰ ਪੂਜਾ ਦਾ ਅਸਥਾਨ ਉਹਨੂੰ ਧਰਮਸ਼ਾਲਾ ਸ਼ਬਦ ਵੀ ਕਹੇ। ਅਸੀਂ ਭਾਈ ਸਾਹਿਬ ਦੇ ਬਚਨ ਪੜ੍ਹਨੇ ਆ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪੈ ਗਏ ਉਸ ਥਾਂ ਨੂੰ ਸਿੱਖਾਂ ਨੇ ਪੂਜਿਆ, ਉਸ ਥਾਂ ਨੂੰ ਸਿੱਖਾਂ ਨੇ ਸਤਿਕਾਰ ਦਿੱਤਾ। ਤੇ ਕੇਵਲ ਚਰਨ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਮੱਕੇ ਦੀ ਧਰਤੀ ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਕਦੀ ਜੀਵਨ ਵਰਗਿਆਂ ਨੇ ਲੱਤ ਮਾਰੀ ਸੀ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅੰਦਰੋਂ ਰਹਿਮਤ ਦੇ ਚਸ਼ਮੇ ਫੁੱਟਦੇ ਦੇਖੇ ਤੇ ਉਥੋਂ ਦੇ ਲੋਕਾਂ ਨੇ ਕਿਹਾ ਸੀ ਬਾਬਾ ਇੱਕ ਕਿਰਪਾ ਕਰੋ ਕਿ ਤੁਸੀਂ ਆਪਣੇ ਚਰਨਾਂ ਦੀ ਖੜਾਂਤ ਸਾਨੂੰ ਦੇ ਜਾਓ, ਘੱਟੋ ਘੱਟ ਤੁਹਾਡੇ ਜਾਣ ਤੋਂ ਬਾਅਦ ਤੇਰੀ ਇਸ ਖੜਾਂ ਦੀ ਪੂਜਾ ਕਰਕੇ ਸਾਡੇ ਅੰਦਰ ਨੂੰ ਸਕੂਨ ਮਿਲ ਸਕੇਗਾ। ਭਾਈ ਸਾਹਿਬ ਨੇ ਪਹਿਲੀ ਤੋਂ ਕਹੀ ਸੀ, ਅਰਜ਼ ਕੀਤੀ ਹੈ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਦੂਸਰਾ ਬਚਨ ਉਹਨਾਂ ਕਿਹਾ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਿੱਥੇ ਚਰਨ ਪਏ ਸਿੱਖਾਂ ਨੇ ਉਹ ਅਸਥਾਨ ਕਾਇਮ ਕਰ ਦਿੱਤੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਾਂ ਅੰਮ੍ਰਿਤ ਬਾਣੀ ਦੇ ਵਿੱਚ ਇਹ ਸ਼ਬਦ ਦਰਜ ਕਰ ਦਿੱਤਾ ਕਿ ਭਾਵਨਾ ਵਾਲੇ ਗੁਰਸਿੱਖ ਜਿਹੜੇ ਨੇ ਜਿੱਥੇ ਗੁਰੂ ਜਾ ਕੇ ਬਹਿ ਜਾਣ, ਚਰਨ ਪੈਣ, ਉਸ ਥਾਂ ਨੂੰ ਲੱਭਦੇ ਨੇ, ਲੱਭਣ ਤੋਂ ਬਾਅਦ ਉਸ ਥਾਂ ਦੀ ਮਿੱਟੀ ਖਾਕ ਧੂੜ ਆਪਣੇ ਮੱਥੇ ਤੇ ਲਾਉਂਦੇ ਨੇ, ਧੂੜ ਲਾ ਕੇ ਉਸ ਥਾਂ ਬੈਠ ਕੇ ਗੁਰੂ ਦੇ ਸ਼ਬਦ ਗਾਉਂਦੇ ਨੇ। ਤੇ ਜਿਹੜਾ ਭਾਵਨਾ ਵਾਲਾ ਉਸ ਥਾਂ ਤੇ ਬੈਠ ਕੇ ਸ਼ਬਦ ਗਾਉਂਦਾ ਗੁਰੂ ਨੂੰ ਪੂਜਣ ਵਾਲੇ ਦੀ ਪੂਰਾ ਸਤ ਗੁਰੂ ਵੀ ਜੈ ਜੈਕਾਰ ਕਰਾ ਦਿੰਦਾ ਹੈ। ਗੁਰੂ ਦੇ ਚਰਨਾਂ ਦੀ ਥਾਂ ਦਾ ਜ਼ਿਕਰ ਕਰਦਿਆਂ ਸਾਹਿਬ ਗੁਰੂ ਰਾਮਦਾਸ ਜੀ ਦੇ ਅਸੀਂ ਬਚਨ ਪੜ੍ਹਨੇ ਆ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਧਾ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਅਸਥਾਨ ਤੇ ਜਦੋਂ ਅਵਤਰਨ ਹੋਏ ਉਸ ਤੋਂ ਬਾਅਦ ਸਿੱਖਾਂ ਨੇ ਇਹ ਗੁਰਦੁਆਰਾ ਕਾਇਮ ਕਰ ਦਿੱਤਾ। ਤੇ ਗੁਰਦੁਆਰੇ ਦਾ ਕੋਈ ਮਕਸਦ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹਜ਼ੂਰ ਨੇ ਫੁਰਮਾਇਆ ਹੈ ਕਿ ਮਨੁੱਖ ਦਾ ਅੰਦਰ ਕਈ ਜਨਮਾਂ ਦੀ ਮੈਲ ਲੈ ਕੇ ਤੁਰਿਆ ਹੈ। ਜਨਮਾਂ ਜਨਮਾਂ ਦਾ ਮੈਲ ਨਾਲ ਭਰਿਆ ਹੋਇਆ ਮਨ ਜੇ ਕਿਤੇ ਧੋਤਾ ਜਾ ਸਕਦਾ ਤੇ ਕੇਵਲ ਗੁਰੂਦੁਆਰੇ ਵਿਚ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ ਕਿ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਗੁਰਦੁਆਰਾ ਕੇਵਲ ਅੰਦਰ ਦੇ ਭਾਂਡੇ ਨੂੰ ਧੋਣ ਵਾਸਤੇ ਹੈ। ਗੁਰਦੁਆਰੇ ਵਿਚ ਬੈਠ ਕੇ ਆਪਾਂ ਪਰਮੇਸ਼ਵਰ ਦੀ ਇਬਾਦਤ, ਗੁਰੂ ਕੀ ਭਗਤੀ, ਗੁਰੂ ਕੀ ਬਾਣੀ ਦਾ ਨਿਰੋਲ ਕੇਵਲ ਕੀਰਤਨ ਤੇ ਕਥਾ ਵਿਚਾਰ ਕਰਕੇ ਨਾਮ ਜਪ ਕੇ ਆਪਣੇ ਅੰਦਰ ਦੀ ਮੈਲ ਨੂੰ ਧੋਣਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੋਤ ਹਜ਼ੂਰ ਦੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਖਡੂਰ ਸਾਹਿਬ ਆਈ, ਖਡੂਰ ਸਾਹਿਬ ਅਸਥਾਨ ਕਾਇਮ ਹੋਏ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਗ ਲੱਗੇ। ਸਾਹਿਬ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ, ਪੂਰਨ ਤਾਲ ਖਟਾਇਆ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਾਈ। ਜਿੱਥੇ ਜਿੱਥੇ ਸਤਿਗੁਰੂ ਸਾਹਿਬਾਨਾਂ ਦੇ ਚਰਨ ਪਏ ਸਿੱਖਾਂ ਨੇ ਉਹ ਅਸਥਾਨ ਬਣਾ ਦਿੱਤੇ ਤੇ ਸ਼ਬਦ ਦੇ ਦਿੱਤਾ ਗੁਰਦੁਆਰਾ। ਸਮਾਂ ਲੰਘਿਆ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ, ਉਨ੍ਹਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੂਰੀ ਸਦੀ ਸਿੱਖਾਂ ਦੇ ਉੱਤੇ ਜ਼ੁਲਮ ਢਾਣ ਦੀ ਇੰਤਹਾ ਕਰ ਦਿੱਤੀ ਜ਼ਾਲਮ ਨੇ। ਪੱਤਾ ਪੱਤਾ ਸਿੱਖਾਂ ਦਾ ਵੈਰੀ ਬਣਿਆ। ਉਸ ਸਮੇਂ ਇਨ੍ਹਾਂ ਅਸਥਾਨਾਂ ਦੀ ਸੇਵਾ ਸੰਭਾਲ ਉਦਾਸੀ ਤੇ ਨਿਰਮਲੇ ਮਹਾਂਪੁਰਸ਼ਾਂ ਨੇ ਕੀਤੀ। ਸਮਾਂ ਆਪਣੀ ਚਾਲ ਲੰਘਦਾ ਗਿਆ। ਅੰਗਰੇਜ਼ ਦੇ ਰਾਜ ਤੋਂ ਪਹਿਲਾਂ ਸ਼ੇਰੇ ਪੰਜਾਬ ਦਾ ਰਾਜ ਸੀ ਪੰਜਾਬ ਦੀ ਧਰਤੀ ਤੇ। ਆਪਾਂ ਸਭ ਨੂੰ ਪਤਾ ਹੈ ਕਿ ਸ਼ੇਰੇ ਪੰਜਾਬ ਦੇ ਅੰਦਰ ਦੀ ਇੱਕ ਭਾਵਨਾ ਸੀ ਕਿ ਗੁਰਦੁਆਰਿਆਂ ਦੇ ਨਾਂ ਜ਼ਮੀਨ ਲਾਈ ਜਾਏ, ਗੁਰਦੁਆਰਿਆਂ ਦੇ ਨਾਮ ਜਾਗੀਰਾਂ ਲਾਈਆਂ ਜਾਣ ਤਾਂ ਜੋ ਇੱਥੇ ਬੈਠੇ ਹੋਏ ਜਿਹੜੇ ਮਹੰਤ ਨੇ, ਪੁਜਾਰੀ ਨੇ, ਪ੍ਰਚਾਰਕ ਨੇ, ਗ੍ਰੰਥੀ ਸਾਹਿਬ ਨੇ, ਕਿਸੇ ਨੂੰ ਕਿਸੇ ਦੇ ਦਰ ਤੇ ਰੋਟੀ ਮੰਗਣ ਨਾ ਜਾਣਾ ਪਏ, ਇੱਥੇ ਕੋਈ ਵੀ ਇਨਸਾਨ ਗੁਰਦੁਆਰੇ ਆਵੇ ਉਹਨੂੰ ਰਹਿਣ ਵਾਸਤੇ ਅਸਥਾਨ, ਰਹਿਣ ਬਸੇਰੇ ਵਾਸਤੇ ਕਮਰਾ ਮਿਲ ਜਾਏ, ਛਕਣ ਵਾਸਤੇ ਗੁਰੂ ਕਾ ਲੰਗਰ ਮਿਲ ਜਾਏ, ਲੋੜਵੰਦ ਦੀ ਲੋੜ ਇਹ ਮਹੰਤ ਤੇ ਪੁਜਾਰੀ ਪੂਰੇ ਕਰਦੇ ਰਹਿਣ। ਸ਼ੇਰੇ ਪੰਜਾਬ ਦੇ ਸਮੇਂ ਤੋਂ ਬਾਅਦ ਅੰਗਰੇਜ਼ ਨੇ ਪੰਜਾਬ ਦੀ ਧਰਤੀ ਤੇ ਆਪਣਾ ਰਾਜ ਸਥਾਪਿਤ ਕੀਤਾ। ਉਸ ਵੇਲੇ ਤੱਕ ਕੁਝ ਕੁ ਸੀ ਗੁਰਦੁਆਰਿਆਂ ਦਾ ਪ੍ਰਬੰਧ ਠੀਕ, ਪਰ ਸਮੇਂ ਦੇ ਨਾਲ ਮਹੰਤਾਂ ਕੋਲ ਜਗੀਰਾਂ ਬਹੁਤ ਨੇ, ਮਹੰਤਾਂ ਕੋਲ ਧਨ ਬਹੁਤ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ ਕਿ ਜੇ ਬੰਦੇ ਕੋਲ ਦੌਲਤ ਵੀ ਹੋਵੇ, ਉਹਦੇ ਕੋਲ ਜਵਾਨੀ ਵੀ ਹੋਵੇ ਤੇ ਸੱਚ ਜਾਣੂ, ਵਕਾਰਾਂ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ, ਜਵਾਨੀ ਤੇ ਪੈਸਾ ਬੰਦੇ ਨੂੰ ਆਪਣੇ ਆਪ ਹੀ ਵਿਕਾਰੀ ਬਣਾ ਦਿੰਦਾ ਹੈ। ਜੇ ਪਰਮੇਸ਼ਵਰ ਦੀ ਭਗਤੀ ਹੋਵੇ, ਸਿਮਰਨ ਹੋਵੇ, ਉਹ ਜਵਾਨੀ ਤੇ ਉਸ ਦੌਲਤ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਏ। ਮਹੰਤਾਂ ਕੋਲ ਜੋਵਨ ਵੀ ਹੈ, ਮਹੰਤਾਂ ਕੋਲ ਪੈਸਾ ਵੀ ਹੈ, ਇੱਥੋਂ ਤੱਕ ਕਿ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਅਸਥਾਨ, ਤਰਨ ਤਾਰਨ ਸਾਹਿਬ ਦੀ ਧਰਤੀ, ਇਨ੍ਹਾਂ ਅਸਥਾਨਾਂ ਦਾ ਸਰਬਰਾਹ ਇੱਕ ਸੀ। ਉਸ ਤੋਂ ਇਲਾਵਾ ਨਨਕਾਣਾ ਸਾਹਿਬ ਦੀ ਧਰਤੀ ਦਾ ਮਹੰਤ ਸੀ ਨਰਾਇਣੂ। ਤਕਰੀਬਨ 5,000 acres ਜ਼ਮੀਨ ਨਨਕਾਣਾ ਸਾਹਿਬ ਜੀ ਦੇ ਗੁਰਦੁਆਰੇ ਦੇ ਨਾਮ ਸੀ। ਮਹੰਤਾਂ ਨੇ ਇੱਥੋਂ ਤੱਕ ਜਿੱਥੋਂ ਅੰਮ੍ਰਿਤ ਦੇ ਸੋਮੇ ਫੱਟ ਕੇ ਬਾਹਰ ਨਿਕਲੇ ਨੇ ਸਨ, ਉਨ੍ਹਾਂ ਗੁਰਦੁਆਰਿਆਂ ਦੇ ਵਿਚ ਉਨ੍ਹਾਂ ਨੇ ਜ਼ਹਿਰ ਘੋਲਣਾ ਸ਼ੁਰੂ ਕਰ ਦਿੱਤਾ, ਮਨ ਮਤ ਦਾ ਪ੍ਰਚਾਰ ਕੀਤਾ। ਸਭ ਤੋਂ ਪਹਿਲੀ ਘਟਨਾ ਹੈ 12 October 1920 ਦੀ। ਮੈਂ ਆਪ ਜੀ ਦੇ ਸਮਕਸ਼ ਅੰਮ੍ਰਿਤਸਰ ਸਾਹਿਬ ਦੀ ਸੇਵਾ ਤੋਂ ਲੈ ਕੇ ਨਨਕਾਣਾ ਸਾਹਿਬ ਦੇ ਸਾਕੇ ਤੱਕ ਆਉਣਾ ਚਾਹੁੰਦਾ ਤਾਂ ਜੋ ਇਸ ਸਾਕੇ ਦਾ ਪਿਛੋਕੜ ਕੀ ਏ, ਮਹੰਤਾਂ ਦਾ ਕਿਰਦਾਰ ਕੀ ਸੀ ਤੇ ਸਿੱਖ ਸੰਗਤ ਨੇ ਕਿਵੇਂ ਕੁਰਬਾਨੀ ਕਰਕੇ ਗੁਰੂ ਘਰ ਮਹੰਤਾਂ ਤੋਂ ਆਜ਼ਾਦ ਕਰਾਏ। ਅੰਮ੍ਰਿਤਸਰ ਸਾਹਿਬ ਦੀ ਧਰਤੀ ਏ, ਮਹੰਤਾਂ ਦਾ ਇੱਥੇ ਕਬਜ਼ਾ, ਪੁਜਾਰੀ ਇਸ ਸਥਾਨ ਦੀ ਸੇਵਾ ਸੰਭਾਲ ਪੈ ਕਰਦੇ ਨੇ। 12 October 1920 ਦੀ ਘਟਨਾ ਹੈ ਕਿ ਖਾਲਸਾ ਬਿਰਾਦਰੀ ਦੇ ਕੁਝ ਸੱਜਣ ਤੇ ਖਾਲਸਾ ਬਿਰਾਦਰੀ ਜਿਨ੍ਹਾਂ ਲੋਕਾਂ ਲਈ ਅੱਜ ਵੀ ਸਾਡੇ ਲੋਕ ਸ਼ਬਦ ਵਰਤਦੇ ਨੇ ਚੌਥਾ ਪੌੜਾਂ, ਅੱਜ ਵੀ ਸ਼ਬਦ ਵਰਤਦੇ ਨੇ ਰਵਿਦਾਸੀਏ, ਸਰਦਾਰ ਮਹਿਤਾਬ ਸਿੰਘ ਇੱਕ ਹੋਏ ਨੇ, ਖਾਲਸਾ ਬਰਾਦਰੀ ਨਾਲ ਉਹ ਸਬੰਧਤ ਸਨ। ਅਸਲ ਵਿਚ ਉਹ ਮੁਸਲਮਾਨ ਸਨ ਪਹਿਲਾਂ, ਉਨ੍ਹਾਂ ਦਾ ਨਾਮ ਸੀ ਰੁਕਨਦੀਨ, ਅੰਮ੍ਰਿਤ ਛਕ ਕੇ ਉਨ੍ਹਾਂ ਦਾ ਨਾਮ ਰੱਖਿਆ ਗਿਆ ਮਹਿਤਾਬ ਸਿੰਘ, ਤੇ ਕੇਵਲ ਆਪ ਅੰਮ੍ਰਿਤ ਪਾਨ ਨਾ ਕੀਤਾ, ਗੁਰੂ ਦੀ ਬਾਣੀ ਦਾ ਪ੍ਰਚਾਰ ਕਰਨ ਦਾ ਇੰਨਾ ਚਾਓ ਮਨ ਵਿਚ ਹੋਇਆ ਕਿ ਥਾਂ ਥਾਂ ਤੇ ਉਨ੍ਹਾਂ ਨੇ ਦੀਵਾਨ ਲਾਣੇ ਸ਼ੁਰੂ ਕਰ ਦਿੱਤੇ। 12 October 1920 ਨੂੰ ਜਲਿਆਂ ਵਾਲੇ ਬਾਗ ਵਿਖੇ ਉਨ੍ਹਾਂ ਨੇ ਦੀਵਾਨ ਸਜਾਇਆ ਹੈ। ਉਸ ਵੇਲੇ ਹਰਿਮੰਦਰ ਸਾਹਿਬ ਅੰਦਰ ਪੁਜਾਰੀਆਂ ਨੇ ਆਪਣੀ ਮਨ ਮਤ ਚਲਾਈ ਹੈ। ਉਸ ਮਨਮਤ ਵਿਚ ਉਨ੍ਹਾਂ ਕਿਹਾ ਸੀ ਕਿ ਸਵੇਰੇ 9 ਵਜੇ ਤੱਕ ਕੇਵਲ ਇਨ੍ਹਾਂ ਲੋਕਾਂ ਦੀ ਦੇਗ ਗੁਰੂ ਰਾਮਦਾਸ ਜੀ ਦੇ ਦਰ ਤੇ ਪ੍ਰਵਾਨ ਹੋ ਸਕਦੀ ਏ, 9 ਵਜੇ ਤੋਂ ਬਾਅਦ ਕੋਈ ਵੀ ਨੀਵੀਂ ਜਾਤ ਨਾ ਆਵੇ, ਉਹਦੀ ਕੜਾ ਪ੍ਰਸ਼ਾਦ ਦੀ ਦੇਗ ਹਰਿਮੰਦਰ ਵਿਚ ਅਰਦਾਸ ਨਹੀਂ ਹੋਵੇਗੀ। 12 October 1920 ਨੂੰ ਅੱਜ ਇਨ੍ਹਾਂ ਸੱਜਣਾਂ ਨੇ ਆਪ ਤਾਂ ਅੰਮ੍ਰਿਤ ਪਾਨ ਕੀਤਾ ਹੀ ਸੀ, ਭਾਈ ਮਹਿਤਾਬ ਸਿੰਘ ਨੇ ਕੁਝ ਹੋਰ ਸੱਜਣਾਂ ਨੂੰ ਪ੍ਰੇਰ ਕੇ ਗੁਰੂ ਕਲਗੀਧਰ ਜੀ ਦੇ ਅੰਮ੍ਰਿਤ ਦੀ ਦਾਤ ਦਵਾਈ। ਹੱਥ ਵਿਚ ਇਨ੍ਹਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲਈਆਂ। ਇਹ ਚੱਲੇ ਨੇ ਜਲਿਆਂ ਵਾਲੇ ਬਾਗ ਤੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਅਰਦਾਸ ਕਰਨ ਵਾਸਤੇ ਕੜਾਹ ਪ੍ਰਸ਼ਾਦ ਦੀ। ਜਦੋਂ ਇਹ ਤੁਰਨ ਲੱਗੇ, ਇਨ੍ਹਾਂ ਦੇ ਨਾਲ ਸਨ ਖਾਲਸਾ ਕਾਲਜ ਦੇ ਕੁਝ ਵਿਦਿਆਰਥੀ, ਕੁਝ ਪ੍ਰੋਫੈਸਰ। ਇਨ੍ਹਾਂ ਵਿਚੋਂ ਸਨ ਪ੍ਰੋਫੈਸਰ ਨਰਿੰਜਨ ਸਿੰਘ, ਪ੍ਰੋਫੈਸਰ ਤੇਜਾ ਸਿੰਘ, ਬਾਬਾ ਹਰਕ੍ਰਿਸ਼ਨ ਜੀ। ਹਰਿਮੰਦਰ ਸਾਹਿਬ ਦੀ ਪਰਿਕਰਮਾ ਵੀ ਜਾ ਪਹੁੰਚੇ ਨੇ। ਜਦੋਂ ਅੰਦਰ ਦਹਿਲੀਜ਼ ਤੇ ਨਮਸਕਾਰ ਕੀਤੀ ਤੇ ਪੁਜਾਰੀਆਂ ਨੂੰ ਗਲ ਵਿਚ ਪੱਲਾ ਪਾ ਕੇ ਬੇਨਤੀ ਕੀਤੀ, ਸੱਜਣੋ ਕਿ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਏ ਹਾਂ, ਤੁਸੀਂ ਸਾਡੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖਲੋ ਕੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਦੇ ਹੋ। ਪੁਜਾਰੀਆਂ ਨੇ ਅੱਗੋਂ ਉੱਤਰ ਦਿੱਤਾ ਕਿ ਤੁਸੀਂ ਨੀਵੀਂ ਜਾਤ ਦੇਖੋ, ਤੁਹਾਡੀ ਅਰਦਾਸ ਦਾ ਸਮਾਂ ਨਿਕਲ ਚੁੱਕਾ ਹੈ। ਅੱਗੋਂ ਪਏ ਭਾਈ ਮਹਿਤਾਬ ਸਿੰਘ ਨੇ ਕਿਹਾ, ਸੱਜਣੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਾਤ ਨੂੰ ਮੰਨਿਆ ਨਹੀਂ, ਗੁਰੂ ਕੀ ਬਾਣੀ ਤਾਂ ਕੇਵਲ ਕਰਮ ਮੰਨਦੀ ਏ। ਜੇ ਕੋਈ ਸੋਚੇ ਮੈਂ ਉੱਚੀ ਜਾਤ ਵਾਲੇ ਦੇ ਘਰ ਪੈਦਾ ਹੋ ਗਿਆ ਤੇ ਮੈਂ ਬਹੁਤ ਉੱਚਾ ਵਾਂ, ਜਾਤ ਕਰਕੇ ਉੱਚਾ ਨਹੀਂ, ਸੱਚ ਜਾਣੀ ਉੱਚਾ ਚਾ ਨੀਵਾਂ ਤਾਂ ਤੂੰ ਗੁਰੂ ਦੀ ਨਜ਼ਰ ਵਿਚ ਕੇਵਲ ਆਪਣੇ ਕਰਮਾਂ ਕਰਕੇ ਹੋਣਾ ਹੈ। ਜਦੋਂ ਉਹਨਾਂ ਕਿਹਾ ਸਾਡੀ ਅਰਦਾਸ ਕਰੋ, ਅੱਗੋਂ ਪੁਜਾਰੀ ਮੰਨੇ ਨਹੀਂ। ਉਸ ਵੇਲੇ ਸਰਦਾਰ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂੜਕਾਣਾ, ਸਰਦਾਰ ਤੇਜਾ ਸਿੰਘ ਪੁੱਚਰ, ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਇਹ ਆਪਸੀ ਤਕਰਾਰ ਪਿਆ ਚੱਲਦਾ, ਉਹ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕਰਾਉਣੀ ਚਾਹੁੰਦੇ ਨੇ ਤੇ ਪੁਜਾਰੀ ਅੱਗੋਂ ਆਕੜੇ ਨੇ, ਉਹ ਦੇਗ ਦੀ ਅਰਦਾਸ ਕਰਨ ਨੂੰ ਤਿਆਰ ਨੇ। ਸਰਦਾਰ ਕਰਤਾਰ ਸਿੰਘ ਝੱਬਰ ਸਾਹਮਣੇ ਜਾ ਕੇ ਬੈਠ ਗਏ। ਉਹਨਾਂ ਨੇ ਕਿਹਾ ਪੁਜਾਰੀਆਂ ਨੂੰ ਕਿ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਤੇ ਚੇਤੇ ਰੱਖੋ, ਇਹਦਾ ਭਾਵ ਇਹ ਵੇ ਕਿ ਚਾਰੇ ਦਿਸ਼ਾਵਾਂ ਦੇ ਲੋਕ ਆਉਣ, ਚਾਰੇ ਵਰਨਾਂ ਦੇ ਲੋਕ ਆਉਣ, ਚਾਰੇ ਮਜ਼ਹਬਾਂ ਦੇ ਲੋਕ ਆਉਣ, ਜੋ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਆਏਗਾ ਉਹਨੂੰ ਗੁਰੂ ਰਾਮਦਾਸ ਜੀ ਦੀ ਅਸੀਸ ਮਿਲੇਗੀ। ਤੁਸੀਂ ਕਿਵੇਂ ਆਪਣੀ ਮਰਿਆਦਾ ਬਣਾ ਕੇ ਕਹਿੰਦੇ ਹੋ ਕਿ ਤੁਹਾਡੀ ਦੇਗ ਇਸ ਵੇਲੇ ਅਰਦਾਸ ਵਿਚ ਨਹੀਂ ਸ਼ਾਮਲ ਹੋ ਸਕਦੀ? ਉਸ ਵੇਲੇ ਜਦੋਂ ਸ਼ਬਦ ਕਹਿ, ਪੁਜਾਰੀਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ, ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਅਰਦਾਸ ਕਰੋ, ਇਨਕਾਰ ਕਰ ਦਿੱਤਾ। ਖਾਲਸਾ ਕਾਲਜ ਦੇ ਪ੍ਰੋਫੈਸਰ ਨੇ ਗੱਲ ਵਿਚ ਪੱਲਾ ਪਾ ਕੇ ਅਰਦਾਸ ਕੀਤੀ ਤੇ ਉਸ ਅਰਦਾਸ ਦੇ ਸ਼ਬਦ ਸਨ, ਸੱਚ ਜਾਣੋ ਗੁਰਦੁਆਰਾ ਸੁਧਾਰ ਦੀ ਲਹਿਰ ਦਾ ਆਰੰਭ ਹੀ ਇਹ ਹੈ। ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ, ਖੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਪੁਜਾਰੀ ਇਨ੍ਹਾਂ ਸਿੱਖਾਂ ਦੀ ਅਰਦਾਸ, ਇਨ੍ਹਾਂ ਦੀ ਦੇਗ ਦੀ ਬੇਨਤੀ ਕਰਨ ਨੂੰ ਤਿਆਰ ਨਹੀਂ। ਇਨ੍ਹਾਂ ਭਾਵਨਾ ਵਾਲਿਆਂ ਨੇ ਅੰਮ੍ਰਿਤ ਦੀ ਦਾਤ ਲਈ ਹੈ, ਇਹ ਖਾਲਸੇ ਸੱਚ ਚੁੱਕੇ ਨੇ। ਤੁਸੀਂ ਕਿਰਪਾ ਕਰਕੇ ਸਾਨੂੰ ਅੱਜ ਹੁਕਮ ਦਿਓ ਕਿ ਕੀ ਇਹ ਸਿੱਖ, ਕੀ ਇਹ ਭਾਵਨਾ ਵਾਲੇ ਤੇਰੇ ਦਰ ਤੇ ਪ੍ਰਵਾਨ ਹੋ ਗਏ ਨੇ? ਪੁਜਾਰੀਆਂ ਨੇ ਇਨ੍ਹਾਂ ਲਈ ਦਰਵਾਜ਼ੇ ਬੰਦ ਕੀਤੇ ਨੇ ਤੇ ਤੁਸੀਂ ਬੋਲ ਕੇ ਦੱਸ ਦਿਓ ਕਿ ਕੀ ਇਹ ਅਜੇ ਵੀ ਨੀਵੀਂ ਜਾਤ ਦੇ ਨੇ? ਕੀ ਇਨ੍ਹਾਂ ਨੂੰ ਤੇਰੇ ਦਰਬਾਰ ਵਿਚ ਥਾਂ ਨਹੀਂ? ਕੀ ਇਨ੍ਹਾਂ ਦੀ ਦੇਗ ਤੁਹਾਡੇ ਘਰ ਵਿਚ ਪ੍ਰਵਾਨ ਨਹੀਂ ਹੋ ਸਕਦੀ? ਅਰਦਾਸ ਕਰਕੇ ਜਦੋਂ ਨਮਸਕਾਰ ਕੀਤੀ, ਹੁਕਮਨਾਮਾ ਲੈਣ ਲਈ ਸਤਿਗੁਰੂ ਜੀ ਤੋਂ ਰੁਮਾਲਾ ਸਾਹਿਬ ਜਦੋਂ ਚੁੱਕਣ ਲੱਗੇ ਤੇ ਉਸ ਪੁਜਾਰੀ ਨੇ ਭਾਈ ਗੁਰਬਚਨ ਸਿੰਘ ਨੇ ਉੱਚੀ ਆਵਾਜ਼ ਵਿਚ ਹੁਕਮ ਲਿਆ ਤੇ ਹੁਕਮਨਾਮਾ ਸੀ, ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿੱਤ ਲਾਏ। ਉਹਦੇ ਵਿਚ ਇਕ ਬਚਨ ਆਇਆ ਸੀ, ਕਹਿਣ ਲੱਗੇ, ਗੁਣ ਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਸ਼ਬਦ ਆਇਆ, ਸਾਨੂੰ ਗੁਣਾਂ ਤੋਂ ਹੀਣਿਆਂ ਨੂੰ, ਸਾਨੂੰ ਅਪਰਾਧਾਂ ਨਾਲ ਭਰਿਆ ਹੋਇਆਂ ਨੂੰ ਪੂਰੇ ਗੁਰੂ ਨੇ ਆਪਣੇ ਚਰਨਾਂ ਵਿਚ ਰਲਾ ਲਿਆ। ਕਹਿੰਦੇ ਨੇ, ਹਰਿਮੰਦਰ ਸਾਹਿਬ ਵਿਚ ਕੋਈ ਅੱਖ ਐਸੀ ਨਹੀਂ ਸੀ ਜਿਹਦੇ ਵਿਚੋਂ ਨੀਰ ਨਾ ਛਲਕਿਆ ਹੋਵੇ, ਤੇ ਜਿਹੜੇ ਦੇਗ ਲੈ ਕੇ ਖਲੋਤੇ ਸਨ, ਜਿਨ੍ਹਾਂ ਦੀ ਦੇਗ 9 ਵਜੇ ਤੋਂ ਬਾਅਦ ਅਰਦਾਸ ਨਹੀਂ ਸੀ ਕੀਤੀ ਜਾਂਦੀ, ਕਹਿੰਦੇ ਨੇ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੂੰ ਸਾਡੇ ਵਰਗੇ ਧੱਕਿਆਂ ਹੋਇਆਂ ਨੂੰ, ਪੁਜਾਰੀਆਂ ਦੇ ਧੱਕਿਆਂ ਨੂੰ ਆਪਣੇ ਚਰਨਾਂ ਵਿਚ ਥਾਂ ਦੇ ਦਿੱਤੀ, ਤੇਰਾ ਕੋਟਾਨ ਕੋਟ ਸ਼ੁਕਰ ਹੈ। ਇਸ ਹੁਕਮਨਾਮੇ ਤੋਂ ਬਾਅਦ ਪੁਜਾਰੀ ਹਰਿਮੰਦਰ ਸਾਹਿਬ ਛੱਡ ਕੇ ਚਲੇ ਗਏ। ਗੁਰੂ ਕੇ ਸਿੱਖੋ, ਇੱਥੋਂ ਇਨ੍ਹਾਂ ਦੀ ਦੇਗ ਦੀ ਅਰਦਾਸ ਕਰਕੇ ਸਰਦਾਰ ਤੇਜਾ ਸਿੰਘ ਚੂੜਕਾਣਾ, ਕਰਤਾਰ ਸਿੰਘ ਝੱਬਰ, ਸਰਦਾਰ ਤੇਜਾ ਸਿੰਘ ਪੁੱਚਰ, ਬਾਬਾ ਹਰਕ੍ਰਿਸ਼ਨ ਸਿੰਘ ਜੀ ਸਾਰੇ ਅਕਾਲ ਤਖ਼ਤ ਸਾਹਿਬ ਤੇ ਗਏ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਨੇ ਤੇ ਕੀ ਦੇਖਦੇ ਨੇ ਕਿ ਅਕਾਲ ਤਖ਼ਤ ਦੀ ਸੇਵਾ ਕਰਨ ਵਾਲਾ ਕੋਈ ਵੀ ਪੁਜਾਰੀ ਉੱਥੇ ਨਹੀਂ। ਤਖ਼ਤ ਨੂੰ ਸੁਣਿਆ ਛੱਡ ਕੇ ਪੁਜਾਰੀ ਆਪਣੇ ਘਰਾਂ ਨੂੰ ਚਲੇ ਗਏ। ਉੱਥੇ ਪਹੁੰਚ ਕੇ ਇਨ੍ਹਾਂ ਸਿੱਖ ਆਗੂਆਂ ਨੇ ਪੁੱਛਿਆ ਕਿ ਸਾਨੂੰ ਦੱਸੋ ਪੁਜਾਰੀ ਕਿੱਥੇ ਨੇ? ਅੱਗੋਂ ਉੱਤਰ ਮਿਲਿਆ ਕਿ ਪੁਜਾਰੀ ਆਪਣੇ ਘਰਾਂ ਨੂੰ ਚਲੇ ਗਏ। ਸਿੱਖ ਆਗੂਆਂ ਨੇ ਕਿਹਾ, ਪੁਜਾਰੀਆਂ ਨੂੰ ਸੱਦ ਕੇ ਲਿਆਓ ਕਿ ਇਨ੍ਹਾਂ ਸਿੱਖਾਂ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਕੀਤੀ ਜਾਏ। ਪੁਜਾਰੀਆਂ ਨੇ ਉੱਤਰ ਦੇ ਦਿੱਤਾ ਕਿ ਅਸੀਂ ਤਖ਼ਤ ਤੇ ਇਨ੍ਹਾਂ ਦੀ ਅਰਦਾਸ ਨਹੀਂ ਕਰਾਂਗੇ। ਤੇ ਜਦੋਂ ਉਨ੍ਹਾਂ ਜਵਾਬ ਦਿੱਤਾ, ਤਖ਼ਤ ਨੂੰ ਸੁਣਿਆ ਛੱਡ ਕੇ ਚਲੇ ਗਏ ਤੇ ਸਰਦਾਰ ਕਰਤਾਰ ਸਿੰਘ ਝੱਬਰ ਨੇ ਸ਼ਬਦ ਕਹਿ ਸਨ ਕਿ ਤਖ਼ਤ ਉਨ੍ਹਾਂ ਦੇ ਬਾਪ ਦਾ ਖਰੀਦਿਆ ਹੋਇਆ ਨਹੀਂ, ਤਖ਼ਤ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਸਾਜਿਆ ਹੋਇਆ ਹੈ। ਇਸ ਤਖ਼ਤ ਦੀ ਸੇਵਾ ਸੰਭਾਲ ਅੱਜ ਤੋਂ ਬਾਅਦ ਗੁਰੂ ਕਲਗੀ ਵਾਲੇ ਦਾ ਦੂਲਾ ਪੰਥ ਕਰੇਗਾ। ਉਸ ਵੇਲੇ ਪੁਜਾਰੀਆਂ ਦੇ ਤਖ਼ਤ ਨੂੰ ਸੁਣਿਆ ਛੱਡਣ ਤੋਂ ਬਾਅਦ ਸਰਦਾਰ ਤੇਜਾ ਸਿੰਘ ਜੀ ਪੁੱਚਰ ਤਖ਼ਤ ਦੇ ਜਥੇਦਾਰ ਥਾਪੇ ਗਏ ਸਨ। ਗੁਰੂ ਕੇ ਸਿੱਖੋ, ਤੇਜਾ ਸਿੰਘ ਪੁੱਜਰ ਜਥੇਦਾਰ ਬਣੇ ਨੇ। ਇਸੇ ਸਮੇਂ ਹੀ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਏ। ਅੱਜ ਵਾਲਾ ਢਾਂਚਾ ਨਹੀਂ ਸੀ। ਕੁਛ ਕੁ ਮੈਂਬਰ ਇਹਦੇ ਬਣਾਏ ਗਏ। ਸ਼੍ਰੋਮਣੀ ਕਮੇਟੀ ਹੋਂਦ ਵਿਚ ਆ ਗਈ ਤੇ ਪੁਜਾਰੀ ਜਿਹੜੇ ਨੇ ਆਪਣੇ ਘਰਾਂ ਨੂੰ ਚਲੇ ਗਏ। ਇੱਥੇ ਗੁਰੂ ਕੇ ਸਿੱਖਾਂ ਨੇ ਸੇਵਾ ਸੰਭਾਲ ਦੋਨਾਂ ਅਸਥਾਨਾਂ ਦੀ ਸ਼ੁਰੂ ਕਰ ਦਿੱਤੀ ਤੇ ਦੂਸਰੇ ਪਾਸੇ ਉਨ੍ਹਾਂ ਪੁਜਾਰੀਆਂ ਵੱਲ ਝਾਤੀ ਆਪਾਂ ਮਾਰਨ ਤੁਰੇ ਹਾਂ ਜਿਨ੍ਹਾਂ ਨੇ ਗੁਰੂ ਕੀ ਗੋਲਕ ਦਾ ਪੂਜਾ ਦਾ ਧਾਨ ਤਾਂ ਖਾਧਾ ਪਰ ਪੂਜਾ ਦਾ ਧਾਨ ਖਾ ਕੇ ਕੇਵਲ ਉਨ੍ਹਾਂ ਨੇ ਬੈਦ ਫੈਲੀਆਂ ਕੀਤੀਆਂ। ਅੰਮ੍ਰਿਤਸਰ ਜੀ ਦੀ ਸੇਵਾ ਤੋਂ ਬਾਅਦ ਹੁਣ ਸਮਾਂ ਆਉਂਦਾ ਤਰਨ ਤਾਰਨ ਸਾਹਿਬ ਜੀ ਦੀ ਧਰਤੀ ਦਾ। ਤਰਨ ਤਾਰਨ ਸਾਹਿਬ ਜਿੱਥੇ ਆਪਾਂ ਦਰਸ਼ਨ ਇਸ਼ਨਾਨ ਕਰਨੇ ਹਾਂ। ਗੁਰੂ ਕੇ ਸਿੱਖੋ, ਜਿਸ ਸਰੋਵਰ ਵਿਚ ਇਸ਼ਨਾਨ ਕਰਕੇ ਇਸ ਭਵ ਸਾਗਰ ਤੋਂ ਤਰਿਆ ਜਾਂਦਾ ਸੀ ਤੇ ਤਰਨ ਤਾਰਨ ਨਾਮ ਵੀ ਤਾਂ ਰੱਖਿਆ ਸੀ। ਤਰਨ ਤਾਰਨ ਦਾ ਅਖਰੀ ਅਰਥ ਵੀ ਇਹ ਵੇ ਕਿ ਉਹ ਜਹਾਜ਼ ਜਿਹੜਾ ਸਾਨੂੰ ਭਵ ਜਲ ਤੋਂ ਤਾਰ ਕੇ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਕਰਦਾ। ਤਰਨ ਤਾਰਨ ਦੇ ਸਰੋਵਰ ਵਿਚ ਜਿੱਥੇ ਸਿੱਖ ਸੰਗਤ ਇਸ਼ਨਾਨ ਕਰਦੀ ਸੀ ਉਥੇ ਮਹੰਤ ਜੇਠ ਦੇ ਮਹੀਨੇ ਵਿਚ ਸ਼ਰਾਬ ਦੀਆਂ ਬੋਤਲਾਂ ਪਾਣੀ ਦੇ ਵਿਚ ਰੱਖ ਕੇ ਠੰਡੀਆਂ ਕਰਕੇ ਤਰਨ ਤਾਰਨ ਦੇ ਪਰਕਰਮਾ ਵਿਚ ਬੈਠ ਕੇ ਸ਼ਰਾਬ ਪੀਂਦੇ ਸਨ। ਕੇਵਲ ਸ਼ਰਾਬ ਹੀ ਨਹੀਂ ਸਨ ਪੀਂਦੇ ਕਿ ਤਰਨ ਤਾਰਨ ਸਾਹਿਬ ਜੀ ਦੀ ਦਰਬਾਰ ਸਾਹਿਬ ਦੇ ਸਾਹਮਣੇ ਜਿਹੜੀ ਡਿਉੜੀ ਹੈ ਇੱਥੇ ਮਹੰਤਾਂ ਨੇ ਨਾਚੀਆਂ ਲਿਆਂਦੀਆਂ। ਜਿੱਥੇ ਕਦੀ ਕੀਰਤਨ ਦੀਆਂ ਧੁਨਾਂ ਉੱਠਦੀਆਂ ਸਨ ਇੱਥੇ ਉਹ ਲਾਹੌਰ ਤੋਂ ਨੱਚਣ ਵਾਲੀਆਂ ਲਿਆਂਦੀਆਂ। ਉਨ੍ਹਾਂ ਨੇ ਤਰਨ ਤਾਰਨ ਸਾਹਿਬ ਦੀ ਹਦੂਦ ਵਿਚ ਨਾਚ ਕੀਤੇ। ਕੇਵਲ ਨਾਚ ਹੀ ਨਹੀਂ, ਸ਼ਾਮ ਨੂੰ ਜਦੋਂ ਕਿਤੇ ਬੀਬੀਆਂ ਭੈਣਾਂ ਨੇ ਤਰਨ ਤਾਰਨ ਸਾਹਿਬ ਦਰਸ਼ਨ ਦੀਦਾਰਿਆਂ ਲਈ ਜਾਣਾ ਤੇ ਮਹੰਤਾਂ ਦੇ ਮੁੰਡਿਆਂ ਨੇ ਉਨ੍ਹਾਂ ਬੀਬੀਆਂ ਨੂੰ ਵੱਟੇ ਮਾਰਨੇ, ਗੰਨਿਆਂ ਦੀਆਂ ਗਲੇਰੀਆਂ ਮਾਰਨੀਆਂ, ਮਹੰਤਾਂ ਦੇ ਬੱਚਿਆਂ ਨੇ ਉਨ੍ਹਾਂ ਦੀ ਕਬੋਲ ਕਸਣੇ ਤੇ ਜਦੋਂ ਮਹੰਤਾਂ ਨੂੰ ਕਿਹਾ ਗਿਆ ਕਿ ਆਪਣੇ ਮੁੰਡਿਆਂ ਨੂੰ ਵਰਜੋ ਤੁਸੀਂ ਕਿ ਗੁਰੂ ਦਰਬਾਰ ਵਿਚ ਆਏ ਹੋਏ ਸ਼ਰਧਾਲੂਆਂ ਲਈ ਇਸ ਤਰੀਕੇ ਦੇ ਨਾਲ ਪੇਸ਼ ਆਉਣਾ ਇਹ ਇਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ ਤੇ ਇਕ ਮਹੰਤ ਦੇ ਮੁੰਡੇ ਨੇ ਛਾਤੀ ਥਾਪੜ ਕੇ ਕਿਹਾ ਸੀ ਕਿ ਜਿਨੂੰ ਆਪਣੀ ਇੱਜ਼ਤ ਪਿਆਰੀ ਹੈ ਆਪਣੀਆਂ ਕੁੜੀਆਂ ਨੂੰ ਗੁਰਦੁਆਰੇ ਸ਼ਬਦੇ ਸਨ ਕਿ ਆਪਣੀਆਂ ਧੀਆਂ ਨੂੰ ਨਾ ਗੁਰਦੁਆਰੇ ਘੱਲੋ ਜਿਵੇਂ ਤੁਹਾਡੀਆਂ ਦੁਕਾਨਾਂ ਨੇ ਇਸੇ ਤਰ੍ਹਾਂ ਤਰਨ ਤਾਰਨ ਸਾਡੀ ਦੁਕਾਨ ਹੈ ਅਸੀਂ ਜਿਵੇਂ ਮਰਜ਼ੀ ਕਰੀਏ ਸ਼ਰਾਬ ਪੀਏ ਨਾਚ ਕਰਾਈਏ ਲੰਘਦਿਆਂ ਉੱਤੇ ਭਾਵੇਂ ਅਸੀਂ ਗੰਨੇ ਦੀਆਂ ਗਲੇਰੀਆਂ ਤੇ ਸੋਟੇ ਚਾਹੇ ਅਸੀਂ ਪੱਥਰ ਮਾਰੀਏ ਕਿਸੇ ਦੀ ਕੋਈ ਤਾਕਤ ਨਹੀਂ ਸਾਨੂੰ ਰੋਕ ਸਕੇ ਅਸੀਂ ਆਪਣੀ ਮਰਜ਼ੀ ਕਰਾਂਗੇ ਜੇ ਤੁਹਾਨੂੰ ਇਨ੍ਹਾਂ ਧੀਆਂ ਦੀ ਇੱਜ਼ਤ ਦਾ ਖਿਆਲ ਹੈ ਤੇ ਕੁੜੀਆਂ ਨੂੰ ਆਪਣੇ ਘਰਾਂ ਵਿਚ ਵਰਜ ਕੇ ਰੱਖੋ। ਗੁਰੂ ਕੇ ਸਿੱਖੋ, ਭਾਵਨਾ ਵਾਲਿਆਂ ਨੇ ਸੁਣਿਆ ਪਰ ਕਰ ਕੁਛ ਨਾ ਸਕੇ। ਇਸ ਤੋਂ ਬਾਅਦ ਇਕ ਘਟਨਾ ਹੋਰ ਵਾਪਰਦੀ ਏ। ਤਰਨ ਤਾਰਨ ਸਾਹਿਬ ਦਾ ਇਕ ਸੇਵਕ ਜਥਾ ਸੀ, ਉਹ ਕੀਰਤਨ ਕਰਦੇ ਸਨ। ਇਕਦਮ ਤਰਨ ਤਾਰਨ ਹਰਿਮੰਦਰ ਵਿਚ ਦਰਬਾਰ ਵਿਚ ਬੈਠ ਕੇ ਉਹ ਕੀਰਤਨ ਕਰਨ ਲੱਗੇ ਤੇ ਪੁਜਾਰੀਆਂ ਨੇ ਉਨ੍ਹਾਂ ਨੂੰ ਬਾਹਾਂ ਤੋਂ ਪਕੜ ਕੇ ਉਸ ਤਰਨ ਤਾਰਨ ਸਾਹਿਬ ਦੀ ਪਵਿੱਤਰ ਇਮਾਰਤ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਏ ਕੀਰਤਨ ਕਰਦਿਆਂ ਨੂੰ ਧੂ ਕੇ ਬਾਹਰ ਕਰ ਦਿੱਤਾ। ਕਹਿਣ ਲੱਗੇ ਸਾਡੀ ਇਜਾਜ਼ਤ ਤੋਂ ਬਿਨਾਂ ਤੁਸੀਂ ਇਸ ਦਰਬਾਰ ਵਿਚ ਕੀਰਤਨ ਨਹੀਂ ਕਰ ਸਕਦੇ। ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲ ਤੋਂ ਆਏ, ਆਪਣੇ ਨਾਲ ਕੁਝ ਬੱਚੀਆਂ ਲੈ ਕੇ ਆਏ ਜਿਹੜੇ ਨਨਕਾਣਾ ਸਾਹਿਬ ਜੰਡ ਨਾਲ ਬੰਨ ਕੇ ਸ਼ਹੀਦ ਕੀਤੇ ਗਏ। ਮੈਂ ਉਨ੍ਹਾਂ ਦੀ ਅਰਜ਼ ਕਰ ਰਿਹਾ। ਤਰਨ ਤਾਰਨ ਸਾਹਿਬ ਆਏ ਤੇ ਜਦੋਂ ਬੀਬੀਆਂ ਨੂੰ ਲੈ ਕੇ ਉਹ ਪਹੁੰਚੇ, ਕੀਰਤਨ ਕਰਨ ਲਈ ਕਿਹਾ ਤੇ ਮਹੰਤਾਂ ਨੇ ਅੱਗੋ ਕਬੋਲ ਬੋਲੇ। ਭਾਈ ਲਕਸ਼ਮਣ ਸਿੰਘ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾਏ। ਪਰਮੇਸ਼ਵਰ ਦੀ ਖੇਡ ਕਿ ਇਨ੍ਹਾਂ ਮਹੰਤਾਂ ਨੂੰ ਕਿਸੇ ਨੇ ਅੱਜ ਤੱਕ ਨੱਥ ਨਾ ਪਾਈ ਤੇ ਇੱਕ ਘਟਨਾ ਵਾਪਰੀ ਜਿਨੇ ਸਿੱਖ ਆਗੂਆਂ ਦੇ ਅੰਦਰ ਝੰਜੋੜ ਕੇ ਰੱਖ ਦਿੱਤੇ। ਉਹ ਘਟਨਾ ਕੀ ਸੀ ਕਿ 24 ਜਨਵਰੀ 1921 ਦੇ ਕਰੀਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਕਮੇਟੀ ਚੁਣੀ ਗਈ ਉਹਦਾ ਇਕੱਠ ਉਹਦੀ ਮੀਟਿੰਗ ਹੋ ਰਹੀ ਸੀ। ਮੈਂ ਪਿੱਛੇ ਅਰਜ਼ ਕੀਤੀ ਕਿ 12 ਅਕਤੂਬਰ 1920 ਨੂੰ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਦੀ ਸੇਵਾ ਗੁਰੂ ਕੇ ਭਾਵਨਾ ਵਾਲੇ ਮਰਿਆਦਾ ਵਾਲੇ ਸਿੱਖਾਂ ਦੇ ਹੱਥ ਵਿਚ ਆਈ ਸੀ। ਅੱਜ 24 ਜਨਵਰੀ 1921 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਆਗੂਆਂ ਦੀ ਮੀਟਿੰਗ ਪਈ ਹੁੰਦੀ ਏ। ਥੱਲਿਓ ਦੀਵਾਨ ਵਿਚ ਉੱਚੀ ਸਾਰੀ ਆਵਾਜ਼ ਆਈ। ਉਹ ਆਵਾਜ਼ ਇੰਨੀ ਦਰਦਨਾਕ ਸੀ ਕਿ ਇੱਕ ਬੀਬੀ ਪੁਕਾਰ ਕੇ ਕਹਿ ਰਹੀ ਸੀ, ਉਹ ਲੋਕਾਂ ਦੀਆਂ ਧੀਆਂ ਬਚਾ ਕੇ ਘਰ ਵਿਚ ਲਿਆਉਣ ਵਾਲਿਓ, ਅੱਜ ਤੁਹਾਡੀ ਗੈਰਤ ਨੂੰ ਕੀ ਹੋ ਗਿਆ। ਜਦੋਂ ਦੀਵਾਨ ਵਿਚ ਬੋਲੀ, ਸਾਰੀ ਸੰਗਤ ਦਾ ਧਿਆਨ ਉਧਰ ਉੱਤੇ ਜਿਹੜੇ ਮੀਟਿੰਗ ਕਰਦੇ ਸੱਜਣ ਸਨ ਉਨ੍ਹਾਂ ਨੇ ਸੁਣਿਆ ਤੇ ਥੱਲੇ ਆਏ ਉਹ ਉੱਚੀ ਉੱਠ ਕੇ ਬੋਲੀ ਉਹਦੇ ਸ਼ਬਦ ਸਨ ਲੋਕਾਂ ਦੀਆਂ ਬੱਚੀਆਂ ਘਰਾਂ ਵਿੱਚ ਇੱਜ਼ਤ ਬਚਾ ਕੇ ਲਿਆਉਣ ਵਾਲਿਓ ਕਸੂਰ ਨੂੰ ਫਤਿਹ ਕਰਕੇ ਇੱਕ ਬ੍ਰਾਹਮਣੀ ਨੂੰ ਘਰ ਇੱਜ਼ਤ ਨਾਲ ਪਹੁੰਚਾਉਣ ਵਾਲਿਓ ਅੱਜ ਕਿਹੜੀ ਗੂੜੀ ਨੀਂਦ ਵੀ ਸੌਂ ਗਏ ਹੋ ਜਦੋਂ ਪੁੱਛਿਆ ਮਾਈ ਦੱਸ ਹੋਇਆ ਕਿ ਉਹਨੇ ਕਿਹਾ ਮੈਂ ਸੰਤ ਸਿੰਘ ਦੀ ਸੁਪਤਨੀ ਹਾਂ ਇਹ ਸਿੰਘ ਸਭਾ ਲਹਿਰ ਦੇ ਮੋਢੀ ਸਨ ਭਾਈ ਸੰਤ ਸਿੰਘ ਤਰਨ ਤਾਰਨ ਸਾਹਿਬ ਦੇ ਮਹੰਤਾਂ ਨੇ ਕਿਹਾ ਸੀ ਕਿ ਪਰਕਰਮਾ ਵਿੱਚ ਕੋਈ ਵੀ ਬੰਦਾ ਅੰਮ੍ਰਿਤ ਦੀ ਗੱਲ ਨਹੀਂ ਕਰ ਸਕਦਾ ਕੋਈ ਵੀ ਬੰਦਾ ਕਕਾਰਾਂ ਦੀ ਗੱਲ ਨਹੀਂ ਕਰ ਸਕਦਾ ਭਾਈ ਸੰਤ ਸਿੰਘ ਨੇ ਦੀਵਾਨ ਵੀ ਸਿਰਫ ਇੰਨਾ ਹੀ ਕਿਹਾ ਸੀ ਕਿ ਜੇ ਗੁਰੂ ਨਾਨਕ ਸਾਹਿਬ ਦੇ ਘਰ ਸਿੱਖੀ ਕਮਾਣੀ ਏ ਤੇ ਅੰਮ੍ਰਿਤ ਦੀ ਦਾਤ ਲਵੋ ਪੰਜ ਕਕਾਰਾਂ ਦੇ ਧਾਰਨੀ ਕਹੋ ਭਾਈ ਸੰਤ ਸਿੰਘ ਦੇ ਦੀਵਾਨ ਵਿੱਚ ਕਹਿਣ ਦੀ ਦੇਰ ਸੀ ਕਿ ਮਹੰਤਾਂ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਸ਼ਾਮ ਦਾ ਵੇਲਾ ਆਇਆ ਇਹ ਬੀਬੀ ਦਾਸਤਾਨ ਸੁਣਾ ਰਹੀ ਏ ਕਿ ਮੇਰਾ ਪੁੱਤਰ ਜਿਹਦੀ ਉਮਰ 6 ਸਾਲ ਦੀ ਕਰੀਬ ਸੀ ਮੇਰੀ ਧੀ ਜਿਹਦੀ ਉਮਰ 12 ਤੇ 13 ਸਾਲ ਦੇ ਕਰੀਬ ਸੀ ਦੋਨੋਂ ਭੈਣ ਭਰਾ ਤਰਨ ਤਾਰਨ ਦੀ ਪਰਿਕਰਮਾ ਤੈ ਕਰਦੇ ਨੇ ਸਰੋਵਰ ਦੇ ਕਿਨਾਰੇ ਭੈਣ ਨੇ ਆਪਣੇ ਭਰਾ ਦੇ ਹੱਥ ਪਕੜਿਆ ਨਾਲੇ ਗੁਰੂ ਗੁਰੂ ਜਪਦੇ ਜਾਂਦੇ ਨੇ ਸਰੋਵਰ ਦੀ ਪਰਿਕਰਮਾ ਕਰਦਿਆਂ ਅੱਗੋ ਮਹੰਤਾਂ ਦੇ ਗੁੰਡੇ ਆਏ ਉਹਨਾਂ ਨੇ ਉਸ ਬੱਚੇ ਦੇ ਪੇਟ ਨਾਲ ਪੱਥਰ ਬੰਨ ਕੇ ਉਹਨੂੰ ਸਰੋਵਰ ਵਿੱਚ ਡੋਬ ਕੇ ਖਤਮ ਕਰ ਦਿੱਤਾ ਉਹਨੂੰ ਮਾਰ ਦਿੱਤਾ ਤੇ ਭਾਈ ਸੰਤ ਸਿੰਘ ਦੀ ਬੱਚੀ ਨੂੰ ਧੂ ਕੇ ਅੰਦਰ ਲਿਜਾ ਕੇ ਉਹਦੀ ਪੱਤ ਰੋਲ ਕੇ ਰੱਖ ਦਿੱਤੀ ਬੱਚਾ ਮਰ ਗਿਆ ਧੀ ਦੀ ਪੱਤ ਰੋਲ ਗਈ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵਿੱਚ ਉੱਠ ਕੇ ਉਸ ਬੀਬੀ ਨੇ ਤਖ਼ਤ ਤੇ ਕਿਹਾ ਮੈਨੂੰ ਦੱਸੋ ਸਿੱਖੋ ਤੁਹਾਡੀ ਗੈਰਤ ਕਿੱਥੇ ਗਈ ਕਿਹੜੀ ਗੂੜੀ ਨੀਂਦ ਵੀ ਤੁਸੀਂ ਸੌਂ ਗਏ ਬੱਚਾ ਮੇਰਾ ਡੋਬ ਕੇ ਮਾਰ ਦਿੱਤਾ ਧੀ ਮੇਰੀ ਦੀ ਪੱਤ ਰੋਲ ਕੇ ਰੱਖ ਦਿੱਤੀ ਉਸੇ ਦਿਨ ਫੈਸਲਾ ਕੀਤਾ ਗਿਆ ਕਿ ਤਰਨ ਤਾਰਨ ਸਾਹਿਬ ਦੇ ਮਹੰਤਾਂ ਨੂੰ ਇਸ ਅਸਥਾਨ ਤੋਂ ਬਾਹਰ ਕੱਢਿਆ ਜਾਏਗਾ ਦੂਜੇ ਦਿਨ ਸਰਦਾਰ ਤੇਜਾ ਸਿੰਘ ਪੁੱਚਰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਦੇਖੋ ਉਸ ਵੇਲੇ ਕੁਰਬਾਨੀ ਦਾ ਜਜ਼ਬਾ ਕੀ ਸੀ ਤੇਜਾ ਸਿੰਘ ਪੁੱਚਰ ਦੇ ਪਿਤਾ ਜੀ ਆਏ ਆਪਣੇ ਕੋਲੋਂ ਪੈਸੇ ਦਿੱਤੇ ਤੇ ਭਰੇ ਦੀਵਾਨ ਵਿੱਚ ਕਿਹਾ ਸੀ ਮੇਰੇ ਬੇਟੇ ਕਿ ਗੁਰੂ ਘਰ ਆਜ਼ਾਦ ਕਰਾਈ ਤੂੰ ਸ਼ਹੀਦ ਹੋ ਜਾਏ ਤੇ ਮੈਂ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਕਰਾਂਗਾ ਦੇਖ ਮਹੰਤਾਂ ਦੇ ਕੁਕਰਮਾਂ ਤੋਂ ਗੁਰੂ ਘਰਾਂ ਨੂੰ ਬਚਾਇਆ ਜਾਏ ਤਰਨ ਤਾਰਨ ਸਾਹਿਬ ਤੇਜਾ ਸਿੰਘ ਪੁੱਚਰ ਕਰਤਾਰ ਸਿੰਘ ਝੱਬਰ ਇਸ ਤੋਂ ਇਲਾਵਾ ਹੋਰ ਜਿਹੜੇ ਸਿੱਖ ਆਗੂ ਸਨ ਆ ਪਹੁੰਚੇ ਨੇ ਮਹੰਤਾਂ ਨਾਲ ਗੱਲਬਾਤ ਸ਼ੁਰੂ ਹੋਈ ਤੇ ਮਹੰਤ ਇੰਨੇ ਸ਼ਾਤਰ ਦਿਮਾਗ ਦੇ ਸਨ ਉੱਤੋਂ ਉਹ ਭੁਲੇਖਾਂ ਪਾਉਂਦੇ ਸਨ ਅਸੀਂ ਸਿੱਖਾਂ ਦੇ ਨਾਲ ਸਿੱਖਾਂ ਵਰਗੇ ਹਾਂ ਤੇ ਅੰਦਰ ਖਾਤੇ ਉਹ ਹਕੂਮਤ ਨਾਲ ਰਲੇ ਸਨ ਇੱਕ ਬੁੰਗਾ ਉਹਨਾਂ ਨੇ ਈਸਾਈਆਂ ਨੂੰ ਪ੍ਰਚਾਰ ਕਰਨ ਲਈ ਦੇ ਦਿੱਤਾ ਤੇ ਸਿੱਖ ਇਸ ਭਾਵਨਾ ਨਾਲ ਗਏ ਸਨ ਕਿ ਗੁਰੂ ਅਰਜਨ ਸਾਹਿਬ ਦੇ ਦਰਬਾਰ ਵੀ ਜਾਣਾ ਹੈ ਮਹੰਤ ਜੋ ਮਰਜ਼ੀ ਕਰਨ ਕਿਸੇ ਵੀ ਸਿੱਖ ਨੇ ਉੱਥੇ ਹੱਥ ਨਹੀਂ ਚੁੱਕਣਾ ਉੱਥੇ ਤਾਂ ਕੇਵਲ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਸਿੱਖ ਆਏ ਮਹੰਤ ਇੱਕ ਪਾਸੇ ਗੱਲਬਾਤ ਸ਼ੁਰੂ ਕਰ ਦਿੱਤੀ ਦੂਜੇ ਪਾਸੇ ਆਪਣੇ ਗੁੰਡੇ ਇਹਨਾਂ ਨੇ ਇਕੱਠੇ ਸ਼ੁਰੂ ਕਰ ਦਿੱਤੇ ਸਾਰਾ ਦਿਨ ਗੱਲਬਾਤ ਹੁੰਦੀ ਰਹੀ ਕਾਗਜ਼ ਤਿਆਰ ਹੁੰਦੇ ਰਹੇ ਸਮਝੌਤੇ ਦੇ ਜਦੋਂ ਰਾਤ ਦੇ 8 ਵਜੇ ਨੇ ਕੁਝ ਕੁ ਸਿੱਖ ਤਰਨ ਤਾਰਨ ਸਾਹਿਬ ਗੁਰਦੁਆਰੇ ਦੇ ਅੰਦਰ ਬੈਠੇ ਨੇ ਤੇ ਮਹੰਤਾਂ ਨੇ ਯੱਕ ਲਖਤ ਉਤੇ ਹੱਥ ਗੋਲੇ ਸੱਟੇ ਸਨ ਇੱਕ ਦੋ ਬੰਬ ਉਹਨਾਂ ਛੋਟਾ ਜਿਹਾ ਚਲਾਇਆ ਜਦੋਂ ਧੂੰ ਪੈਦਾ ਹੋਇਆ ਤੇ ਸਾਰੀ ਜਿਹੜੇ ਭਾਵਨਾ ਵਾਲੀ ਸੰਗਤ ਸੀ ਇੱਕੋ ਦਮ ਹਫੜਾ ਦਫੜੀ ਮਚ ਗਈ ਮਹੰਤਾਂ ਦੇ ਗੁੰਡੇ ਆਏ ਉਹਨਾਂ ਨੇ ਜਿਹੜੇ ਸਿੱਖ ਉਤੇ ਬੈਠੇ ਸਨ ਉਹਨਾਂ ਤੇ ਛਵੀਆਂ ਕੁਹਾੜੀਆਂ ਤਲਵਾਰਾਂ ਅਨੇਜ਼ਿਆਂ ਨਾਲ ਵਾਰ ਕਰਨੇ ਸ਼ੁਰੂ ਕੀਤੇ ਗੁਰੂ ਕੇ ਸਿੱਖੋ ਇੱਥੇ ਗੁਰਦੁਆਰਾ ਮੂਵਮੈਂਟ ਦਾ ਪਹਿਲਾ ਸ਼ਹੀਦ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਸ਼ਾਮ ਨੂੰ 9 ਵਜੇ ਮੱਥਾ ਟੇਕਣ ਲੱਗਾ ਹੈ ਜਦੋਂ ਇਹ ਮੱਥਾ ਟੇਕਦਾ ਪਿਆ ਸੀ ਮੱਥਾ ਇਹਦਾ ਗੁਰੂ ਦੇ ਚਰਨਾਂ ਵੀ ਟਿਕਿਆ ਇੱਕ ਮਹੰਤ ਦੇ ਗੁੰਡੇ ਨੇ ਤਿੱਖੀ ਤਲਵਾਰ ਮੱਥਾ ਟੇਕਦੇ ਭਾਈ ਖਜ਼ਾਰਾ ਸਿੰਘ ਦੇ ਪੇਟ ਵਿੱਚ ਆਰ ਪਾਰ ਕਰ ਦਿੱਤੀ ਪੇਟ ਨੂੰ ਚੇਰ ਦਿੱਤਾ ਦੂਸਰਾ ਆਇਆ ਉਹਨੇ ਛਵੀਆਂ ਦੇ ਨਾਲ ਇਹਦੀ ਪਿੱਠ ਉੱਤੇ ਵਾਰ ਕਰਨੇ ਸ਼ੁਰੂ ਕੀਤੇ ਪਰ ਭਾਈ ਖਜ਼ਾਰਾ ਸਿੰਘ ਦੀ ਰਚਨਾ ਕੇਵਲ ਵਾਹਿਗੁਰੂ ਵਾਹਿਗੁਰੂ ਜਪਦੀ ਪਈ ਸੀ ਕੇਵਲ ਗੁਰੂ ਅਰਜਨ ਦੇਵ ਦੇ ਸ਼ੁਕਰ ਵੀ ਜੁੜੀ ਭਾਈ ਖਜ਼ਾਰਾ ਸਿੰਘ ਦੇ ਖੂਨ ਨਾਲ ਅੰਦਰ ਦਾ ਜਿਹੜਾ ਦਰਬਾਰ ਏ ਪੂਰੀ ਤਰ੍ਹਾਂ ਲੱਤ ਪੱਤ ਹੋ ਗਿਆ ਦੂਸਰਾ ਸਿੱਖ ਆਇਆ ਇਹਦਾ ਨਾਮ ਸੀ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ ਇਹ ਦੋ ਸਿੱਖ ਨੇ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਦੋ ਸ਼ਹੀਦ ਪਹਿਲੇ ਨੇ ਭਾਈ ਹੁਕਮ ਸਿੰਘ ਇਹਨਾਂ ਦਾ ਪਿੰਡ ਸੀ ਕੋਟ ਵਸਾਊ। ਭਾਈ ਖਜ਼ਾਰਾ ਸਿੰਘ ਉਹਨਾਂ ਦਾ ਪਿੰਡ ਹੈ ਤਰਨ ਤਾਰਨ ਸਾਹਿਬ ਦੇ ਨਾਲ ਹੀ ਅਲਾਦੀਨਪੁਰ। ਭਾਈ ਹੁਕਮ ਸਿੰਘ ਨੇ ਮੱਥਾ ਟੇਕਿਆ, ਉਹਦੇ ਤੇ ਵੀ ਛਵੀਆਂ ਕੁਹਾੜੀਆਂ ਤੇ ਤਲਵਾਰਾਂ ਦੇ ਵਾਰ ਕੀਤੇ। ਉਧਰ ਮਹੰਤ ਸਮਝੌਤੇ ਦੀ ਗੱਲ ਪੈ ਕਰਦੇ ਨੇ, ਇਧਰ ਗੁੰਡਿਆਂ ਤੋਂ ਸਿੱਖਾਂ ਦਾ ਕਤਲ ਪੈ ਕਰਾਉਂਦੇ ਨੇ। ਜਦੋਂ ਦੋ ਸਿੱਖਾਂ ਤੇ ਵਾਰ ਹੋਏ, ਕੁਝ ਹੋਰ ਸਿੱਖ ਜ਼ਖਮੀ ਹੋਏ, ਸਾਰਾ ਅੰਦਰ ਜਿਹੜਾ ਉਹ ਖੂਨ ਨਾਲ ਭਰਿਆ ਗਿਆ। ਗੁਰੂ ਕੇ ਸਿੱਖੋ, ਸ਼ਾਮ ਵੇਲੇ ਮਹੰਤਾਂ ਨੂੰ ਤਰਨ ਤਾਰਨ ਸਾਹਿਬ ਛੱਡਣ ਲਈ ਮਜਬੂਰ ਹੋਣਾ ਪਿਆ। ਤਰਨ ਤਾਰਨ ਸਾਹਿਬ ਦਾ ਪਵਿੱਤਰ ਸੇਵਾ ਸੰਭਾਲ ਪੰਥ ਦੇ ਹੱਥ ਵਿਚ ਆਈ। ਪਰਮੇਸ਼ਵਰ ਦੀ ਕਰਨੀ ਕਿ 27 ਜਨਵਰੀ ਨੂੰ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਜਿਨ੍ਹਾਂ ਦੇ ਪੇਟ ਵਿਚ ਤਲਵਾਰ ਨਾਲ ਚੀਰ ਦਿੱਤਾ ਸੀ ਪੇਟ ਨੂੰ, ਉਹ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਤੋਂ ਬਾਅਦ ਭਾਈ ਹੁਕਮ ਸਿੰਘ ਕੋਟ ਵਸਾਊ ਵਾਲੇ ਸ਼ਹਾਦਤ ਦਾ ਜਾਮ ਪੀ ਗਏ। ਦੋ ਸਿੱਖ ਸ਼ਹੀਦ ਹੋਏ, ਉਹਨਾਂ ਨੇ ਆਪਣੀ ਖੂਨ ਦੇ ਨਾਲ ਤਰਨ ਤਾਰਨ ਸਾਹਿਬ ਦੀ ਧਰਤੀ ਨੂੰ ਆਜ਼ਾਦ ਕੀਤਾ। ਭਾਈ ਖਜ਼ਾਰਾ ਸਿੰਘ ਦੀ ਲਾਸ਼ ਉਹਨਾਂ ਦੇ ਪਿੰਡ ਅਲਾਦੀਨਪੁਰ ਗਈ। ਇੱਕ ਗੱਲ ਉੱਥੇ ਬੜੀ ਤੁੰਬਵੀ ਹੈ, ਜਦੋਂ ਪੁੱਤਰ ਦੀ ਲਾਸ਼ ਮਾਂ ਦੇ ਕੋਲ ਆਈ, ਭਾਈ ਖਜ਼ਾਰਾ ਸਿੰਘ ਦੀ ਮਾਂ ਤਕਰੀਬਨ 75 ਕੁ ਸਾਲ ਦੀ ਸੀ। ਪਤਾ ਲੱਗਾ ਮਾਈ ਕਿ ਤੇਰਾ ਪੁੱਤਰ ਸ਼ਹੀਦ ਹੋ ਚੁੱਕਾ ਹੈ। ਸੰਸਕਾਰ ਕਰਨ ਵਾਲੀ ਥਾਂ ਤੇ ਬੁੱਢੜੀ ਮਾਂ ਨੂੰ ਲੈ ਕੇ ਆਏ। ਕਈਆਂ ਨੇ ਸੋਚਿਆ ਕਿ ਜੇ ਮਾਈ ਪੁੱਤਰ ਦੀ ਲਾਸ਼ ਦੇਖੇਗੀ ਤੇ ਕਿਤੇ ਇਹਦੇ ਅੰਦਰ ਨੂੰ ਘਬਰਾਹਟ ਨਾਲ ਕੁਛ ਹੋ ਨਾ ਜਾਏ। ਰੋਕਣ ਦਾ ਯਤਨ ਕੀਤਾ, ਮਾਈ ਭੀੜ ਨੂੰ ਚੀਰ ਕੇ ਪੁੱਤਰ ਦੀ ਲਾਸ਼ ਕੋਲ ਗਈ ਤੇ ਸੀਸ ਦੇ ਉੱਤੇ ਜਿਹੜੇ ਬਸਤਰ ਚਿੱਟੇ ਨਾਲ ਲਾਸ਼ ਢੱਕੀ ਸੀ, ਕੱਪੜਾ ਪਰਾਂ ਕਰਕੇ ਬਜ਼ੁਰਗ ਮਾਈ ਨੇ ਖਜ਼ਾਰਾ ਸਿੰਘ ਦੇ ਮੱਥੇ ਨੂੰ ਚੁੰਮਿਆ। ਸਾਰੇ ਸਿੱਖ ਪੈ ਦੇਖਦੇ ਨੇ ਤੇ ਉਸ ਮਾਂ ਦੇ ਸ਼ਬਦ ਸਨ, ਪੁੱਤਰ ਦੇ ਮੱਥੇ ਨੂੰ ਚੁੰਮ ਕੇ ਉਹਦੇ ਸਿਰ ਨੂੰ ਛਾਤੀ ਨਾਲ ਲਾ ਕੇ ਕਹਿੰਦੀ, ਮੇਰੇ ਬੱਚਿਆ, ਮੇਰੇ ਪੀਤੇ ਹੋਏ ਦੁੱਧ ਨੂੰ ਤੂੰ ਅੱਜ ਸਫਲਿਆ ਕਰ ਦਿੱਤਾ ਹੈ, ਮੇਰੇ ਦੁੱਧ ਨੂੰ ਤੂੰ ਦਾਗ ਨਹੀਂ ਲਾਣ ਦਿੱਤਾ। ਤੇ ਉੱਚੀ ਆਵਾਜ਼ ਵਿਚ ਕਿਹਾ, ਲੋਕੋ, ਅੱਜ ਮੇਰੀ ਕੁੱਖ ਸਫਲੀ ਹੋ ਗਈ ਏ, ਗੁਰੂ ਅਰਜੁਨ ਦੇਵ ਮੈਂ ਭਾਗਾਂ ਵਾਲੀ ਹੋਈ, ਮੇਰੇ ਪਿਆਏ ਕੋ ਦੁੱਧ ਨਾਲ ਜਿਹੜਾ ਖੂਨ ਬਣਿਆ, ਉਹਦੇ ਖੂਨ ਦੇ ਕਤਰਿਆਂ ਨੇ ਮਹੰਤਾਂ ਦੇ ਕੁਕਰਮਾਂ ਨੂੰ ਧੋ ਕੇ ਰੱਖ ਦਿੱਤਾ। ਮਾਈ ਦੀ ਭਾਵਨਾ ਦੇਖ ਕੇ ਸਿੱਖ ਸੰਗਤਾਂ ਵਿਚੋਂ ਜਿਹੜੇ ਨੌਜਵਾਨ ਸਨ, ਖੂਨ ਨੇ ਉਬਾਲਾ ਖਾਧਾ। ਉਹ ਤਰਨ ਤਾਰਨ ਸਾਹਿਬ ਦੀ ਧਰਤੀ ਜਿੱਥੇ ਸਿੱਖਾਂ ਨੂੰ ਅੰਮ੍ਰਿਤ ਦੀ ਗੱਲ ਕਰਨ ਦਾ ਅਧਿਕਾਰ ਨਹੀਂ, ਅੰਮ੍ਰਿਤ ਦੀ ਗੱਲ ਕੋਈ ਕਰਦਾ ਤੇ ਉਹਦੇ ਬੱਚੇ ਨੂੰ ਪੱਥਰ ਬੰਨ ਕੇ ਸਰੋਵਰ ਵਿਚ ਡੋਬਦੇ ਨੇ, ਉਹਦੀ ਬੱਚੀ ਦੀ ਪੱਤ ਨੂੰ ਲੁੱਟਦੇ ਨੇ। ਅੱਜ ਉਥੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਭੋਗ ਪੈਣ ਲੱਗਾ ਹੈ। ਅਖੰਡ ਪਰ ਸਾਹਿਬ ਦੇ ਭੋਗ ਪੈ, ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਲਈ ਅਰਦਾਸ ਜਦੋਂ ਹੋਣ ਲੱਗੀ ਤੇ ਬੜੀਆਂ ਤਕਰੀਰਾਂ ਹੋਈਆਂ। ਇੱਥੇ ਫਿਰ ਆਏ ਸਨ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲ, ਉਹਨਾਂ ਨੇ ਕੁਛ ਨਹੀਂ ਬੋਲਿਆ, ਸਟੇਜ ਤੇ ਆਏ, ਕੋਈ ਹੋਰ ਸ਼ਬਦ ਨਹੀਂ। ਉੱਠਦਿਆਂ ਸਾਰ ਉਹਨਾਂ ਦੇ ਸ਼ਬਦ ਸਨ, ਖੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਸਹਿਨਸ਼ੀਲਤਾ ਦੇ ਪੁੰਜ, ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਿਆ, ਅੰਦਰ ਦੀ ਠੰਡ ਲੈ ਕੇ ਤੱਤੀ ਤਵੀ ਤੇ ਬੈਠਣ ਵਾਲਿਆ, ਤੇਰੇ ਚਰਨਾਂ ਵਿਚ ਮੈਂ ਇਕ ਅਰਦਾਸ ਕਰਨ ਆਇਆ ਵਾਂ ਕਿ ਤੇਰੇ ਦਰ ਦਾ ਮੈਂ ਕੂਕਰ ਹਾਂ। ਕਦੀ ਮੈਂ ਇੱਥੇ ਕੀਰਤਨ ਕਰਨ ਵਾਸਤੇ ਬੱਚੀਆਂ ਨੂੰ ਲੈ ਕੇ ਆਇਆ ਤੇ ਮੈਨੂੰ ਧੱਕੇ ਮਾਰ ਕੇ ਮਹੰਤਾਂ ਨੇ ਬਾਹਰ ਕੱਢਿਆ। ਅੱਜ ਭਾਈ ਖਜ਼ਾਰਾ ਸਿੰਘ ਦੇ ਖੂਨ ਨੇ ਤੇਰੇ ਘਰ ਨੂੰ ਧੋ ਕੇ ਆਜ਼ਾਦ ਕਰਾ ਦਿੱਤਾ ਹੈ। ਹੇ ਸ਼ਹੀਦਾਂ ਦੇ ਸਰਤਾਜ, ਮੈਂ ਭਾਈ ਖਜ਼ਾਰਾ ਸਿੰਘ ਲਈ ਅਰਦਾਸ ਕਰਕੇ ਝੋਲੀ ਅੱਡ ਕੇ ਇੱਕ ਦਾਤ ਮੰਗਣਾ ਵਾ। ਉਹ ਦਾਤ ਇਹ ਵੇ, ਮੇਰੀ ਝੋਲੀ ਵਿਚ ਨਨਕਾਣਾ ਸਾਹਿਬ ਦੀ ਸ਼ਹਾਦਤ ਦਾ ਗੱਫਾ ਪਾ ਦੇ, ਕਿਰਪਾ ਕਰੋ, ਮੈਂ ਨਨਕਾਣਾ ਸਾਹਿਬ ਜਾਵਾਂ, ਸ਼ਹਾਦਤ ਦਾ ਜਾਮ ਪੀਵਾਂ, ਮੇਰੇ ਖੂਨ ਦੇ ਤੁਬਕੇ ਉਸ ਮਹੰਤ ਦੇ ਕੀਤੇ ਹੋਏ ਕੁਕਰਮਾਂ ਨੂੰ ਕਿਤੇ ਧੋ ਦੇ। ਭਾਈ ਲਕਸ਼ਮਣ ਸਿੰਘ ਦੇ ਸ਼ਬਦ ਇਸ ਤਰ੍ਹਾਂ ਸਨ ਕਿ ਜਿਵੇਂ ਜ਼ਬਾਨ ਦੇ ਵਿਚੋਂ ਚਿੰਗਾਰੀਆਂ ਨਿਕਲਦੀਆਂ ਹੋਣ। ਤਰਨ ਤਾਰਨ ਸਾਹਿਬ ਦੀ ਸੇਵਾ ਸਿੱਖ ਕੌਮ ਦੇ ਹੱਥ ਵਿਚ ਆਈ। ਭਾਵਨਾ ਵਾਲਿਆਂ ਨੇ ਸੰਭਾਲ ਸ਼ੁਰੂ ਕੀਤੀ, ਦੋ ਸਿੱਖ ਸ਼ਹੀਦ ਹੋ ਗਏ। ਹੁਣ ਆਓ ਨਨਕਾਣਾ ਸਾਹਿਬ ਦੀ ਧਰਤੀ ਤੇ, ਕਿਉਂਕਿ ਗੁਰਦੁਆਰਾ ਸੁਧਾਰ ਲਹਿਰ ਸਿੱਖਾਂ ਵਿਚ ਇਕ ਅਹਿਮ ਰੋਲ ਇਹਨੇ ਕੀਤਾ ਹੈ। ਇਸ ਸੁਧਾਰ ਲਹਿਰ ਨੇ ਸ਼੍ਰੋਮਣੀ ਕਮੇਟੀ ਨੂੰ ਜਨਮ ਦਿੱਤਾ ਤੇ ਸੱਚ ਜਾਣੋ, ਇਸੇ ਲਹਿਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਨਮ ਦਿੱਤਾ। ਇੱਕ ਧਾਰਮਿਕ ਜਮਾਤ ਤੇ ਦੂਸਰੇ ਰਾਜਨੀਤਿਕ ਪਿੱਛੋਂ ਵਚਰਨ ਵਾਲੇ ਆਗੂ ਇਹਨੇ ਪੈਦਾ ਕੀਤੇ। ਨਨਕਾਣਾ ਸਾਹਿਬ ਦਾ ਸਾਕਾ ਕਿਉਂ ਹੋਇਆ? ਮਹੰਤ ਨਾਰਾਇਣ ਦਾਸ ਤੋਂ ਪਹਿਲਾਂ ਦੋ ਮਹੰਤ ਹੋਰ ਸਨ। ਇਹਨਾਂ ਵਿੱਚੋਂ ਪਹਿਲੇ ਦਾ ਨਾਮ ਸੀ ਸਾਧ ਰਾਮ, ਦੂਜੇ ਦਾ ਨਾਮ ਸੀ ਕਿਸ਼ਨ ਦਾਸ। ਦੋਨੋਂ ਦੇ ਦੋਨੋਂ ਮਹੰਤ ਸ਼ਰਾਬੀ ਕੁਆਬੀ ਸਨ। ਇਹ ਗੁਪਤ ਬਿਮਾਰੀਆਂ ਦੇ ਰੋਗੀ ਸਨ। ਦੋਨਾਂ ਦੀ ਤੜਪ ਤੜਪ ਕੇ ਮੌਤ ਹੋਈ। ਮਹੰਤ ਨਾਰਾਇਣ ਦਾਸ, ਜਦੋਂ ਕਿਸ਼ਨ ਦਾਸ ਤੜਪ ਤੜਪ ਕੇ ਉਹਦੀ ਜਿੰਦ ਨਹੀਂ ਸੀ ਨਿਕਲਦੀ ਪਈ, ਸੱਚ ਜਾਣਿਓ ਪੂਜਾ ਦਾ ਧਾਨ ਖਾਣਾ ਬੜਾ ਸੌਖਾ ਜੇ, ਪਰ ਜੇ ਕਮਾਈ ਬੰਦਗੀ ਨਾ ਹੋਵੇ ਬੰਦੇ ਦੀ ਮੌਤ ਵੀ ਸੌਖੀ ਨਹੀਂ ਹੁੰਦੀ। ਭਾਈ ਬਾਲੇ ਵਾਲੀ ਸਾਖੀ ਵਿਚ ਇਕ ਬਚਨ ਕਹਿ ਬਾਬੇ ਨਾਨਕ ਨੇ, ਕਹਿਣ ਲੱਗੇ ਪੂਜਾ ਦਾ ਧਾਨ ਤਾਂ ਬਲਦਾ ਹੋਇਆ ਭਾਂਬੜ ਹੈ, ਜਪ ਤਪ ਬੰਦਗੀ ਸਿਮਰਨ ਹੋਵੇ ਤੇ ਸ਼ਾਇਦ ਪਚ ਜਾਏ, ਨਹੀਂ ਤੇ ਪਿਆਰਿਆ ਅੱਗ ਦਾ ਲਾਂਬੂ ਲਾ ਕੇ ਵਿਚ ਛੰਨੇ ਪਾਣੀ ਦੇ ਸਟੀਏ, ਛੰਨੇ ਪਾਣੀ ਦੇ ਨਾਲ ਕਦੀ ਬਾਟੀ ਪਾਣੀ ਦੇ ਨਾਲ ਏਡੀ ਵੱਡੇ ਅੰਗ ਦੇ ਭਾਂਬੜ ਬੁੱਝ ਨਹੀਂ ਸਕਦੇ। ਇਹਦਾ ਭਾਵ ਸੀ ਕਿ ਥੋੜਾ ਜਿਹਾ ਨਿਤਨਿਮ ਕਰ ਲਿਆ, ਪਰਤ ਕੇ ਕਹਿ ਦਿੱਤਾ ਕੋਈ ਨੀ ਅਸੀਂ ਪੁਜਾਰੀ ਆ, ਉਸ ਮਹੰਤ ਕਿਸ਼ਨ ਦਾਸ ਦੀ ਮੌਤ ਨਾ ਹੋਵੇ। ਗੁਪਤ ਬਿਮਾਰੀ ਨਾਲ ਉਹ ਕੁਰਲਾਏ, ਉਸ ਕੁਰਲਾਂਦੇ ਦੀ ਜੇਬ ਵਿਚੋਂ ਮਹੰਤ ਨਾਰਾਇਣ ਦਾਸ ਨਨਕਾਣਾ ਸਾਹਿਬ ਦੇ ਖਜ਼ਾਨੇ ਦੀਆਂ ਗੁਰਦੁਆਰੇ ਦੀਆਂ ਚਾਬੀਆਂ ਕੱਢ ਕੇ ਲੈ ਆਇਆ। ਕਿਸ਼ਨ ਦਾਸ ਦੀ ਮੌਤ ਹੋਈ, ਮਹੰਤ ਨਾਰਾਇਣੂ, ਅਸੀਂ ਸ਼ਬਦ ਨਾਰਾਇਣੂ ਵਰਤਨੇ ਖਾਂ ਕਿ ਉਹ ਮਿਸਰੇਟ ਦੇ ਸਾਹਮਣੇ ਗਿਆ, ਸਿੱਖ ਸੰਗਤਾਂ ਦੇ ਸਾਹਮਣੇ ਉਹਨੇ ਇਹ ਸ਼ਬਦ ਕਹਿ ਸਨ। ਮਜਿਸਟ੍ਰੇਟ ਦੇ ਕੋਲ ਖਲੋਤਿਆਂ ਕਹਿੰਦਾ ਹੈ ਕਿ ਮੈਂ ਉਹ ਕੁਕਰਮ ਨਹੀਂ ਕਰਾਂਗਾ ਜਿਹੜੇ ਪਹਿਲੇ ਮਹੰਤਾਂ ਨੇ ਕੀਤੇ ਨੇ। ਜੇ ਕੋਈ ਕੁਕਰਮ ਕਰਾਂ ਜਦੋਂ ਮਰਜ਼ੀ ਸਿੱਖ ਸੰਗਤ ਮੈਨੂੰ ਇਸ ਗੱਦੀ ਤੋਂ ਉਤਾਰ ਦੇਵੇ, ਪਰ ਇਸ ਮਹੰਤ ਨੇ ਚਾਬੀਆਂ ਲੈਣ ਤੋਂ ਬਾਅਦ ਉਹਨਾਂ ਮਖੰਤਾਂ ਨੂੰ ਵੀ ਮਾਤ ਕਰ ਦਿੱਤਾ। ਨਨਕਾਣਾ ਸਾਹਿਬ ਦਾ ਸਾਕਾ ਕਿਉਂ ਹੋਇਆ? ਇਹ ਚਾਰ ਘਟਨਾਵਾਂ ਨੇ ਜਿਹੜੀਆਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲੀ ਘਟਨਾ ਹੈ 1917 ਦੀ, ਜਿਸ ਥਾਂ ਤੇ ਕਦੀ ਗੁਰੂ ਕੇ ਸਿੱਖੋ ਦੌਲਤਾਂ ਦਾਈ ਨਿਵਾਜੀ ਗਈ ਸੀ, ਜਿਸ ਥਾਂ ਤੇ ਬੇਬੇ ਨਾਨਕੀ ਨੇ ਗੁਰੂ ਨਾਨਕ ਵਿੱਚੋਂ ਰੱਬ ਦੇਖ ਕੇ ਮੁਰਸ਼ਦ ਜਾਣ ਕੇ ਮੱਥੇ ਟੇਕੇ ਸਨ, ਜਿਸ ਘਰ ਵਿੱਚ ਰਾਏ ਬੁਲਾਰ ਕਦੀ ਚਰਨ ਪਰਸਨ ਆਉਂਦਾ ਸੀ, ਜਿਸ ਘਰ ਦੇ ਅੰਦਰ ਪਾਂਧਾ ਗੋਪਾਲ ਝੁਕਦਾ ਸੀ, ਉਸੇ ਗੁਰੂ ਨਾਨਕ ਸਾਹਿਬ ਦਾ ਸਥਾਨ ਜਿੱਥੇ ਕੀਰਤਨ ਦਾ ਜਨਮ ਹੋਇਆ। 1917 ਨੂੰ ਲਾਹੌਰ ਤੋਂ ਕੁਝ ਨੱਚਣ ਵਾਲੀਆਂ ਕੰਜਰੀਆਂ ਲਿਆਂਦੀਆਂ, ਸ਼ਬਦ ਇਹ ਹੀ ਵਰਤੇ ਨੇ, ਉਹਨਾਂ ਦਾ ਨਾਚ ਇਸ ਨਨਕਾਣਾ ਸਾਹਿਬ ਦੀ ਹਦੂਦ ਵਿਚ ਕਰਾਇਆ। ਸ਼ਰਾਬ ਦੇ ਦੌਰ ਚੱਲੇ, ਮਹੰਤ ਨਾਰਾਇਣੂ ਦੇ ਗੁੰਡਿਆਂ ਨੇ ਸ਼ਰਾਬ ਵਿਚ ਨਸ਼ੇ ਵਿਚ ਧੋਤੋ ਕੇ ਉਹਨਾਂ ਨੱਚਣ ਤੇ ਗਾਉਣ ਵਾਲੀਆਂ ਦਾ ਸਾਥ ਦਿੱਤਾ। ਸਿੱਖ ਸੰਗਤਾਂ ਨੇ ਸੁਣਿਆ ਅੰਦਰ ਵਲੂੰਦਰੇ ਗਏ, ਪਰ ਅਸਲ ਵਿਚ ਅੰਗਰੇਜ਼ ਦੀ ਥਾਪਣਾ ਸੀ ਇਨ੍ਹਾਂ ਮਹੰਤਾਂ ਨੂੰ, ਕੋਈ ਵੀ ਬੰਦਾ ਕੁਝ ਕਰ ਨਾ ਸਕਿਆ। 1917 ਦੀ ਘਟਨਾ ਨੇ ਸਿੱਖਾਂ ਨੂੰ ਖਲੂਣ ਕੇ ਰੱਖ ਦਿੱਤਾ। ਇਸ ਤੋਂ ਬਾਅਦ ਪੋਠਾਹਾਰ ਤੋਂ ਇਕ ਸਿੱਖ ਆਇਆ ਜਿਹਦਾ ਨਾਮ ਸੀ ਭਾਈ ਬੂਟਾ ਸਿੰਘ। ਇਹਨੇ ਨਨਕਾਣਾ ਸਾਹਿਬ ਆ ਕੇ ਇਸ਼ਨਾਨ ਕੀਤਾ ਤੇ ਜਦੋਂ ਇਹ ਆਪਣੇ ਸੀਸ ਤੇ ਬੰਨੀ ਹੋਈ ਗਾਤਰੇ ਵਾਲੀ ਕਿਰਪਾਨ ਨੂੰ ਗਲੇ ਵਿਚ ਪਾਉਣ ਲੱਗਾ, ਮਹੰਤ ਦੇ ਗੁੰਡੇ ਸਨ ਪਠਾਨ, ਉਹ ਆਏ ਤੇ ਭਾਈ ਬੂਟਾ ਸਿੰਘ ਜੀ ਦੇ ਕਕਾਰ ਖੋ ਕੇ ਲੈ ਗਏ। ਉਹਨੇ ਕਿਹਾ ਮੈਂ ਅੰਮ੍ਰਿਤ ਧਾਰੀ ਖਾਂ, ਗੁੰਡਿਆਂ ਨੇ ਠੋਕਰਾਂ ਵੀ ਮਾਰੀਆਂ ਤੇ ਨਾਲੇ ਸ਼ਬਦ ਕਹਿ ਅੰਮ੍ਰਿਤ ਧਾਰੀ ਬੰਦਾ ਇਸ ਥਾਂ ਤੇ ਇਸ਼ਨਾਨ ਨਹੀਂ ਕਰ ਸਕਦਾ, ਇਸ ਥਾਂ ਤੇ ਮੱਥਾ ਨਹੀਂ ਟੇਕ ਸਕਦਾ, ਇੰਨੀ ਨਫ਼ਰਤ ਉਹਨਾਂ ਦੇ ਅੰਦਰ। ਦੂਜੀ ਘਟਨਾ ਇਹ ਵਾਪਰ ਗਈ, ਤੀਜੀ ਘਟਨਾ ਤੇ ਚੌਥੀ ਘਟਨਾ ਨੇ ਸਿੱਖਾਂ ਦੇ ਅੰਦਰ ਬਲੂੰਦਰ ਕੇ ਰੱਖ ਦਿੱਤੇ। 1918 ਦੀ ਘਟਨਾ ਹੈ ਸਿੰਧ ਹੈਦਰਾਬਾਦ ਜੋ ਪਾਕਿਸਤਾਨ ਵਿਚ ਹੈ। ਇਕ ਸਿੰਧੀ ਜੱਜ ਰਿਟਾਇਰ ਹੋਇਆ, ਉਹਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਉਹਨੇ ਪੂਰਨ ਭਰੋਸਾ ਜਤਾਇਆ। ਅੱਜ ਜਦੋਂ ਰਿਟਾਇਰ ਹੋਇਆ ਤੇ ਅੰਦਰ ਦੀ ਭਾਵਨਾ ਸੀ ਬਾਬਾ ਨਾਨਕਾ ਕਿ ਤੇਰੀ ਕਿਰਪਾ ਨਾਲ ਜਿੰਨਾ ਸਮਾਂ ਕੁਰਸੀ ਤੇ ਬੈਠ ਕੇ ਨੌਕਰੀ ਕੀਤੀ ਹੈ ਆਪਣੇ ਦਾਮਨ ਨੂੰ ਮੈਂ ਦਾਗ ਨਹੀਂ ਲੱਗਣ ਦਿੱਤਾ, ਤੇ ਮੈਂ ਇਹ ਤੇਰੇ ਚਰਨਾਂ ਵਿਚ ਅਰਦਾਸ ਕਰਦਾ ਸਾਂ ਕਿ ਜਿਸ ਦਿਨ ਮੈਂ ਰਿਟਾਇਰ ਹੋਵਾਂਗਾ ਸਾਰੇ ਪਰਿਵਾਰ ਨੂੰ ਲੈ ਕੇ ਨਨਕਾਣਾ ਸਾਹਿਬ ਜਾਵਾਂਗਾ, ਤੇਰੇ ਚਰਨਾਂ ਵਿਚ ਅਰਦਾਸ ਕਰਾਂਗਾ, ਉਸ ਦਿਨ ਤੂੰ ਮੇਰੀ ਝੋਲੀ ਵਿਚ ਕਿਰਪਾ ਕਰੀ, ਮੈਨੂੰ ਸੰਸਾਰ ਵਾਲੇ ਪਾਸਿਓਂ ਹਟਾ, ਕੇਵਲ ਆਪਣੇ ਚਰਨਾਂ ਨਾਲ ਜੋੜ ਲਵੀ। ਇਹ ਸਿੰਧੀ ਜੱਜ ਨਨਕਾਣਾ ਸਾਹਿਬ 1918 ਨੂੰ ਪਹੁੰਚਿਆ। ਸ਼ਾਮ ਦਾ ਵੇਲਾ ਸੀ, ਗੁਰੂ ਕੇ ਸਿੱਖੋ ਜਦੋਂ ਇਹ ਸ਼ਾਮ ਨੂੰ ਅੰਦਰ ਪ੍ਰਵੇਸ਼ ਕੀਤਾ, ਇਹਨਾਂ ਨੇ ਸਤਿਗੁਰੂ ਜੀ ਦੇ ਦਰਬਾਰ ਵਿਚ ਮੱਥਾ ਟੇਕਿਆ। ਤੇ ਨਾਲ ਨਰੈਣੂ ਦੇ ਸਾਥੀਆਂ ਨੂੰ ਪੁਜਾਰੀਆਂ ਨੂੰ ਕਹਿ ਦਿੱਤਾ ਕਿ ਰਾਤ ਅਸੀਂ ਇੱਥੇ ਰਹਿਣਾ ਹੈ, ਸਾਡੇ ਵਾਸਤੇ ਕਮਰੇ ਦਾ ਕੋਈ ਬੰਦੋਬਸਤ ਕਰ ਦਿਓ। ਪੁਜਾਰੀਆਂ ਵਿੱਚੋਂ ਇੱਕ ਗਿਆ, ਉਹਨੇ ਸਿੰਧੀ ਜੱਜ ਨੂੰ ਕਮਰਾ ਦੇ ਦਿੱਤਾ। ਕਮਰਾ ਦੇਣ ਤੋਂ ਬਾਅਦ ਜੱਜ ਨੇ ਪੁੱਛਿਆ, ਕੋਈ ਦੀਵੇ ਬੱਤੀ ਦਾ ਪ੍ਰਬੰਧ ਹੈ? ਤੇ ਪੁਜਾਰੀ ਨੇ ਕਿਹਾ, ਦੇਖੋ ਕਮਰੇ ਵਿੱਚ ਕੋਈ ਨਾ ਕੋਈ ਕਿਸੇ ਨੁਕਰੇ ਦੀਵਾ ਜ਼ਰੂਰ ਪਿਆ ਹੋਵੇਗਾ। ਭਾਲਣ ਤੋਂ ਬਾਅਦ ਇੱਕ ਦੀਵਾ ਲੱਭਾ ਤੇ ਮਹੰਤ ਨਰੈਣ ਦਾਸ ਦੇ ਇਸ ਪੁਜਾਰੀ ਨੇ ਦੀਵਾ ਤਾਂ ਦੇ ਦਿੱਤਾ। ਸਿੰਧੀ ਜੱਜ ਨੇ ਕਿਹਾ, ਬੱਤੀ ਹੈ ਪਰ ਇਹਦੇ ਵਿੱਚ ਤੇਲ ਨਹੀਂ। ਗੁਰੂ ਕੇ ਸਿੱਖੋ, 13 ਸਾਲ ਦੀ ਇਸ ਸਿੰਧੀ ਦੀ ਬੱਚੀ ਸੀ ਜਿਹਦਾ ਨਾਮ ਸੀ ਬੀਬੀ ਰਜਨੀ। ਪੁਜਾਰੀ ਕਹਿੰਦਾ, ਇਸ ਕੁੜੀ ਨੂੰ, ਇਸ ਬੱਚੀ ਨੂੰ ਭੇਜੋ, ਮੈਂ ਹੁਣੇ ਤੇਲ ਦੇ ਕੇ, ਮੈਂ ਇਸ ਦੀਵੇ ਵਾਸਤੇ ਤੇਲ ਦੇ ਕੇ ਇਹਨੂੰ ਵਾਪਸ ਭੇਜ ਦੇਣਾ। ਉਹਨਾਂ ਨੂੰ ਕੀ ਪਤਾ ਸੀ ਕਿ ਬਾਬਾ ਨਾਨਕਾ ਤੇਰੇ ਦਰਬਾਰ ਵਿੱਚ ਆਇਆ, ਇਹਨਾਂ ਮਖੰਤਾਂ ਦੇ ਗੁੰਡਿਆਂ ਨੇ ਸਾਡੀ ਬੱਚੀ ਦੀ ਪੱਤ ਮਿੱਟੀ ਵਿੱਚ ਰੋਲ ਕੇ ਰੱਖ ਦੇਣੀ। ਅੰਦਰ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ, ਇਧਰ ਇਸ ਜੱਜ ਦੀ ਬੱਚੀ ਜਦੋਂ ਪੁਜਾਰੀ ਨਾਲ ਤੇਲ ਲੈਣ ਵਾਸਤੇ ਅੰਦਰ ਗਈ, ਇਸ 13 ਸਾਲ ਦੀ ਬੱਚੀ ਦੀ ਪੱਤ ਲੁੱਟ ਲਈ ਗਈ। ਸੋਦਰ ਰਹਿ ਰਾਜ ਸਾਹਿਬ ਦੇ ਪਾਠ ਦੀ ਆਵਾਜ਼ ਵਿੱਚ ਇਸ ਬੱਚੀ ਦੀਆਂ ਚੀਕਾਂ ਦੀ ਆਵਾਜ਼ ਸਮਾ ਗਈ। ਜਦੋਂ ਬਾਹਰ ਆਈ, ਬਾਪ ਨੂੰ ਰੋ ਰੋ ਕੇ ਨੇ ਦੱਸਿਆ ਕਿ ਆਪਾਂ ਨਿਕਲ ਚੱਲੀਏ ਇਥੋਂ। ਉਹਨੇ ਪੁੱਛਿਆ, ਦੱਸ ਤਾਂ ਸਹੀ ਸਾਰੀ ਦਾਸਤਾਨ ਮਾਂ ਨੂੰ ਦੱਸੀ, ਮੇਰੀ ਪੱਤ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ। ਉਸ ਜੱਜ ਦਾ ਅੰਦਰ ਕੰਬ ਉੱਠਿਆ, ਉਹਨੇ ਮਹੰਤ ਨਰੈਣੂ ਨੂੰ ਦੱਸਿਆ ਤੇ ਨਰੈਣ ਦਾਸ ਨੇ ਕੀ ਕੀਤਾ, ਕਹਿਣ ਲੱਗਾ, ਖਬਰਦਾਰ ਜੇ ਤੂੰ ਉੱਚਾ ਬੋਲਿਆ ਸਾਰੇ ਪਰਿਵਾਰ ਦੇ ਟੁਕੜੇ ਕਰਕੇ ਰੱਖ ਦਿਆਂਗਾ। ਆਪਣੇ ਸਾਥੀਆਂ ਨੂੰ ਕਹਿੰਦਾ, ਇਹਦੀ ਕੁੜੀ ਨੂੰ ਖੋਵੋ, ਰਾਤ ਇਹਨੂੰ ਵੱਖਰੇ ਕਮਰੇ ਵਿੱਚ ਰੱਖੋ। ਉਸ ਜੱਜ ਨੇ ਕਿਹਾ, ਮੈਂ ਕੁਛ ਨਹੀਂ ਕਹਿੰਦਾ ਪਰ ਮੇਰੀ ਬੱਚੀ ਨੂੰ ਲੈ ਕੇ ਨਾ ਜਾਓ। ਕਹਿਣ ਲੱਗੇ, ਸਵੇਰੇ ਸਟੇਸ਼ਨ ਤੇ ਜਾਈ, ਤੇਰੀ ਧੀ ਉਥੇ ਪਹੁੰਚਾ ਦਿਆਂਗੇ। ਸਾਰੀ ਰਾਤ ਉਹ ਜੱਜ ਬੋਰਡਾਂ ਦੇ ਥੱਲੇ ਬੈਠ ਕੇ ਸਾਰਾ ਪਰਿਵਾਰ ਰੋਂਦਾ ਰਿਹਾ। ਹੁਣ ਦੇਖੋ, ਗੁਰੂ ਨਾਨਕ ਸਾਹਿਬ ਦਾ ਘਰ ਉਹ ਭਾਵਨਾ ਵਾਲਾ ਸੱਜਣਾ ਆਇਆ, ਬੱਚੀ ਦੀ ਪੱਤ ਮਿੱਟੀ ਵਿੱਚ ਰੋਲ ਦਿੱਤੀ, ਸਾਰੀ ਰਾਤ ਧੀ ਨੂੰ ਵੱਖਰਾ ਰੱਖਿਆ, ਕਮਰੇ ਵਿੱਚ ਉਹ ਕੁੜੀ ਰੋਂਦੀ ਰਹੀ, ਖੂਨ ਦੇ ਅਥਰੂ ਉਹਨੇ ਧਰਤੀ ਤੇ ਸੱਟੇ। ਸਾਰੀ ਰਾਤ ਜੱਜ ਸੁੱਤਾ ਨਹੀਂ, ਸਵੇਰੇ ਦਿਨ ਚੜਿਆ ਤੇ ਜੱਜ ਜਦੋਂ ਸਟੇਸ਼ਨ ਤੇ ਪਹੁੰਚਿਆ, ਸਟੇਸ਼ਨ ਤੇ ਮਹੰਤ ਦੇ ਗੁੰਡੇ ਉਸ ਬੱਚੀ ਬੀਬੀ ਰਜਨੀ ਨੂੰ, ਉਸ ਗੁੱਡੀ ਰਜਨੀ ਨੂੰ ਪਹੁੰਚਾ ਕੇ ਆਏ। 1919 ਦੀ ਸਾਲ ਆ ਗਏ। ਉਸ ਵੇਲੇ ਸਿੱਖ ਐਜੂਕੇਸ਼ਨਲ ਕਾਨਫਰੰਸ ਹੁੰਦੀ ਸੀ। ਗੁਰੂ ਕੇ ਸਿੱਖੋ, ਇੱਕ ਪਾਕਿਸਤਾਨ ਵਿੱਚ ਪਿੰਡ ਹੈ ਡਿੰਗਾ, ਉੱਥੇ ਸਿੱਖ ਐਜੂਕੇਸ਼ਨਲ ਕਾਨਫਰੰਸ ਹੋ ਰਹੀ ਹੈ ਤੇ ਇਹ ਜੱਜ ਉਸ ਕਾਨਫਰੰਸ ਵਿੱਚ ਪਹੁੰਚਿਆ ਤੇ ਇਹਨੇ ਉੱਥੇ ਟਾਈਮ ਮੰਗਿਆ। ਜਦੋਂ ਇਹਨੂੰ ਸਟੇਜ ਤੇ ਬੋਲਣ ਦਾ ਸਮਾਂ ਦਿੱਤਾ ਗਿਆ, ਇਹਦੀ ਜ਼ਬਾਨ ਤੋਂ ਸ਼ਬਦ ਨਹੀਂ ਸਨ, ਭੁੱਬਾਂ ਮਾਰ ਕੇ ਰੋ ਪਿਆ ਤੇ ਇਹਦੀ ਰਸਮਾਂ ਵਿੱਚੋਂ, ਜ਼ਬਾਨ ਵਿੱਚੋਂ ਇਹ ਹੀ ਗੱਲ ਨਿਕਲੀ, ਮੈਨੂੰ ਦੱਸੋ ਸਿੱਖ ਹੈਣ ਕੇ ਮਰ ਗਏ। ਉਹਨੇ ਇੱਕੋ ਗੱਲ ਕਹੀ, ਨਾਲੇ ਦੁਹੱਥਣਾ ਮਾਰੇ ਤੇ ਨਾਲੇ ਕਹਿ ਮੈਨੂੰ ਦੱਸੋ ਸਿੱਖ ਹੈਣ ਕੇ ਸਿੱਖ ਮਰ ਗਏ। ਦੂਜੀ ਵਾਰੀ ਫਿਰ ਕਹਿੰਦਾ, ਕੋਈ ਸਿੱਖ ਹੈ ਕਿ ਮਰ ਗਏ? ਉਹਨਾਂ ਪੁੱਛਿਆ, ਦੱਸ ਤੈਨੂੰ ਖੋਇਆ ਕਿ? ਆਪਣੀ ਬੱਚੀ ਨੂੰ ਖੜਿਆ ਕਰਕੇ ਕਹਿੰਦਾ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ੁਕਰਾਨੇ ਦੀ ਅਰਦਾਸ ਕਰਨ ਗਿਆ ਸਾਂ, ਮੇਰੀ ਧੀ ਦੀ ਪੱਤ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ। ਉਹ ਤੁਸੀਂ ਤਾਂ ਬੇਗਾਨਿਆਂ ਦੀਆਂ ਬਚਾ ਕੇ ਘਰਾਂ ਨੂੰ ਲਿਆਉਂਦੇ ਸੋ ਬੱਚੀਆਂ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੈਂ ਆਪਣੀ ਧੀ ਦੀ ਪੱਤ ਰੋਲ ਕੇ ਆ ਗਿਆ ਹਾਂ। ਉਸ ਵੇਲੇ ਸਿੱਖਾਂ ਦੇ ਅੰਦਰ ਕੰਬ ਉੱਠੇ, ਨੌਜਵਾਨਾਂ ਦੇ ਡੌਲਿਆਂ ਵਿੱਚ ਖੂਨ ਨੇ ਜੋਸ਼ ਪੈਦਾ ਕਰ ਦਿੱਤਾ। ਕਹਿਣ ਲੱਗੇ, ਨਰੈਣੂ ਮਹੰਤ ਦੇ ਨਾਲ ਦੋ ਹੱਥ ਜ਼ਰੂਰ ਕੀਤੇ ਜਾਣ। ਇਹ ਤੀਸਰੀ ਘਟਨਾ ਸੀ। ਪਹਿਲੀ ਮੈਂ ਬੇਨਤੀ ਕੀਤੀ ਹੈ ਕਿ ਉਹਨੇ ਨਨਕਾਣਾ ਸਾਹਿਬ ਦੀ ਹਦੂਦ ਵਿੱਚ ਵੇਸ਼ਵਾ ਦੇ ਕੰਜਰੀਆਂ ਦੇ ਨਾਚ ਕਰਾਏ, ਦੂਜੇ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰ ਖੁੰਦਾ ਸੀ, ਤੀਜੇ ਉਸ ਦੇ ਸਾਥੀਆਂ ਨੇ 13 ਸਾਲ ਦੀ ਬੱਚੀ ਦੀ ਪੱਤ ਲੁੱਟ ਲਈ, ਤੇ ਚੌਥੀ ਘਟਨਾ ਇਹ ਵੀ ਉਸੇ ਸਾਲ ਵਾਪਰੀ ਜਿਸ ਸਾਲ ਉਸ ਜੱਜ ਨਾਲ ਇਹ ਭਾਣਾ ਵਾਪਰਿਆ ਸੀ। ਜੜਾਂ ਵਾਲੇ ਪਿੰਡ ਤੋਂ 6 ਬੀਬੀਆਂ ਪੂਰਨਮਾਸ਼ੀ ਦੀ ਰਾਤ ਨੂੰ ਆਈਆਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣ ਲਈ। ਦਿਨੇ ਉਹਨਾਂ ਨੇ ਸਤਿਗੁਰੂ ਦੇ ਦਰਬਾਰ ਦੀ ਸੇਵਾ ਕੀਤੀ, ਵਾਪਸ ਜਾਣ ਲੱਗੀਆਂ ਤੇ ਰਾਤ ਪੈ ਗਈ। ਫਿਰ ਪਰਤ ਕੇ ਆ ਗਈਆਂ ਨਨਕਾਣਾ ਸਾਹਿਬ ਵਿੱਚ 6 ਉਹਨਾਂ ਜੜਾਂ ਵਾਲਾ ਪਿੰਡ ਦੀਆਂ ਬੀਬੀਆਂ ਦੀ, ਇਹਨਾਂ ਪੁਜਾਰੀਆਂ ਤੇ ਮਹੰਤ ਨਰੈਣੂ ਦੇ ਗੁੰਡਿਆਂ ਨੇ ਪੱਤ ਲੁੱਟ ਲਈ। चार घटनावां ने सिखां दे अंदर नूं चंजोड़ के रख दिता। इस वेले सरदार लक्ष्मण सिंह धारोवाल, सरदार करतार सिंह झब्बर, सरदार बूटा सिंह कोहे ने लैलपुर दे, इन्हां तिन्हां ने फैसला किया भावें तन मन धन सब कुछ बर्बाद हो जाए उन्नी देर तक चैन नाल नहीं बैठना जिन्नी देर तक गुरु नानक साहब का घर इस कुकर्मी महंत तो आजाद निकला लेंदे। श्रोमणी कमेटी दे कोल इन्हां ने जा फरियाद की, श्रोमणी कमेटी ने एक मता पास कर दिता कि 4, 5 ते 6 मार्च 1921 नूं ननकाणा साहब की धरती ते एक सिख पंथक इकट्ठ किया जाए, एक दीवान लाया जाए। उत्थे 3 दिन दे दीवान विच महंत नारायण दास नूं भी बुलाया जाए ते उन्हूं यह गल समझाई जाए कि तू अपनियां इन्हां हरकतां तो बाज आ, जे नहीं ते अमृतसर ते तरन तारण साहब की तरह यह सेवा संभाल करन दा तेनूं कोई हक नहीं, यह खालसा पंथ आप करेगा। करतार सिंह झब्बर नूं महंत नारायण दास मिलिया, देखो इहदी शातरबाजी की सी, एक कुकर्मी ए ना सी, इहने एक मिरासन अपने घर पाई जिहड़ी कई बंदियां दी रखेल सी। मैं तां बेनती कर रहा क्योंकि इन्हां गल्लां तो बिना अगे साके दा समझ कोई नहीं पैण। क्यों टुकड़े टुकड़े हो गए सिख, क्यों झंडा नाल बन के साड़े गए? रखेल रखी सी, 2 कारे ने बनाए सन, एक ननकाणा साहब ते दूसरा लाहौर शहर विच राम गली विच। ऐयाशी लाहौर आके एक केवल ऐश प्रस्ती करदा सी। करतार सिंह झब्बर नूं मिलिया महंत नारायण दास ते कहन लगा कि देखो तुसी इकट्ठ ना करो, 3 गल्लां मेरियां तुसी मन लवो। उत्तों तो सिर शब्द कह रहा सी, पहली शर्त मेरी ए वे कि मैनू मेरी गद्दी तो इस गुरुद्वारे तो बाहर ना कढ़िया जाए, दूजी मेरी शर्त ए वे कि मैनू श्रोमणी कमेटी का मैंबर नियुक्त किया जाए, तीसरी मेरी शर्त ए वे मैं तनखा नहीं लैनी, मैं गुरुद्वारे की आमदन विचों हिस्सा लवांगा। झब्बर ने कहा 2 गल्लां तां तेरियां मैं मनवा सकना सिख आगुआं नूं बेनती करके, पर एक नहीं। पहली गल, तू जे गुरमत अनुसार चले ते तेनू इस स्थान तो कुछ नहीं किया जाएगा, हटाया नहीं जाएगा। दूसरी गल कि तेनू आमदन का कुछ हिस्सा दिता जाएगा, ते जेड़ा तू कहना मैं श्रोमणी कमेटी का मैंबर बनना, यह केवल पंथ फैसला करेगा, बाकी 2 मैं बेनती कर सकना वा। नारायण दास कहिंदा चलो कोई गल नहीं, मैनू प्रवान है। असल विच ओह समा पिया कढ़दा सी, इस बंदे ने की कीता, लाहौर राम गली वाले मकान विच जाके कुछ कु इहने उदासी सदे, कुछ निर्मले सदे, बाबा करतार सिंह बेदी आए, इहने एक फैसला कीता कि जेड़े अकाली ए थां थां ते महंतां नूं गुरुद्वारियां विचों कढ़दे ने, मैं इहो जी मार मारांगा कि इहनां दीआं कई पीढ़ियां चेते करनगीआं कि नारायण दास दे नाल किसे ने मत्था लाया सी। ओह चाल की सी, इन्हें तेल दे पीपे इकट्ठे कर ले, मणा मूल लकड़ां दा ढेर इन्हें ननकाणा साहब दे गुरुद्वारे विच लवा दिता, इन्हें रांझा ते रिहाणा, ये 10 नंबरी ये बदमाश सन, ये लियांदे, 28 पठान इन्हें भर्ती किते। उस तो बिना माझे दे कई बदमाश नारायण दास ने ननकाणा साहब इकट्ठे कर ले ने। उस मीटिंग विच इन्हें कहा, कहिंदा मैं एक साजिश रचीए ते तुसी मेरा सारा साथ दिओ। इस मीटिंग विच एक गुरसिख बैठा सी जिहड़ा भगवें कपड़े पा के इस नारायण दास दे नाल रहिंदा सी, उहदा नाम सी भाई अवतार सिंह। असल विच ओह करतार सिंह झब्बर दा सूहिया सी जिहड़ी पूरी दी पूरी रात नूं इहनां दी जितनी भी गल हुंदी सी झब्बर तक लिख के पहुंचांदा सी। 4, 5, 6 मार्च 1921 नूं ननकाणा साहब श्रोमणी कमेटी ने फैसला कीता कि पंथक इकट्ठ कीता जाएगा, ते महंत ने कहा इस इकट्ठ विच इहो जी कतलोगारत करो कि सिख परत के गुरुद्वारियां वल मूंह ना करन। उहदी साजिश इह सी कि जदों 4 मार्च नूं श्रोमणी कमेटी दे मैंबर, श्रोमणी कमेटी दा प्रधान, सिख आगू ते जेड़े ए गुरुद्वारे आजाद कराण वाले अकाली जथे बने ने स्टेज ते आउणगे, मैं इहनां नाल गलबात करांगा ते एक दरवाजा दखण वाला मैं खोल के रखांगा, सारे बदमाश छवियां कुहाड़ियां बंदूकां लैके स्टेज ते आ चढ़न, इहनां सारिआं नूं खत्म कर देणा, ਇਹਨਾਂ ਦੇ ਟੁਕੜੇ ਟੁਕੜੇ ਕਰ ਦੇਣਾ। ਮੈਂ ਇੱਕੋ ਦਮ ਕਹਿ ਦਿਆਂਗਾ ਮਾਰ ਗਏ ਭੱਜ ਜਾਓ। ਕਹਿੰਦਾ ਬਸ ਇੰਨੀ ਕੁ ਖੇੜੇ 15-20 ਮਿੰਟਾਂ ਵਿੱਚ ਸਾਰਿਆਂ ਨੂੰ ਚਟਕਾ ਦਿਆ ਦੇ, ਨਾ ਕੋਈ ਆਗੂ ਰਹਿ ਤੇ ਨਾ ਕੋਈ ਨਨਕਾਣੇ ਦੀ ਸੇਵਾ ਦੀ ਗੱਲ ਕਰੇ। ਜਦੋਂ ਇਹ ਗੱਲ ਭਾਈ ਅਵਤਾਰ ਸਿੰਘ ਨੂੰ ਸਮਝ ਪਈ, ਉਹਨੇ ਝੱਬਰ ਨੂੰ ਜਾ ਕੇ ਕਿਹਾ, ਕਹਿਣ ਲੱਗਾ ਤੁਸੀਂ ਤਾਂ ਤੁਰੇ ਫਿਰਦੇ ਹੋ ਕਿ ਮਹੰਤ ਦੇ ਨਾਲ ਸਮਝੌਤੇ ਕਰ ਲਈ, ਉਹ ਤੁਹਾਡੀ ਮੌਤ ਦਾ ਬੰਦੋਬਸਤ ਕਰੀ ਬੈਠਾ ਹੈ। ਉਹਨਾਂ ਪੁੱਛਿਆ ਜੀ ਮੌਤ ਦਾ ਬੰਦੋਬਸਤ ਕੀ? ਕਹਿੰਦਾ ਜਿਸ ਦਿਨ ਤੁਸੀਂ ਨਨਕਾਣਾ ਸਾਹਿਬ ਜਾ ਕੇ ਇਕੱਠ ਕਰਨਾ, ਉਸ ਦਿਨ ਮਹੰਤ ਨੇ ਸਟੇਜ ਤੇ ਬਦਮਾਸ਼ ਬਿਠਾਏ ਹੋਣੇ ਨੇ ਤੁਹਾਡੇ ਆਗੂਆਂ ਨੂੰ ਬੰਦੂਕਾਂ ਨਾਲ, ਕਿਰਪਾਨਾਂ ਨਾਲ, ਉਹਨੇ ਛਵੀਆਂ ਕੁਹਾੜੀਆਂ ਨਾਲ ਖਤਮ ਕਰ ਦੇਣਾ। ਕਰਤਾਰ ਸਿੰਘ ਝੱਬਰ ਨੇ ਸੁਣਿਆ ਤੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਹੁਣ ਇਹਨਾਂ ਤਿੰਨ ਬੰਦਿਆਂ ਨੇ ਇੱਕ ਫੈਸਲਾ ਕੀਤਾ। ਇਹਨਾਂ ਵਿੱਚ ਸੀ ਭਾਈ ਲਛਮਣ ਸਿੰਘ ਜੀ ਧਾਰੋਵਾਲ, ਸਰਦਾਰ ਬੂਟਾ ਸਿੰਘ ਜੀ ਲੈਲਪੁਰ ਤੇ ਤੀਸਰਾ ਸੀ ਕਰਤਾਰ ਸਿੰਘ ਝੱਬਰ। ਕਹਿਣ ਲੱਗੇ ਮਹੰਤ ਕੀ ਸਾਡਾ ਕਰੇਗਾ? ਇਹਨੇ 4-5-6 ਮਾਰਚ ਨੂੰ ਕਰਨਾ ਤੇ 19 ਤੇ 20 ਫਰਵਰੀ 1921 ਨੂੰ ਮਹੰਤ ਨੇ ਸਿੱਖ ਸਨਾਤਨ ਕਾਨਫਰੰਸ ਲੱਖੀ ਸੀ ਲਾਹੌਰ। ਇਹਦਾ ਕਰਤਾ ਧਰਤਾ ਸੀ ਕਰਤਾਰ ਸਿੰਘ ਬੇਦੀ। 19 ਫਰਵਰੀ ਨੂੰ ਮਹੰਤ ਨੇ ਲਾਹੌਰ ਹੋਣਾ, 20 ਫਰਵਰੀ ਨੂੰ ਵੀ ਇਹਨੇ ਕਾਨਫਰੰਸ ਅਟੈਂਡ ਕਰਨੀ ਹੈ। ਆਪਾਂ ਇੱਕ ਕੰਮ ਕਰੀਏ, ਸ਼੍ਰੋਮਣੀ ਕਮੇਟੀ ਨੂੰ ਨਾਂ ਦੱਸੀਏ, ਕਿਉਂਕਿ ਮੈਂ ਅਰਜ਼ ਕਰ ਰਿਹਾ ਇਹ ਘਟਨਾ ਸ਼ੇਖਪੁਰੇ ਦੀ ਨਨਕਾਣਾ ਸਾਹਿਬ ਦੀ ਹੈ। ਰਾਵੀ ਤੋਂ ਉਰਲੇ ਪਾਸੇ ਜਿਹੜੇ ਸੱਜਣ ਆਗੂ ਨੇ ਉਹਨਾਂ ਨੂੰ ਨਾਂ ਦੱਸਿਆ ਜਾਏ। ਆਪਾਂ ਇੱਕ ਕੰਮ ਕਰੀਏ ਕਿ ਆਪਣੇ ਜਥੇ, 3 ਜਥੇ ਤਿਆਰ ਕਰਕੇ ਨਨਕਾਣਾ ਸਾਹਿਬ 20 ਫਰਵਰੀ 1921 ਨੂੰ ਅੰਮ੍ਰਿਤ ਵੇਲੇ 4 ਵਜੇ ਪ੍ਰਵੇਸ਼ ਕੀਤਾ ਜਾਏ। ਨਰਾਇਣ ਦਾਸ ਨੇ ਲਾਹੌਰ ਹੋਣਾ ਤੇ ਆਪਾਂ ਉਸ ਅਸਥਾਨ ਤੇ ਕਬਜ਼ਾ ਕਰਕੇ ਗੁਰੂ ਕੀ ਗੁਰਮਤ ਬਹਾਲ ਕਰ ਦੇਵਾਂਗੇ। ਇਹਨਾਂ ਤਿੰਨ ਸੱਜਣਾਂ ਦਾ ਫੈਸਲਾ ਸੀ। ਭਾਈ ਲਛਮਣ ਸਿੰਘ ਧਾਰੋਵਾਲ ਨੂੰ ਕਿਹਾ ਗਿਆ ਕਿ ਤੁਸੀਂ 19 ਫਰਵਰੀ ਰਾਤ ਨੂੰ ਆਪਣੇ ਪਿੰਡ ਧਾਰੋਵਾਲ ਤੋਂ ਚੱਲਣਾ ਹੈ ਤੇ ਤੁਸੀਂ ਚੰਦਰਕੋਟ ਦੀ ਝਾਲ ਸੀ ਨਨਕਾਣਾ ਸਾਹਿਬ ਦੇ ਨੇੜੇ ਨਹਿਰ ਦਾ ਪੁਲ, ਤੁਸੀਂ ਆਪਣੇ ਜਥੇ ਨੂੰ ਲੈ ਕੇ ਕਰਤਾਰ ਸਿੰਘ ਝੱਬਰ ਦੇ ਜਥੇ ਕੋਲ ਪਹੁੰਚਣਾ ਹੈ। ਤੀਜੇ ਭਾਈ ਸਨ ਬੂਟਾ ਸਿੰਘ ਲੈਲਪੁਰ ਵਾਲੇ, ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਸਵੇਰੇ ਨਨਕਾਣਾ ਸਾਹਿਬ ਭੱਠਿਆਂ ਦੇ ਕੋਲ 5 ਵਜੇ ਪਹੁੰਚ ਜਾਣਾ ਹੈ। 19 ਫਰਵਰੀ 1921 ਨੂੰ ਤਿੰਨਾਂ ਆਗੂਆਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਲਿਆ। ਭਾਈ ਲਛਮਣ ਸਿੰਘ ਦੇ ਚਿਹਰੇ ਤੇ ਲਾਲੀਆਂ ਚੜ ਗਈਆਂ ਕਿ ਹੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰ ਲੱਗੇ ਹੋ, ਮੈਨੂੰ ਸ਼ਹਾਦਤ ਦਾ ਗੱਫਾ ਜ਼ਰੂਰ ਮਿਲੇਗਾ। ਤੂੰ ਕਿਰਪਾ ਕਰੀ, ਮੈਂ ਆਪਣੇ ਖੂਨ ਦੇ ਨਾਲ ਤੇਰੇ ਘਰ ਨੂੰ ਧੋ ਕੇ ਤੇਰੇ ਘਰ ਨੂੰ ਆਜ਼ਾਦ ਕਰਾਵਾਂਗਾ। ਤਿੰਨੇ ਸੱਜਣ ਆਪਣੇ ਆਪਣੇ ਟਿਕਾਣਿਆਂ ਤੇ ਵਾਪਸ ਆ ਗਏ। 19 ਫਰਵਰੀ ਦੀ ਤਰੀਕ ਮਿਥੀ ਗਈ। ਕਰਤਾਰ ਸਿੰਘ ਝੱਬਰ ਨੇ ਆਪਣਾ ਜਥਾ ਤਿਆਰ ਕਰ ਦਿੱਤਾ। ਭਾਈ ਬੂਟਾ ਸਿੰਘ ਲੈਲਪੁਰ ਵਾਲਿਆਂ ਨੇ ਆਪਣਾ ਜਥਾ ਤਿਆਰ ਕੀਤਾ। ਭਾਈ ਲਛਮਣ ਸਿੰਘ ਧਾਰੋਵਾਲ ਵਾਲਿਆਂ ਨੇ ਥਾਂ ਥਾਂ ਜਿਹੜੇ ਇਹਨਾਂ ਦੇ ਪ੍ਰੇਮੀ ਸੱਜਣ ਸਨ ਉਹਨਾਂ ਨੂੰ ਚਿੱਠੀਆਂ ਭੇਜ ਕੇ ਕਿਹਾ ਕਿ ਸੱਜਣੋ ਆਓ, ਨਨਕਾਣਾ ਸਾਹਿਬ ਦੀ ਧਰਤੀ, ਗੁਰੂ ਨਾਨਕ ਸਾਹਿਬ ਦੇ ਘਰ ਦੇ ਬੂਹੇ ਸਦਾ ਲਈ ਖੋਲਣ ਆਪਾਂ ਜਾਣਾ ਤੇ 19 ਫਰਵਰੀ ਨੂੰ ਰਾਤ ਆਪਾਂ ਤੁਰਾਂਗੇ ਤੇ 20 ਫਰਵਰੀ ਸਵੇਰੇ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਰਤਨ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਤੇ ਕੀਤਾ ਜਾਏਗਾ। ਸਿੱਖ ਤਿਆਰ ਹੋਣੇ ਸ਼ੁਰੂ ਹੋ ਗਏ। ਇੱਥੇ 1-2 ਘਟਨਾਵਾਂ ਮੈਂ ਆਪ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ। ਉਹ ਜਿਹੜੇ ਸਿੱਖ ਸ਼ਹੀਦ ਹੋਵੇ, ਭਾਵੇਂ ਉਹਨਾਂ ਦੀ ਗਿਣਤੀ 200 ਦੇ ਕਰੀਬ ਹੈ, ਪਰ 2-3 ਘਟਨਾਵਾਂ ਖਿਰਦੇ ਨੂੰ ਟੁੰਬਣ ਵਾਲੀਆਂ ਨੇ। ਇਹਨਾਂ ਤਿੰਨਾਂ ਨੇ ਆਪਸ ਵਿੱਚ ਜਿਹੜਾ ਫੈਸਲਾ ਕੀਤਾ ਆਗੂਆਂ ਨੇ, ਇਹਦੀ ਖਬਰ ਦਾ ਪਤਾ ਲੱਗ ਗਿਆ ਮਾਸਟਰ ਤਾਰਾ ਸਿੰਘ ਹੋਣਾ ਨੂੰ, ਤੇਜਾ ਸਿੰਘ ਸਮੁੰਦਰੀ ਹੋਣਾ ਨੂੰ ਉਸ ਵੇਲੇ ਆਗੂ ਸਨ। ਦੂਜੇ ਪਾਸੇ ਉਹਨਾਂ ਨੂੰ ਇਹ ਵੀ ਖਬਰ ਮਿਲ ਗਈ ਕਿ ਮਹੰਤ ਨਰਾਇਣ ਦਾਸ ਨੇ ਮਿੱਟੀ ਦੇ ਤੇਲ ਦੇ ਪੀਪੇ ਭਰੇ ਨੇ, ਲੱਕੜਾਂ ਇਕੱਠੀਆਂ ਕੀਤੀਆਂ ਨੇ, ਛਵੀਆਂ ਕੁਹਾੜੀਆਂ ਤੇ ਅਸਲਾਂ ਉਹਦੇ ਕੋਲੇ, ਕੋਈ ਸਿੱਖ ਗਿਆ ਉਹਦੀ ਖੈਰ ਨਹੀਂ। ਤੇ ਇਹਨਾਂ ਨੇ ਆਪਣੇ ਵੱਲੋਂ ਲਾਹੌਰ ਬੈਠ ਕੇ ਫੈਸਲਾ ਕੀਤਾ ਕਿ 4-5-6 ਮਾਰਚ 1921 ਨੂੰ ਜਿਹੜਾ ਇਕੱਠ ਹੋਣਾ, ਉਸ ਤੋਂ ਪਹਿਲਾਂ ਕੋਈ ਵੀ ਜਥਾ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਏ ਨਾ, ਕਿਉਂਕਿ ਮਹੰਤ ਦਾ ਕੋਈ ਪਤਾ ਨਹੀਂ ਉਹ ਕੀ ਕਾਰਾਂ ਕਰ ਦੇਵੇ। ਪਰ ਇੱਧਰ ਇਹ ਤਿੰਨੇ ਸਿੱਖ ਆਪਣੇ ਜਥਿਆਂ ਨੂੰ ਤਿਆਰ ਪੈ ਕਰਦੇ ਨੇ। ਗੁਰੂ ਕੇ ਸਿੱਖੋ, ਜਿਹੜੇ ਭਾਈ ਲਛਮਣ ਸਿੰਘ ਨਾਲ ਸਿੰਘ ਤੁਰੇ ਨੇ, ਉਹਨਾਂ ਵਿੱਚੋਂ ਮੈਂ 2-3 ਸਿੱਖਾਂ ਦਾ ਜ਼ਿਕਰ ਆਪ ਨਾਲ ਕਰਨਾ ਚਾਹੁੰਦਾ। ਇਹਨਾਂ ਸ਼ਹੀਦਾਂ ਵਿੱਚ ਇੱਕ ਸੀ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਇਹਨਾਂ ਵਿੱਚੋਂ ਇੱਕ ਸੀ ਜਰਗ ਪਿੰਡ ਦਾ ਰਹਿਣ ਵਾਲਾ ਭਾਈ ਕੇਹਰ ਸਿੰਘ ਤੇ ਉਹਦਾ ਪੁੱਤਰ ਸੀ ਭਾਈ ਦਰਬਾਰਾ ਸਿੰਘ। ਦਰਬਾਰਾ ਸਿੰਘ ਦੀ ਉਮਰ ਬਿਲਕੁਲ ਅਜੇ ਥੋੜੀ ਸੀ। ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਕੌਣ ਸੀ, ਇਹਦੇ ਬਾਰੇ ਮੈਂ ਇੱਕ ਨਿੱਕੀ ਜਿਹੀ ਬੇਨਤੀ ਕਰਕੇ ਅੱਗੇ ਚੱਲਣਾ। ਟਿਊਕ ਮਾਤਰ, ਅਸਲ ਵਿੱਚ ਇਹ ਯਤੀਮ ਬੱਚਾ ਸੀ। ਇੱਕ ਵਾਰੀ ਦੀਵਾਨ ਸੱਜਿਆ ਤੇ ਇਹਨੇ ਉੱਚੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਪੜਿਆ। ਆਵਾਜ਼ ਇਹਦੀ ਦਿਲ ਨੂੰ ਟੁੰਬਣ ਵਾਲੀ ਸੀ। ਇਹਦੇ ਸ਼ਬਦ ਨੂੰ ਸੁਣ ਕੇ ਸਾਰੀ ਸਿੱਖ ਸੰਗਤ ਭਾਵਨਾ ਵਾਲੇ ਅੰਦਰ ਇਕਾਗਰਤਾ ਨਾਲ ਟਿੱਗ ਗਏ। ਸ਼ਬਦ ਗਾਉਣ ਤੋਂ ਬਾਅਦ ਜਦੋਂ ਇਹ ਥੱਲੇ ਉਤਰਿਆ ਤੇ ਲਕਸ਼ਮਣ ਸਿੰਘ ਧਾਰੋਵਾਲ ਨੇ ਇਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਤੇ ਸੀਨੇ ਨਾਲ ਲਾ ਕੇ ਕਹਿਣ ਲੱਗੇ, ਬੇਟਾ ਕਿ ਤੇਰੇ ਮਾਂ ਬਾਪ ਕਿੰਨਿਆਂ ਭਾਗਾਂ ਵਾਲੇ ਨੇ ਕਿ ਜਿਨ੍ਹਾਂ ਦੀ ਕੁੱਖ ਵਿੱਚੋਂ ਜਨਮ ਲੈ, ਤੂੰ ਬਾਬੇ ਨਾਨਕ ਦੇ ਸ਼ਬਦ ਸੰਗਤ ਨੂੰ ਸੁਣਾਨਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਬੱਚਾ ਰੋ ਪਿਆ। ਭਾਈ ਲਕਸ਼ਮਣ ਸਿੰਘ ਕਹਿੰਦੇ ਨੇ, ਮੈਂ ਤੈਨੂੰ ਕੁਛ ਕਿਹਾ ਨਹੀਂ, ਸਿਰਫ ਇਹ ਹੀ ਕਿਹਾ ਤੂੰ ਸ਼ਬਦ ਬਹੁਤ ਸੋਹਣੇ ਪੜ੍ਹਨਾ, ਤੇਰੇ ਮਾਂ ਬਾਪ ਕਿੰਨੇ ਭਾਗਾਂ ਵਾਲੇ ਨੇ, ਤੂੰ ਰੋਇਆ ਕਿਉਂ ਹੈ? ਕਹਿੰਦਾ, ਅਸਲ ਵਿੱਚ ਮੈਂ ਯਤੀਮ ਹਾਂ, ਮੇਰੇ ਮਾਂ ਬਾਪ ਮਰ ਗਏ ਨੇ, ਮੈਂ ਸੰਗਤ ਵੀ ਸ਼ਬਦ ਪੜ੍ਹ ਕੇ ਆਪਣੀ ਰੋਟੀ ਪਿਆ ਚਲਾਉਣਾ। ਭਾਈ ਲਕਸ਼ਮਣ ਸਿੰਘ ਨੇ ਕਿਹਾ, ਬੇਟਾ ਕਿ ਤੈਨੂੰ ਮਾਂ ਬਾਪ ਚਾਹੀਦਾ ਹੈ ਤੇ ਮੇਰੇ ਘਰ ਸੰਤਾਨ ਨਹੀਂ। ਮੈਂ ਗੁਰੂ ਕੀ ਹਜ਼ੂਰੀ ਵਿੱਚ ਕਹਿੰਦਾ ਵਾਂ ਕਿ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਹੋਇਓ ਤੇ ਮੈਂ ਤੇਰਾ ਬਾਪ ਹਾਂ, ਚੱਲ ਤੂੰ ਮੇਰੇ ਘਰ ਨੂੰ। ਉਸ ਵੇਲੇ ਉਹਨੇ ਕਿਹਾ, ਬਾਬਾ ਹੇ ਬਾਬਾ ਕਿ ਦੇਖ, ਮੈਂ ਉਹਨਾਂ ਵਿੱਚੋਂ ਹਾਂ ਜਿਨ੍ਹਾਂ ਨੂੰ ਲੋਕ ਨੀਚ ਜਾਤ ਦੇ ਕਹਿੰਦੇ ਨੇ। ਲਕਸ਼ਮਣ ਸਿੰਘ ਨੇ ਬੱਚੇ ਨੂੰ ਚੁੱਕ ਕੇ ਕਿਹਾ, ਨਹੀਂ ਮੇਰੇ ਲਾਲ, ਮੇਰੇ ਗੁਰੂ ਨੇ ਕੋਈ ਜਾਤ ਬਿਰਾਦਰੀ ਦੀ ਦੀਵਾਰ ਨਹੀਂ ਖੜੀ ਕੀਤੀ, ਮੈਂ ਤੈਨੂੰ ਤਾਲੀਮ ਦਿਆਂਗਾ, ਸੱਚ ਜਾਣੀ ਜਿਸ ਥਾਲੀ ਵਿੱਚ ਮੈਂ ਰੋਟੀ ਖਾਂਗਾ ਉਸੇ ਥਾਲੀ ਵਿੱਚ ਤੂੰ ਖਾਏਗਾ। ਛੋਟਾ ਜਿਹਾ ਬੱਚਾ ਭਾਈ ਮੰਗਲ ਸਿੰਘ ਲਕਸ਼ਮਣ ਸਿੰਘ ਜੀ ਲੈ ਕੇ ਆਏ, ਅੰਮ੍ਰਿਤ ਦੀ ਦਾਤ ਉਹਨੇ ਛਕੀ, ਅੰਮ੍ਰਿਤ ਛਕਿਆ ਸੀ, ਇੱਕ ਥਾਲੀ ਵਿੱਚ ਭੋਜਨ ਛਕਿਆ। ਪਿੰਡ ਦੇ ਲੋਕਾਂ ਨੇ ਰੌਲਾ ਪਾਇਆ, ਭਾਈ ਲਕਸ਼ਮਣ ਸਿੰਘ ਨੇ ਕੋਈ ਪਰਵਾਹ ਨਹੀਂ ਕੀਤੀ। ਇਹਨਾਂ ਦੀ ਸੁਪਤਨੀ ਦਾ ਨਾਮ ਸੀ ਬੀਬੀ ਇੰਦਰ ਕੌਰ। ਕਹਿਣ ਲੱਗੇ, ਦੇਖ ਭਾਗਾਂ ਵਾਲੀਏ, ਪੁੱਤਰ ਤਾਂ ਅਨੇਕਾਂ ਲੋਕਾਂ ਦੇ ਘਰ ਨੇ, ਪਰ ਇਹੋ ਜਿਹਾ ਮਿਲ ਨਹੀਂ ਜਿਹੜਾ ਇਸ ਉਮਰ ਵਿੱਚ ਬਾਬੇ ਨਾਨਕ ਦੀ ਬਾਣੀ ਇਹਨੇ ਪਿਆਰ ਨਾਲ ਗਾਉਂਦਾ ਹੈ। ਆਪਣੇ ਹੱਥੀ ਉਹਨੂੰ ਪਾਲਿਆ, ਤਾਲੀਮ ਦਿੱਤੀ। ਇਸੇ ਭਾਈ ਮੰਗਲ ਸਿੰਘ ਆਪਣੇ ਪੁੱਤਰ ਨੂੰ ਫੌਜ ਵਿੱਚ ਭਰਤੀ ਕਰਾਇਆ ਗਿਆ। ਇਹਨਾਂ ਇਹ ਦ੍ਰਿੜ ਸੀ ਰਹਿਤ ਵਿੱਚ ਫੌਜ ਵਿੱਚ ਨੌਕਰੀ ਕਰਦਿਆਂ ਇਹਨੇ ਕਿਰਪਾਨ ਬਸਤਰਾਂ ਤੋਂ ਥੱਲੇ ਪਾਈ। ਇੱਕ ਦਿਨ ਅੰਗਰੇਜ਼ ਨੂੰ ਪਤਾ ਲੱਗਾ, ਉਹਦੀ ਪੇਸ਼ੀ ਹੋ ਗਈ ਭਾਈ ਮੰਗਲ ਸਿੰਘ ਦੀ। ਕਹਿਣ ਲੱਗੇ, ਤੁਹਾਨੂੰ ਕਿਰਪਾਨ ਉਤਾਰਨੀ ਪਏਗੀ। ਭਾਈ ਮੰਗਲ ਸਿੰਘ ਕਹਿੰਦੇ ਨੇ, ਕਕਾਰ ਦਾ ਸੰਬੰਧ ਮੇਰੇ ਸਵਾਸਾਂ ਨਾਲ ਹੈ, ਜਿੰਨੀ ਦੇਰ ਤੱਕ ਮੇਰੇ ਸਵਾਸ ਨੇ ਮੈਂ ਕਿਰਪਾਨ ਨੂੰ, ਕੇਸਾਂ ਨੂੰ, ਕੜੇ ਤੇ ਕੰਘੇ ਨੂੰ, ਕਸ਼ਹਿਰੇ ਨੂੰ ਕਦੀ ਅਲੈਦਾ ਨਹੀਂ ਕਰ ਸਕਦਾ, ਮੇਰੇ ਧਰਮ ਦਾ ਇੱਕ ਅਟੁੱਟ ਅੰਗ ਨੇ। ਉਸ ਵੇਲੇ ਅੰਗਰੇਜ਼ ਨੇ ਕਿਹਾ, ਕਹਿੰਦਾ ਗ੍ਰੰਥੀ ਤੋਂ ਪੁੱਛਣੇ ਆ ਵੀ ਜੇ ਤੁਹਾਡੇ ਧਰਮ ਦਾ ਅਟੁੱਟ ਅੰਗ ਨੇ, ਗ੍ਰੰਥੀ ਸਾਹਿਬ ਕਹਿ ਦੇਣ ਤੇ ਸਾਨੂੰ ਸਵੀਕਾਰ ਹੈ। ਗ੍ਰੰਥੀ ਨੂੰ ਪੁੱਛਿਆ, ਗ੍ਰੰਥੀ ਸੀ ਅਸਲ ਵਿੱਚ ਅੰਗਰੇਜ਼ਾਂ ਦਾ ਪਿੱਠੂ। ਕਹਿਣ ਲੱਗਾ, ਨਹੀਂ, ਇਹ ਐਵੇਂ ਦਾਵਾ ਕਰੀ ਜਾਂਦਾ ਕੱਟੜਤਾ ਨਾਲ, ਕੋਈ ਸਾਡੇ ਅੰਦਰ ਇਹ ਪਾਬੰਦੀ ਨਹੀਂ ਕਿਰਪਾਨ ਪਾਉਣ ਦੀ। ਉਸ ਵੇਲੇ ਭਾਈ ਮੰਗਲ ਸਿੰਘ ਨੂੰ 6 ਮਹੀਨੇ ਦੀ ਕੈਦ ਹੋਈ, ਨੌਕਰੀ ਤੋਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। 6 ਮਹੀਨੇ ਦੀ ਕੈਦ ਕੱਟ ਕੇ ਆਇਆ ਤੇ ਸਿੱਖ ਜਗਤ ਨੇ ਭਾਈ ਮੰਗਲ ਸਿੰਘ ਨੂੰ ਕਿਰਪਾਨ ਬਹਾਦਰ ਦਾ ਖਿਤਾਬ ਦਿੱਤਾ। ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਪਸੌੜ ਵਾਲਿਆਂ ਨੇ ਇਹਦੀ ਵਜ਼ੀਫਾ ਵੀ ਲਾਇਆ। ਭਾਈ ਲਕਸ਼ਮਣ ਸਿੰਘ ਨੇ ਆਪਣੇ ਹੱਥੀ ਇਸ ਭਾਈ ਮੰਗਲ ਸਿੰਘ ਦੀ ਸ਼ਾਦੀ ਕੀਤੀ। ਅੰਮ੍ਰਿਤ ਵੇਲੇ ਦੀਵਾਨ ਸੱਜੇ, ਆਨੰਦ ਕਾਰਜ ਹੋਇਆ ਹੈ। ਗੁਰੂ ਕੇ ਸਿੱਖੋ, ਜਿਸ ਦਿਨ ਨਨਕਾਣਾ ਸਾਹਿਬ ਸ਼ਹੀਦੀ ਜਥਾ ਤੁਰਨਾ, ਉਸ ਦਿਨ ਭਾਈ ਮੰਗਲ ਸਿੰਘ ਆਪਣਾ ਮੁਕਲਾਵਾ ਲੈ ਕੇ ਘਰ ਆਇਆ ਸੀ। ਘਰ ਵਾਲੀ ਇਹਦੀ ਨਾਲ, ਸੱਸ ਸਹੁਰਾ ਇਹਦੇ ਆਏ। ਆਉਂਦਿਆਂ ਪਤਾ ਲੱਗਾ ਕਿ ਮੇਰੇ ਧਰਮ ਦਾ ਬਾਪੂ ਭਾਈ ਲਕਸ਼ਮਣ ਸਿੰਘ ਕੇਸੀ ਇਸ਼ਨਾਨ ਕਰਕੇ ਸ਼ਾਮ ਨੂੰ ਬੈਠੇ। ਇਹ ਘਟਨਾ 19 ਫਰਵਰੀ ਸ਼ਾਮ ਦੀ ਹੈ। ਕੇਸੀ ਇਸ਼ਨਾਨ ਕੀਤਾ, ਭਾਈ ਮੰਗਲ ਸਿੰਘ ਆਇਆ, ਫਤਿਹ ਬੁਲਾਈ, ਨੂੰਹ ਨੇ ਆ ਕੇ ਸਹੁਰੇ ਦੇ ਚਰਨਾਂ ਨੂੰ ਹੱਥ ਲਾਇਆ। ਪੁੱਛਦਾ, ਬੇਬੇ ਕਿ ਬਾਪੂ ਜੀ ਅੱਜ ਕੇਸੀ ਇਸ਼ਨਾਨ ਇਸ ਵੇਲੇ ਕਿਉਂ? ਭਾਈ ਲਕਸ਼ਮਣ ਸਿੰਘ ਨੇ ਆਖਿਆ, ਪੁੱਤਰ, ਭਾਈ ਖਜ਼ਾਰਾ ਸਿੰਘ ਦੇ ਭੋਗ ਤੇ ਜਿਹੜੀ ਅਰਦਾਸ ਕੀਤੀ ਸੀ ਉਹ ਮੇਰੀ ਗੁਰੂ ਨਾਨਕ ਸਾਹਿਬ ਨੇ ਅਰਦਾਸ ਸੁਣ ਲਈ। ਪੁੱਛਿਆ, ਮੈਂ ਸਮਝਿਆ ਨਹੀਂ। ਕਹਿਣ ਲੱਗੇ, ਬੇਟਾ, ਨਨਕਾਣਾ ਸਾਹਿਬ ਜਥਾ ਜਾ ਰਿਹਾ ਹੈ,
ਕੱਲ ਸਵੇਰੇ ਅੰਮ੍ਰਿਤ ਵੇਲੇ ਜਿੱਥੇ ਕੰਜਰੀਆਂ ਦੇ ਨਾਚ ਮਹੰਤ ਨੇ ਕਰਾਏ ਨੇ, ਉੱਥੇ ਗੁਰੂ ਨਾਨਕ ਸਾਹਿਬ ਦੀ ਆਸਾਂ ਕੀ ਵਾਰ ਦਾ ਕੀਰਤਨ ਹੋਵੇਗਾ, ਉੱਥੇ ਅੰਮ੍ਰਿਤ ਬਾਣੀ ਦਾ ਪਾਠ ਕੀਤਾ ਜਾਏਗਾ। ਅਸੀਂ ਸ਼ਾਮ ਨੂੰ ਤੁਰਨਾ, ਕਿਰਪਾਨ ਬਹਾਦਰ ਮੰਗਲ ਸਿੰਘ ਨੇ ਹੱਥ ਜੋੜ ਕੇ ਕਿਹਾ, ਪਿਤਾ ਜੀ ਜੇ ਮੈਨੂੰ ਆਪਣੇ ਸੀਨੇ ਨਾਲ ਲਾ ਕੇ ਪੁੱਤਰ ਬਣਾਇਆ ਜੇ ਤੇ ਤੁਹਾਡੇ ਚਰਨਾਂ ਵਿੱਚ ਬੇਨਤੀ ਏ ਕਿ ਮੈਨੂੰ ਹੁਣ ਵਿਛੋੜੋ ਨਾ, ਇਸ ਜਥੇ ਨਾਲ ਮੈਨੂੰ ਵੀ ਲੈ ਚੱਲੋ। ਹੁਣ ਦੇਖੋ ਸਿੱਖ ਦੇ ਅੰਦਰ ਦਾ ਜਜ਼ਬਾਤ, ਮੁਕਲਾਵਾ ਲੈ ਕੇ ਆਇਆ, ਸੱਸ ਸਹੁਰਾ ਘਰ ਬੈਠੇ ਨੇ ਤੇ ਜਦੋਂ ਸੱਸ ਸਹੁਰੇ ਨੇ ਰੋਕਿਆ ਮੰਗਲ ਸਿੰਘ ਕਿ ਦੇਖ ਅਸੀਂ ਆਪਣੀ ਧੀ ਲੈ ਤੇਰੇ ਲੜ ਲਾਈਏ, ਭਾਈ ਮੰਗਲ ਸਿੰਘ ਨੇ ਕਿਹਾ ਤੁਸਾਂ ਕੇਵਲ ਆਪਣੀ ਧੀ ਮੇਰੇ ਲੜ ਲਾਈ ਤੇ ਸੱਚ ਜਾਣਿਓ ਇਸ ਧਰਮ ਦੇ ਬਾਪੂ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਮੈਨੂੰ ਗੁਰੂ ਦੇ ਲੜ ਲਾਇਆ। ਜਿੱਥੇ ਬਾਪੂ ਜਾਏਗਾ ਉੱਥੇ ਮੈਂ ਜਾਣਾ। ਉਸੇ ਵੇਲੇ ਉਹਦੀ ਘਰਵਾਲੀ ਆਈ, ਮਾਂ ਬਾਪ ਨੂੰ ਰੋਕ ਕੇ ਕਹਿੰਦੀ ਏ ਕਿ ਚੇਤੇ ਰੱਖੋ ਮੈਂ ਹੁਣ ਇਹਦੇ ਲੜ ਲੱਗੀ ਹਾਂ, ਜਿੱਥੇ ਇਹ ਸ਼ਹਾਦਤ ਦਾ ਜਾਮ ਪੀਵੇਗਾ ਮੈਂ ਵੀ ਉੱਥੇ ਜਾਵਾਂਗੀ। ਜਿੱਥੇ ਸੱਸ ਸਹੁਰੇ ਨੇ ਜਾਣਾ, ਜਿੱਥੇ ਪਤੀ ਨੇ ਜਾਣਾ। ਕੁਝ ਦਿਨ ਪਹਿਲਾਂ ਭਾਈ ਲਛਮਣ ਸਿੰਘ ਨੇ ਭਾਈ ਮੰਗਲ ਸਿੰਘ ਨੂੰ ਢੁੱਕਣ ਤੋਂ ਪਹਿਲਾਂ, ਬਰਾਤ ਤੋਂ ਪਹਿਲਾਂ ਇਸ਼ਨਾਨ ਕਰਾਇਆ ਸੀ। ਅੱਜ ਧਰਮ ਦਾ ਬਾਪੂ ਆਪਣੇ ਪੁੱਤਰ ਨੂੰ ਉਹਨਾਂ ਭਾਂਡਿਆਂ ਵਿੱਚ ਪਾਣੀ ਪਾ ਕੇ ਇਸ਼ਨਾਨ ਪਿਆ ਕਰਾਉਂਦਾ ਹੈ ਜਿਸ ਵਿੱਚ ਕੁਝ ਸਮਾਂ ਪਹਿਲਾਂ ਭਾਈ ਲਛਮਣ ਸਿੰਘ ਨੇ ਇਸ਼ਨਾਨ ਕੀਤਾ। ਭਾਈ ਮੰਗਲ ਸਿੰਘ ਉਹਨਾਂ ਨੇ ਕੇਸੀ ਇਸ਼ਨਾਨ ਕੀਤਾ ਕਿ ਸਵੇਰੇ ਅੰਮ੍ਰਿਤ ਵੇਲੇ ਤੇ ਜਾਣਾ, ਇਸ਼ਨਾਨ ਆਪਾਂ ਹੁਣ ਕਰ ਲਈਏ। ਪਿਓ ਪੁੱਤਰ ਤਿਆਰ ਹੋਏ ਨੇ, ਭਾਈ ਲਛਮਣ ਸਿੰਘ ਦੀ ਘਰ ਵਾਲੀ ਬੀਬੀ ਇੰਦਰ ਕੌਰ ਵੀ ਤਿਆਰ ਹੋਈ ਏ। ਅੱਜ ਕਹਿੰਦੇ ਨੇ ਭਾਈ ਲਛਮਣ ਸਿੰਘ ਦੇ ਚਿਹਰੇ ਤੇ ਖਿੜਾ ਸੀ ਕਿਉਂਕਿ ਉਹਨੂੰ ਗੁਰੂ ਨੇ ਇੱਕ ਆਵਾਜ਼ ਦਿੱਤੀ ਸੀ ਤੇ ਅੰਦਰ ਉਹਦਾ ਰੋਜ਼ ਕਹਿੰਦਾ ਸੀ ਕਿ ਕਬੀਰ ਮੋਹੇ ਮਰਨੇ ਕਾ ਚੌਖ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਣ। ਉਹਦੇ ਅੰਦਰ ਇੱਕ ਚਾਹ ਸੀ ਜਿਹੜੀ ਸਦ ਬਾਬੇ ਨਾਨਕ ਨੇ ਬਾਣੀ ਵਿੱਚ ਦਿੱਤੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਂ ਨਾ ਕੀਜੈ। ਇਹਦੇ ਅੰਦਰ ਇੱਕ ਚਾਹ ਸੀ ਕਿ ਜੋ ਬਾਬਾ ਜੀ ਨੇ ਕਿਹਾ ਕਿ ਸੂਰਾ ਸੋ ਪਹਿਚਾਨੀਏ, ਜੋ ਲਹਿਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਇੱਧਰ ਇਹ ਦੋਨੋਂ ਪਿਓ ਪੁੱਤਰ ਤਿਆਰ ਹੋਏ। ਮੈਂ ਇੱਕ ਘਟਨਾ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਇਹ ਮੇਰੇ ਗੁਰੂ ਕੇ ਸਿੱਖਾਂ ਦੇ ਇਤਿਹਾਸ ਦੇ ਪੱਤਰੇ ਨੇ। ਇਸ ਇਤਿਹਾਸ ਨੂੰ ਸੁਣ ਕੇ ਸਾਡੀ ਕੌਮ ਦਾ ਭਵਿੱਖ ਉਜਲਾ ਹੋ ਸਕਦਾ ਹੈ। ਜਰਗ ਪਿੰਡ ਦਾ ਰਹਿਣ ਵਾਲਾ ਭਾਈ ਕੇਰ ਸਿੰਘ ਤੇ ਇਹਦਾ ਛੋਟਾ ਜਿਹਾ ਬੱਚਾ, ਉਹਦਾ ਨਾਮ ਸੀ ਭਾਈ ਦਰਬਾਰਾ ਸਿੰਘ। ਭਾਈ ਕੇਰ ਸਿੰਘ ਵੀ ਜਥੇ ਵਿੱਚ ਗਏ ਨੇ। ਉਹਨਾਂ ਨੇ ਜਦੋਂ ਸ਼ਾਮ ਦੇ ਵੇਲੇ ਇਸ਼ਨਾਨ ਕੀਤਾ, ਪਹਿਲਾਂ ਇਹ ਫੌਜ ਵਿੱਚ ਸਨ, ਕਹਿੰਦੇ ਨੇ ਫੌਜ ਵਿੱਚ ਗਿਆ ਭਾਈ ਕੇਰ ਸਿੰਘ। ਇੱਕ ਵਾਰੀ ਸ਼ੇਰ ਦਾ ਸ਼ਿਕਾਰ ਖੇਡਣ ਚਲੇ ਗਏ ਅੰਗਰੇਜ਼ ਨਾਲ, ਸ਼ੇਰ ਦਹਾੜਿਆ, ਅੰਗਰੇਜ਼ ਤਾਂ ਦੌੜ ਕੇ ਰੁੱਖ ਦੇ ਉੱਤੇ ਚੜ ਗਿਆ ਤੇ ਭਾਈ ਕੇਰ ਸਿੰਘ ਨੂੰ ਕਹਿੰਦਾ ਅੰਗਰੇਜ਼ ਕਿ ਤੂੰ ਵੀ ਵਾਪਸ ਆ, ਤੇ ਭਾਈ ਕੇਰ ਸਿੰਘ ਕਹਿੰਦਾ ਨਹੀਂ ਬਾਊ ਜੀ, ਸ਼ਬਦ ਸਨ ਸਾਹਿਬ, ਅਸਲ ਵਿੱਚ ਸ਼ੇਰ ਦਾ ਸ਼ੇਰ ਨਾਲ ਮੁਕਾਬਲਾ ਹੋਣ ਲੱਗਾ, ਤੁਸੀਂ ਰੁੱਖ ਤੇ ਚੜ ਕੇ ਦੇਖਿਓ ਕਿ ਜੰਗਲ ਦੇ ਰਾਜੇ ਨੂੰ ਗੁਰੂ ਗੋਬਿੰਦ ਸਿੰਘ ਦਾ ਸ਼ੇਰ ਕਿਵੇਂ ਖਤਮ ਕਰਦਾ। ਸ਼ੇਰ ਨੇ ਪੰਜਾ ਚੁੱਕਿਆ, ਦਹਾੜ ਕੇ ਭਾਈ ਕੇਰ ਸਿੰਘ ਵੱਲ ਆਇਆ। ਅੰਗਰੇਜ਼ ਨੇ ਕਿਹਾ ਬੰਦੂਕ ਨਾਲ ਵਾਰ ਕਰ, ਕਹਿੰਦਾ ਨਹੀਂ, ਇਹਦੇ ਪੰਜੇ ਵੀ ਤਿੱਖੇ ਨੇ, ਮੈਂ ਉਹ ਸ਼ਸਤਰ ਵਰਤਾਂਗਾ ਜਿਹੜਾ ਇਹ ਵਰਤਣ ਲੱਗਾ। ਤਿੱਖਾ ਨੇਜ਼ਾ ਲਿਆ, ਸ਼ੇਰ ਦਹਾੜਦੇ ਹੋਏ ਦੇ ਮੂੰਹ ਦੇ ਵਿੱਚ ਨੇਜ਼ਾ ਮਾਰਿਆ ਤੇ ਥੱਲਿਓ ਧਰਤੀ ਵਾਲੇ ਪਾਸੇ ਨੇਜ਼ੇ ਨੂੰ ਝੁਕਾ ਦਿੱਤਾ ਤੇ ਦੇਖਦਿਆਂ ਦੇਖਦਿਆਂ ਉੱਥੇ ਸ਼ੇਰ ਤੜਪ ਕੇ ਉਹਦੀ ਮੌਤ ਹੋ ਗਈ। ਜਦੋਂ ਸ਼ੇਰ ਮਰਿਆ ਤੇ ਕੇਰ ਸਿੰਘ ਨੂੰ ਸ਼ਾਬਾਸ਼ ਦਿੱਤੀ ਗਈ, ਰਿਟਾਇਰ ਹੋ ਕੇ ਘਰ ਆ ਗਏ ਸਨ। ਇਹਨਾਂ ਦਾ ਪੁੱਤਰ ਸੀ ਦਰਬਾਰਾ ਸਿੰਘ। ਜਦੋਂ ਇਹਨਾਂ ਦਾ ਬੱਚਾ ਜੇ 21 ਦਿਨ ਦਾ ਸੀ ਤੇ ਭਾਈ ਕੇਰ ਸਿੰਘ ਦੀ ਘਰ ਵਾਲੀ ਚਲਾਣਾ ਕਰ ਗਈ ਸੀ। ਇਹਨਾਂ ਦੀ ਮਾਂ ਨੇ ਆਪਣੇ ਪੋਤੇ ਨੂੰ ਪਾਲਿਆ ਤੇ ਕਹਿੰਦੇ ਨੇ ਰਾਤ ਵੇਲੇ ਭਾਈ ਦਰਬਾਰਾ ਸਿੰਘ ਮਾਂ ਦੀ ਮੌਤ ਤੋਂ ਬਾਅਦ ਜਦੋਂ ਰੋਂਦਾ ਸੀ ਤੇ ਦਾਦੀ ਰੂੰ ਲੈ ਕੇ ਤੂੰ ਉਹਨੂੰ ਦੁੱਧ ਵਿੱਚ ਭੇ ਭੇ ਕੇ ਰੂੰ ਦੀਆਂ ਪੂਣੀਆਂ ਨਾਲ ਰੂੰ ਦੀਆਂ ਵੱਟੀਆਂ ਵੱਟ ਕੇ ਆਪਣੇ ਪੋਤੇ ਦੇ ਮੂੰਹ ਵਿੱਚ ਦੁੱਧ ਪਾਉਂਦੀ ਸੀ। ਸਮੇਂ ਦੇ ਨਾਲ ਇਸ ਬੱਚੇ ਦੀ ਆਰਬਲਾ ਵਧਣ ਲੱਗੀ, ਅੱਜ ਜਥਾ ਜਾਣ ਲੱਗਿਆ ਤੇ ਉਮਰ ਇਹਦੀ ਤਕਰੀਬਨ ਕੋਈ 9 ਸਾਲ ਕਹਿੰਦਾ, ਆਮ ਤੌਰ ਤੇ ਮੰਨਿਆ ਜਾਂਦਾ ਇਹ ਕਰੀਬ 6 ਤੇ 7 ਸਾਲ ਦੇ ਦਰਮਿਆਨ ਸੀ। ਜਦੋਂ ਤਿਆਰ ਹੋਇਆ ਬਾਪ ਉਹਨੇ ਇਸ਼ਨਾਨ ਕੀਤਾ ਤੇ ਇਹ ਆਇਆ। ਆਉਂਦਿਆਂ ਸਾਰੇ ਦੇ ਸ਼ਬਦ ਸਨ, ਬੇਬੇ ਅੱਜ ਬਾਪੂ ਕਿਉਂ ਇਸ ਵੇਲੇ ਨਹਾਉਂਦਾ ਪਿਆ, ਇਹ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ। ਕਹਿਣ ਲੱਗੀ, ਬੇਟਾ ਤੇਰੇ ਬਾਪੂ ਨਨਕਾਣਾ ਸਾਹਿਬ ਚੱਲੇ ਨੇ, ਜਿੱਥੇ ਭਾਈ ਕੇਰ ਸਿੰਘ ਬਸਤਰ ਪਾਉਂਦਾ ਸੀ, ਕੋਲ ਪਕੜ ਕੇ ਬਾਂਹ ਬਾਪੂ ਦੀ, ਕਹਿੰਦਾ ਬਾਪੂ ਕਿ ਤੂੰ ਨਨਕਾਣਾ ਸਾਹਿਬ ਚੱਲਿਆ, ਮੈਨੂੰ ਵੀ ਨਾਲ ਲੈ ਚੱਲ। ਕਹਿਣ ਲੱਗਾ, ਨਹੀਂ ਪੁੱਤਰ, ਉੱਥੇ ਗੋਲੀ ਚੱਲ ਜਾਏਗੀ, ਉੱਥੇ ਸ਼ਹੀਦ ਹੋਣਾ ਪੈ ਸਕਦਾ ਹੈ। ਤੇ ਅੱਗੋਂ ਉਸ ਬੱਚੇ ਦੇ ਉੱਤਰ ਸਨ ਤੋਤਲੀ ਜ਼ਬਾਨ। ਕਹਿਣ ਲੱਗਾ, ਜੇ ਤੁਸੀਂ ਸ਼ਹੀਦ ਹੋਣਾ ਤੇ ਕੀ ਮੈਂ ਸ਼ਹਾਦਤ ਦਾ ਜਾਮ ਨਹੀਂ ਪੀ ਸਕਦਾ? ਉੱਤਰ ਸੀ ਕਿ ਬੇਟਾ ਤੇਰੀ ਉਮਰ ਅਜੇ ਨਹੀਂ। ਤੇ ਕਹਿੰਦਾ, ਬਾਪੂ ਆਪ ਹੀ ਤਾਂ ਰਾਤ ਨੂੰ ਸੁਣਾਨਾ ਕਿ ਜਿੱਦਣ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਉਮਰ ਵੀ ਇੰਨੀ ਕੁ ਸੀ ਜਿੰਨੀ ਕੁ ਮੇਰੀ ਖੈ। ਆਖਰ ਮੈਂ ਵੀ ਤਾਂ ਉਸੇ ਗੁਰੂ ਗੋਬਿੰਦ ਸਿੰਘ ਦਾ ਲਾਲ ਹਾਂ, ਜੇ ਉਹ ਸ਼ਹੀਦ ਹੋ ਸਕਦੇ ਨੇ ਤੇ ਕੀ ਮੈਂ ਸ਼ਹੀਦ ਨਹੀਂ ਹੋ ਸਕਦਾ? ਜਦੋਂ ਬੱਚੇ ਨੇ ਸ਼ਬਦ ਕਹਿ, ਅਸਲ ਵਿੱਚ ਬੱਚਾ ਸਾਡੀ ਨਜ਼ਰ ਵਿੱਚ ਸੀ, ਉਹਦੇ ਅੰਦਰ ਉਹ ਜਜ਼ਬਾਤ ਪਏ ਬੋਲਦੇ ਸਨ ਜਿਨ੍ਹਾਂ ਨੇ ਉਹਦੇ ਮੂੰਹ ਨਾਲ ਸ਼ਹਾਦਤ ਦਾ ਬਾਟਾ ਲਾਉਣਾ ਸੀ। ਬੱਚੇ ਨੇ ਜ਼ਿੱਦ ਕੀਤੀ, ਦਾਦੀ ਨੇ ਇਸ਼ਨਾਨ ਕਰਾ ਦਿੱਤਾ, ਕੇਸਾਂ ਦਾ ਉਹਨੇ ਜੂੜਾ ਬੰਨ੍ਹ ਦਿੱਤਾ, ਸੋਹਣੀ ਦਸਤਾਰ ਸਿਰ ਤੇ ਸਜਾਈ, ਚੂੜੀਦਾਰ ਪਜਾਮਾ, ਤਿੱਲੇ ਵਾਲੀ ਜੁੱਤੀ ਪਾਈ। ਤੇ ਜਦੋਂ ਭਾਈ ਸਾਹਿਬ ਭਾਈ ਕੇਰ ਸਿੰਘ ਚੱਲਣ ਲੱਗੇ ਤੇ ਕਹਿੰਦੇ ਨੇ, ਮਾਂ ਕਿ ਇੱਕ ਕਿਰਪਾ ਕਰ, ਅੱਜ ਮੇਰੇ ਸਿਰ ਤੇ ਰੱਖ ਕੇ ਹੱਥ ਅਸੀਸ ਦੇ ਕਿ ਬਾਬਾ ਨਾਨਕਾ ਮੈਂ ਤੇਰੇ ਦਰਬਾਰ ਵਿੱਚ ਆਇਆ ਵਾਂ, ਕਿਰਪਾ ਕਰੀ ਤਨ ਦਾ ਟੁਕੜਾ ਟੁਕੜਾ ਹੋ ਜਾਏ, ਬੂੰਦ ਬੂੰਦ ਸਰੀਰ ਦਾ ਖੂਨ ਨਿਕਲ ਕੇ ਧਰਤੀ ਤੇ ਵਹਿ ਤੁਰੇ, ਪਰ ਮਿਹਰ ਕਰੀ ਮੈਂ ਤੇਰੇ ਦਰ ਨੂੰ ਆਜ਼ਾਦ ਕਰਾ ਸਕਾਂ। ਜਦੋਂ ਮਾਂ ਸਿਰ ਤੇ ਹੱਥ ਰੱਖਣ ਲੱਗੀ ਤੇ ਤਵਾਰੀਖ ਲਿਖਣ ਵਾਲੇ ਕਹਿੰਦੇ ਨੇ, ਭਾਈ ਕੇਰ ਸਿੰਘ ਦਾ ਕੱਦ ਉੱਚਾ ਸੀ, ਮਾਂ ਦਾ ਕੱਦ ਥੋੜਾ ਸੀ। ਪੋਤੇ ਨੇ ਦੌੜ ਕੇ ਕਿਹਾ, ਕਹਿੰਦਾ ਬੇਬੇ ਕਿ ਰੁੱਖ ਆ, ਮੈਂ ਦੇਖ ਪੀੜੀ ਲੈ ਕੇ ਆਉਣਾ, ਤੂੰ ਪੀੜੀ ਤੇ ਖਲੋ ਕੇ ਬਾਪੂ ਨੂੰ ਅਸੀਸ ਦੇ ਤੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ, ਮੈਂ ਵੀ ਆਪਣੇ ਬਾਪੂ ਦੇ ਨਾਲ ਸ਼ਹੀਦ ਹੋਣ ਚੱਲਿਆ। ਪਹਿਲਾਂ ਦਾਦੀ ਨੇ ਪੋਤੇ ਦੀ ਪੀੜੀ ਲਿਆਂਦੀ ਹੋਈ ਤੇ ਪੈਰ ਰੱਖੇ, ਉੱਪਰ ਖਲੋ ਕੇ ਪੁੱਤਰ ਦੇ ਸਿਰ ਤੇ ਹੱਥ ਰੱਖਿਆ ਤੇ ਤੁਰ ਲੱਗਿਆ ਹੀ ਸ਼ਬਦ ਕਹਿ ਸਨ, ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਲਾਲ, ਗੁਰੂ ਨਾਨਕ ਸਾਹਿਬ ਤੇਰੇ ਸਿਦਕ ਨੂੰ ਭਾਗ ਲਾਏ। ਪੋਤੇ ਨੂੰ ਚੁੱਕਿਆ, ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਪੁੱਤਰ ਦੇਖ ਬਾਪੂ ਦੇ ਤੰਗਾੜੇ। ਉਦੋਂ ਸ਼ਬਦ ਪੇਂਡੂ ਵਰਤੇ, ਤੰਗਾੜਾ ਸ਼ਬਦ ਤੁਸੀਂ ਸਮਝਦੇ ਹੋ ਜਾਂ ਕੁੱਛੜ ਚੜਨਾ, ਪਿੱਠ ਤੇ ਚੜਨਾ। ਦੇਖੀ ਪੁੱਤਰ ਤੂੰ ਥੱਕ ਜਾਣਾ, ਅਜੇ ਵੀ ਕਰ ਰਹੇ? ਕਹਿੰਦਾ ਨਹੀਂ ਬੇਬੇ, ਮੈਂ ਸਾਰਾ ਰਸਤੇ ਤੁਰਦਾ ਜਾਵਾਂਗਾ। ਕਹਿਣ ਲੱਗੀ ਥੱਕੇਗਾ ਨਹੀਂ? ਕਹਿੰਦਾ ਬਾਪੂ ਸਾਖੀਆਂ ਸੁਣਾਏਗਾ, ਸਾਖੀਆਂ ਸੁਣਾਉਂਦਿਆਂ ਤੇ ਕਦੀ ਥੱਕੀਦਾ ਹੀ ਨਹੀਂ ਹੁੰਦਾ। ਦੋਨੋਂ ਪੁੱਤਰ ਤੇ ਪੋਤੇ ਨੂੰ ਮਾਈ ਨੇ ਦਹੀਂ ਨਾਲ ਇਸ਼ਨਾਨ ਕਰਵਾ ਕੇ ਸੋਹਣੇ ਕੱਪੜੇ ਪਾ ਕੇ ਤੋਰਿਆ। ਬੁੱਢੜੀ ਮਾਂ ਆਪਣੇ ਪੁੱਤਰ ਪੋਤੇ ਨੂੰ ਘਰੋਂ ਵਿਦਿਆ ਕਰਨ ਆਈ, ਦੇਖਿਆ ਕਿ ਪੋਤੇ ਨੇ ਪੁੱਤਰ ਦੀ ਉਂਗਲੀ ਪਕੜੀਏ, ਚਾਓ ਚਾਈ ਚੁੰਗੀਆਂ ਮਾਰਦਾ ਦੌੜਦਾ ਹੋਇਆ ਆਪਣੇ ਪਿਤਾ ਦੇ ਨਾਲ ਇਹ ਵੀ ਤੁਰ ਪਿਆ। ਖੈ ਗੁਰੂ ਕੇ ਸਿੱਖੋ, ਉਧਰ ਇੱਕ ਥੋੜਾ ਜਿਹਾ ਸਾਨੂੰ ਪਿੱਛੇ ਤੁਰਨਾ ਪਏਗਾ। ਉਧਰ ਪਤਾ ਲੱਗ ਗਿਆ ਸ਼੍ਰੋਮਣੀ ਕਮੇਟੀ ਨੂੰ, ਤੁਸੀਂ ਇਕਾਗਰਤਾ ਨਾਲ ਇਸ ਗੱਲ ਨੂੰ ਸਮਝਿਓ, ਕਿਉਂਕਿ ਇਹ ਨਾਮ ਆਮ ਤੌਰ ਤੇ ਅਸੀਂ ਸੁਣੇ ਨਹੀਂ, ਪਰ ਇਹ ਬੜੇ ਬੜੇ ਮਹਾਨ ਸਿੱਖਾਂ ਦੇ ਨਾਮ ਨੇ ਜਿਨ੍ਹਾਂ ਨੇ ਟੁਕੜੇ ਟੁਕੜੇ ਤਨ ਦੇ ਕਰਾ ਕੇ ਮੇਰੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਆਜ਼ਾਦ ਕਰਾਇਆ ਸੀ। ਜਦੋਂ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਇੱਕ ਸਿੱਖ ਹੋਏ ਨੇ ਭਾਈ ਦਲੀਪ ਸਿੰਘ ਜੀ ਸਾਹੋਵਾਲ, ਉਹਨਾਂ ਨੂੰ ਇੱਕ ਚਿੱਠੀ ਦੇ ਕੇ ਭੇਜਿਆ ਕਿ ਕਰਤਾਰ ਸਿੰਘ ਝੱਬਰ ਨੂੰ ਕਹਿ ਦਿਓ ਕਿ ਕੋਈ ਵੀ ਜਥਾ ਲੈ ਕੇ ਨਨਕਾਣਾ ਸਾਹਿਬ ਨਾ ਜਾਏ, ਕਿਉਂਕਿ ਨਰੈਣੂ ਮਹੰਤ ਦਾ ਕੋਈ ਪਤਾ ਨਹੀਂ, ਉਹਨੇ ਬਦਮਾਸ਼ ਇਕੱਠੇ ਕੀਤੇ ਨੇ, ਉਹਨੇ ਕੀ ਕਾਰਾ ਕਰ ਦੇਣਾ ਹੈ। ਇਹ ਚਿੱਠੀ ਲੈ ਕੇ ਕਰਤਾਰ ਸਿੰਘ ਝੱਬਰ ਕੋਲ ਆਏ, ਲੈਲਪੁਰ ਤੋਂ ਜਥਾ ਭਾਈ ਸਾਹਿਬ ਭਾਈ ਬੂਟਾ ਸਿੰਘ ਦਾ ਆਇਆ, ਇੱਕ ਸੰਤ ਤੇਜਾ ਸਿੰਘ ਹੋਏ ਨੇ, ਉਹ ਜਥਾ ਲੈ ਕੇ ਆਏ। ਜਦੋਂ ਦਲੀਪ ਸਿੰਘ ਕਰਤਾਰ ਸਿੰਘ ਝੱਬਰ ਕੋਲ ਗਿਆ, ਇਹਨਾਂ ਨਾਲ ਇੱਕ ਸੱਜਣ ਹੋਏ ਨੇ ਝਬਾਲ ਪਿੰਡ ਦੇ, ਉਹਨਾਂ ਨਾਮ ਸੀ ਸੰਤ ਸਰਦਾਰ ਜਸਵੰਤ ਸਿੰਘ ਝਬਾਲ ਵਾਲੇ। ਇਹਨਾਂ ਦੋਨਾਂ ਨੇ ਜਾ ਕੇ ਕਿਹਾ, ਕਹਿਣ ਲੱਗੇ ਝੱਬਰ ਜੀ, ਗੁਰੂ ਪੰਥ ਦਾ ਤੇ ਜਿਹਨੂੰ ਤੁਸੀਂ ਆਪਣੇ ਹੱਥੀ ਸ਼੍ਰੋਮਣੀ ਕਮੇਟੀ ਬਣਾਈਏ, ਜਿਨ੍ਹਾਂ ਨੂੰ ਥਾਪਿਆ ਜੇ, ਉਹਨਾਂ ਦਾ ਹੁਕਮ ਹੈ ਕਿ ਕੋਈ ਵੀ ਜਥਾ ਲੈ ਕੇ ਸਾਡੀ ਆਗਿਆ ਤੋਂ ਬਿਨਾਂ ਨਨਕਾਣਾ ਸਾਹਿਬ ਨਾ ਜਾਏ। ਕਰਤਾਰ ਸਿੰਘ ਝੱਬਰ ਨੇ ਕਿਹਾ, ਕਹਿੰਦਾ ਅਸੀਂ ਤਾਂ ਫੈਸਲਾ ਕਰ ਚੁੱਕੇ ਹਾਂ ਕਿ ਸਵੇਰੇ 20 ਫਰਵਰੀ ਨੂੰ ਅਸੀਂ ਨਨਕਾਣਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਨਾ ਹੈ। ਉਹਨਾਂ ਨੇ ਫਿਰ ਇੱਕ ਗੱਲ ਕਹੀ ਸੰਤ ਤੇਜਾ ਸਿੰਘ ਹੋਣਾ ਨੇ ਕਿ ਝੱਬਰ ਜੀ, ਤੁਸੀਂ ਤਾਂ ਇੱਕ ਜਥੇਬੰਦੀ ਕਾਇਮ ਕਰ ਲਈ, ਦਿਨ ਰਾਤ ਇੱਕ ਕੀਤਾ ਤੇ ਕੀ ਤੁਸੀਂ ਇਸੇ ਜਥੇਬੰਦੀ ਦੇ ਹੁਕਮ ਨੂੰ ਉਲੰਘ ਕੇ ਜਾਓਗੇ? ਇਹ ਗੁਰੂ ਪੰਥ ਦਾ ਹੁਕਮ ਹੈ। ਝੱਬਰ ਨੇ ਉਸੇ ਵੇਲੇ ਕਿਹਾ, ਕਹਿੰਦਾ ਚਲੋ ਮੈਂ ਤਾਂ ਰੁਕਾਂਗਾ ਤੇ ਲਕਸ਼ਮਣ ਸਿੰਘ ਹੋਣਾ ਨੂੰ ਕਿਹੜਾ ਜਾ ਕੇ ਰੋਕੇਗਾ। ਭਾਈ ਦਲੀਪ ਸਿੰਘ ਉਹਨੇ ਛਾਤੀ ਤੇ ਹੱਥ ਮਾਰਿਆ, ਇਹ ਵੀ ਸ਼ਹੀਦ ਹੋਏ ਨੇ, ਮੈਂ ਅੱਗੇ ਅਰਜ਼ ਕਰਨੀ। ਛਾਤੀ ਤੇ ਹੱਥ ਮਾਰ ਕੇ ਕਹਿੰਦਾ ਹੈ ਕਿ ਲਕਸ਼ਮਣ ਸਿੰਘ ਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਹੈ, ਤੁਸੀਂ ਜਾਣਾ ਨਹੀਂ, ਇਹ ਮੇਰਾ ਕੰਮ ਹੈ, ਮੈਂ ਭਾਈ ਲਕਸ਼ਮਣ ਸਿੰਘ ਦੇ ਜਥੇ ਨੂੰ ਕਿਵੇਂ ਰੋਕਾਂ। ਕਰਤਾਰ ਸਿੰਘ ਝੱਬਰ ਦਾ ਜਥਾ ਰੁਕ ਗਿਆ, ਸਰਦਾਰ ਬੂਟਾ ਸਿੰਘ ਲੈਲਪੁਰ ਵਾਲਿਆਂ ਦਾ ਜਥਾ ਰੁਕ ਗਿਆ, ਭਾਈ ਸੰਤ ਤੇਜਾ ਸਿੰਘ ਦਾ ਜਥਾ ਰੁਕ ਗਿਆ, ਇੱਧਰ ਭਾਈ ਲਕਸ਼ਮਣ ਸਿੰਘ ਦਾ ਜਥਾ ਅੱਜ ਰਾਤ ਤਿਆਰ ਹੋਣ ਲੱਗਾ ਹੈ। ਸ਼ਾਮ ਦੇ ਵੇਲੇ ਭਾਈ ਸਾਹਿਬ, ਭਾਈ ਲਕਸ਼ਮਣ ਸਿੰਘ ਇਹਨਾਂ ਦਾ ਧਰਮ ਪੁੱਤਰ ਕਿਰਪਾਨ ਬਹਾਦਰ ਭਾਈ ਮੰਗਲ ਸਿੰਘ ਉਹਦੀ ਘਰਵਾਲੀ ਤੇ ਭਾਈ ਲਕਸ਼ਮਣ ਸਿੰਘ ਦੀ ਸੁਪਤਨੀ ਬੀਬੀ ਇੰਦਰ ਕੌਰ ਤਿਆਰ ਹੋਏ ਨੇ। ਸ਼ਾਮ ਦੇ ਵੇਲੇ ਇਹਨਾਂ ਨੇ ਦੇਗ ਬਣਾਈ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਭਾਈ ਲਕਸ਼ਮਣ ਸਿੰਘ ਨੇ ਆਪਣੇ ਘਰ ਦੇ ਉੱਤੇ ਕਮਰੇ ਵਿੱਚ ਕੀਤਾ ਹੋਇਆ ਸੀ। ਸਾਰੇ ਜੀ ਇਕੱਠੇ ਹੋ ਗਏ, ਕੁਝ ਸਿੱਖ ਜਥੇ ਦੇ ਹੋਰ ਜਿਹੜੇ ਇਹਨਾਂ ਦੇ ਪਿੰਡੋਂ ਜਾਣੇ ਸਨ ਉਹ ਵੀ ਆ ਗਏ। ਭਾਈ ਲਕਸ਼ਮਣ ਸਿੰਘ ਕਹਿੰਦੇ ਨੇ, ਚੱਲਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਲਈਏ ਕਿ ਹੇ ਸੱਚੇ ਪਾਤਸ਼ਾਹ, ਕਿ ਅਸੀਂ ਤੁਰ ਲੱਗੇ ਹਾਂ, ਤੁਸੀਂ ਕਿਰਪਾ ਕਰਕੇ ਸਾਨੂੰ ਹੁਕਮ ਬਖਸ਼ੋ ਤੇ ਕਾਮਯਾਬੀ ਫਤਿਹਯਾਬੀ ਤੁਹਾਡੇ ਹੁਕਮ ਨਾਲ ਮਿਲਣੀ ਹੈ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਗਏ। ਭਾਈ ਲਕਸ਼ਮਣ ਸਿੰਘ ਨੇ ਗੱਲ ਵਿੱਚ ਪੱਲਾ ਪਾਇਆ, ਕਹਿੰਦੇ ਨੇ ਭਾਈ ਸਾਹਿਬ ਦੇ ਨੇਤਰ ਛਲਕਦੇ ਪਏ ਸਨ ਤੇ ਅਰਦਾਸ ਦੇ ਸ਼ਬਦ ਸਨ, ਹੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਕੇਰੇ ਦਰਬਾਰ ਵਿੱਚ ਜਿੱਥੇ ਸਾਨੂੰ ਰੂਹਾਨੀਅਤ ਜੀਵਨ ਮਿਲਣਾ ਸੀ ਉੱਥੇ ਮਹੰਤ ਨੇ ਕੁਕਰਮ ਕਰ ਕਰਕੇ ਜ਼ਹਿਰ ਘੋਲ ਦਿੱਤਾ ਹੈ। ਹੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਤੇਰਾ ਸਿੱਖ ਚੱਲਿਆ ਨਨਕਾਣਾ ਸਾਹਿਬ ਦੀ ਧਰਤੀ ਨੂੰ ਜਥਾ ਲੈ ਕੇ, ਤੁਸੀਂ ਕਿਰਪਾ ਕਰੋ, ਸਾਨੂੰ ਬੋਲ ਕੇ ਦੱਸੋ, ਇੱਕ ਅੰਦਰ ਦੀ ਪਿਆਸ ਹੈ, ਕਈ ਸਾਲ ਹੋ ਗਏ ਨੇ ਤੇਰੇ ਦਰਬਾਰ ਦੇ ਦਰਸ਼ਨ ਕੀਤਿਆਂ, ਚਿੱਤ ਕਰਦਾ ਮੈਂ ਤੇਰੀ ਹਜ਼ੂਰੀ ਵਿੱਚ ਬੈਠ ਕੇ ਸਿਮਰਨ ਕਰਾਂ, ਪਰ ਮਹੰਤ ਦੇ ਬਦਮਾਸ਼ ਅੱਗੇ ਨਹੀਂ ਨਿਕਲਣ ਦਿੰਦੇ, ਤੁਸੀਂ ਕਿਰਪਾ ਕਰਕੇ ਹੁਕਮ ਬਖਸ਼ੋ ਕਿ ਲਕਸ਼ਮਣ ਸਿੰਘ ਤੇਰੇ ਦਰਬਾਰ ਤੱਕ ਪਹੁੰਚ ਸਕੇ। ਜਦੋਂ ਨਾਨਕ ਨਾਮ ਚੜ੍ਹਦੀ ਕਲਾ ਕਹਿ ਕੇ ਮੱਥਾ ਟੇਕਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਰੁਮਾਲ ਚੁੱਕ ਕੇ ਹੁਕਮ ਲਿਆ ਤੇ ਸੱਚ ਜਾਣੋ, ਉਸ ਹੁਕਮਨਾਮੇ ਦਾ ਸ਼ਬਦ ਅਸਲ ਵਿੱਚ ਭਾਈ ਲਕਸ਼ਮਣ ਸਿੰਘ ਦਾ ਅੰਦਰ ਬੋਲਦਾ ਪਿਆ ਸੀ। ਮੇਰੇ ਸਾਹਿਬ ਨੇ ਹੁਕਮ ਦਿੱਤਾ ਕਿ ਸਿੱਖਾਂ, ਤੂੰ ਚੱਲਿਆ ਨਨਕਾਣਾ ਸਾਹਿਬ ਦੀ ਧਰਤੀ ਤੇ, ਤੇਰੇ ਅੰਦਰ ਦੀ ਭਾਵਨਾ ਇਹ ਵੇ ਕਿ ਸੂਹੀ ਮਹੱਲਾ ਚੌਥਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਖੋ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ, ਸਿੱਖਾਂ ਚੇਤੇ ਰੱਖੀ ਇਸ ਗੱਲ ਦਾ ਪਾਬੰਦ ਹੋ ਜਾਈ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਗੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤੂੰ ਚੱਲਿਆ ਨਨਕਾਣਾ ਸਾਹਿਬ ਤੇ ਹੋ ਸਕਦਾ ਤਨ ਮਨ ਕਾਟ ਕਾਟ, ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੇਰੇ ਤਨ ਦੇ ਟੁਕੜੇ ਟੁਕੜੇ ਹੋ ਸਕਦੇ ਨੇ, ਜਿਉਂਦਿਆਂ ਅੱਗ ਵੀ ਸੜ ਸਕਣੇ, ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਜਦੋਂ ਗੁਰੂ ਨੇ ਕਿਹਾ ਕਿ ਤਨ ਮਨ ਕੱਟ ਸਕਦਾ ਤੇ ਲਕਸ਼ਮਣ ਸਿੰਘ ਟਹਿ ਕੇ ਕਹਿ ਰਹੇ ਸਨ ਕਿ ਨਾਨਕ ਗਰੀਬ ਟਹਿ ਪਿਆ ਦੁਬਾਰਾ ਹਰ ਮੇਲ ਲਿਖੋ, ਵਡਿਆਈ ਮੇਰੇ ਬਾਬਾ ਮੈਨੂੰ ਤਨ ਮਨ ਕਟਵਾਣਾ ਪਰਵਾਣੇ, ਪਰ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਵਿੱਚ ਟਹਿਣ ਦਈ, ਮੈਨੂੰ ਗਰੀਬ ਨੂੰ ਆਪਣੇ ਚਰਨਾਂ ਵਿੱਚ ਥਾਂ ਦਈ। ਭਾਈ ਸਾਹਿਬ ਬੈਰਾਗ ਵਿੱਚ ਆਏ ਸਨ ਇਸ ਕਰਕੇ ਕਿ ਅੱਜ ਬਾਬਾ ਨਾਨਕ ਤੇਰੇ ਦਰਬਾਰ ਦੇ ਖੁੱਲੇ ਦਰਸ਼ਨ ਦੀਦਾਰੇ ਕਰਨੇ ਨੇ। ਜਥਾ ਚੁਬਾਰੇ ਤੋਂ ਥੱਲੇ ਉਤਰਿਆ, ਭਾਈ ਲਕਸ਼ਮਣ ਸਿੰਘ ਅੱਗੇ ਤੁਰੇ ਨੇ, ਨਾਲ ਪੁੱਤਰ ਭਾਈ ਮੰਗਲ ਸਿੰਘ ਕਿਰਪਾਨ ਬਹਾਦਰ ਚੁਲਿਆ, ਇਹਨਾਂ ਦੀ ਸੁਪਤਨੀ ਬੀਬੀ ਇੰਦਰ ਕੌਰ ਚੱਲੀਏ। ਇਸ ਤੋਂ ਜਦੋਂ ਇਹ ਜਥਾ ਅੱਗੇ ਤੁਰਿਆ, ਅਗਲਾ ਪੜਾਅ ਇਹਨਾਂ ਨੇ ਕੀਤਾ ਸੀ, ਉਸ ਪਿੰਡ ਦਾ ਨਾਮ ਸੀ ਨਿਜ਼ਾਮਪੁਰ ਦੇਵਾ ਸਿੰਘ ਵਾਲਾ। ਜਦੋਂ ਇਸ ਪਿੰਡ ਜਥਾ ਪਹੁੰਚਿਆ, ਇਹ 19 ਫਰਵਰੀ ਦੀ ਰਾਤ ਦੀਆਂ ਘਟਨਾਵਾਂ ਨੇ। ਇੱਥੇ ਜਥਾ ਪਹੁੰਚਿਆ, ਇੱਥੋਂ ਕੁਝ ਸਿੰਘਾਂ ਨੇ ਹੋਰ ਤਿਆਰ ਹੋ ਕੇ ਨਾਲ ਚੱਲਣਾ ਸੀ, ਉਹ ਵੀ ਸ਼ਾਮ ਨੂੰ ਇਸ਼ਨਾਨ ਕਰਕੇ ਗੁਰਦੁਆਰੇ ਵਿੱਚ ਇਕੱਠੇ ਹੋਏ ਨੇ। ਸਾਰੇ ਪਿੰਡ ਦੇ ਲੋਕ ਜਥੇ ਨੂੰ ਵਿਦਾਇਗੀ ਦੇਣ ਵਾਸਤੇ ਆਏ। ਭਾਈ ਲਛਮਣ ਸਿੰਘ ਗੁਰਦੁਆਰੇ ਗਏ, ਉੱਥੇ ਉਹਨਾਂ ਨੇ ਦੁੱਧ ਤਿਆਰ ਕੀਤਾ ਸੀ, ਗਰਮ ਦੁੱਧ ਛਕਿਆ ਤੇ ਤੁਰ ਲੱਗਿਆ। ਕਹਿਣ ਲੱਗੇ, ਸੱਜਣੋ ਹੁਣ ਆਪਾਂ ਸਿਰਫ ਚੰਦਰਕੋਟ ਦੀ ਚਾਲ ਤੇ ਨਨਕਾਣਾ ਸਾਹਿਬ ਰੁਕਣਾ, ਅਸੀਂ ਤਾਂ ਆਪਣੀ ਅਰਦਾਸ ਕਰਕੇ ਤੁਰੇ ਹਾਂ, ਆਓ ਤੁਹਾਡੇ ਲਈ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰ ਲਈਏ। ਇੱਥੇ ਫਿਰ ਕਿਹਾ ਗਿਆ ਜਥੇਦਾਰ ਜੀ ਕਿ ਜਿਹੜੀ ਅਰਦਾਸ ਤੁਸੀਂ ਪਿੰਡ ਕਰਕੇ ਆਇਓ, ਇਹ ਹੀ ਅਰਦਾਸ ਤੁਸੀਂ ਸਾਡੇ ਲਈ ਇੱਥੇ ਕਰ ਦਿਓ। ਭਾਈ ਲਛਮਣ ਸਿੰਘ ਨੇ 3 ਅਰਦਾਸਾਂ ਕੀਤੀਆਂ ਨੇ। ਪਹਿਲੀ ਅਰਦਾਸ ਆਪਣੇ ਪਿੰਡ ਕੀਤੀ, ਦੂਜੀ ਅਰਦਾਸ ਨਿਜ਼ਾਮਪੁਰ ਦੇਵਾ ਸਿੰਘ ਵਾਲੇ ਕੀਤੀ ਤੇ ਤੀਜੀ ਅਰਦਾਸ 21 ਫਰਵਰੀ ਨੂੰ ਸਾਹਿਬ ਕਿਰਪਾਲੂ ਜੀ ਦੇ ਪਵਿੱਤਰ ਦਰਬਾਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਕੀਤੀ। ਗੁਰੂ ਕੇ ਸਿੱਖੋ, ਉਸ ਵੇਲੇ ਜਦੋਂ ਇਹ ਭਾਈ ਲਛਮਣ ਸਿੰਘ ਇਸ ਪਿੰਡ ਵਿੱਚ 19 ਫਰਵਰੀ 1921 ਨੂੰ ਅਰਦਾਸ ਦੂਜੀ ਕਰ ਲੱਗੇ, ਅਰਦਾਸ ਦੇ ਸ਼ਬਦ ਇਹ ਸਨ, ਹੇ ਮੇਰੇ ਸੱਚੇ ਪਾਤਸ਼ਾਹ ਕਿ ਤੁਸੀਂ ਕਿਰਪਾ ਕਰੋ, ਮੈਂ ਆਪਣੇ ਘਰੋਂ ਤੁਰਿਆ ਵਾਂ, ਇਹ ਸਿੱਖ ਹੋਰ ਜਥੇ ਵੀ ਸ਼ਾਮਲ ਹੋਏ ਨੇ, ਅੰਦਰ ਦੀ ਤੜਪ ਲੈ ਕੇ ਆਏ ਨੇ, ਤੁਸੀਂ ਕਿਰਪਾ ਕਰਕੇ ਆਪ ਵਿੱਚ ਵਰਤੋ ਤੇ ਇਹਨਾਂ ਸਿੱਖਾਂ ਦੇ ਵਿੱਚ ਵਰਤ ਕੇ ਤੁਸੀਂ ਇਹਨਾਂ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਬਖਸ਼ ਦੇਵੋ। ਅਰਦਾਸ ਕਰਕੇ ਜਦੋਂ ਮੱਥਾ ਟੇਕਿਆ ਤੇ ਇਸ ਜਥੇ ਵਿੱਚ ਇੱਕ ਸਿੱਖ ਸੀ ਭਾਈ ਈਸ਼ਰ ਸਿੰਘ, ਉਹਨਾਂ ਨੂੰ ਕਿਹਾ ਤੁਸੀਂ ਹੁਕਮ ਲਵੋ। ਭਾਈ ਸਾਹਿਬ ਨੇ ਰੁਮਾਲ ਚੁੱਕਿਆ, ਦੇਖੋ ਮੇਰੇ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਬੋਲਦੇ ਪਏ ਨੇ। ਜਦੋਂ ਹੁਕਮਨਾਮਾ ਲਿਆ ਤੇ ਪਰਤ ਕੇ ਫਿਰ ਆਵਾਜ਼ ਆ ਗਈ ਕਿ ਜਥੇਦਾਰਾ ਜਥੇ ਨੂੰ ਲੈ ਕੇ ਤੁਰਿਆ, ਮੈਂ ਤੈਨੂੰ ਪਹਿਲਾਂ ਵੀ ਦੱਸਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਦੇ ਦੂਜੀ ਵਾਰ ਪੁੱਛਣ ਲੱਗਾ, ਮੈਂ ਮੋਹਰ ਲਾ ਕੇ ਕਹਿ ਦੇਣਾ ਕਿ ਨਨਕਾਣਾ ਸਾਹਿਬ ਪਹੁੰਚੇਗਾ ਜ਼ਰੂਰ, ਪਰ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਦੂਜੀ ਵਾਰੀ ਫਿਰ ਹੁਕਮਨਾਮਾ ਆ ਗਿਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਖਾਉ ਤਿਸ ਪੈ ਆਪ ਵਿੱਚ ਆਈ। ਭਾਈ ਸਾਹਿਬ ਭਾਈ ਲਛਮਣ ਸਿੰਘ ਦੇ ਅੰਦਰ ਨੂੰ ਭਰੋਸਾ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਦਰਬਾਰ ਵਿੱਚ ਆਉਣਾ ਹੈ। ਇਹ ਯਕੀਨ ਹੋ ਗਿਆ ਕਿ ਉੱਥੇ ਤਨ ਦੇ ਟੁਕੜੇ ਟੁਕੜੇ ਹੋਣੇ ਨੇ, ਉੱਥੇ ਜਿਉਂਦੇ ਅੱਗ ਵੀ ਸਾੜਿਆ ਜਾਣਾ ਹੈ, ਤੇ ਨਾਲ ਅਰਦਾਸ ਕੀਤੀ, ਦਾਤਾ ਇੰਨਾ ਕੁ ਸਿਦਕ ਬਖਸ਼ੀ ਕਿ ਤੇਰੇ ਦਰਬਾਰ ਵੀ ਜਾ ਕੇ ਕਿਸੇ ਤੇ ਹੱਥ ਨਾ ਚੁੱਕੀ। ਇਸ ਜਥਾ ਤੁਰ ਪਿਆ ਭਾਈ ਲਛਮਣ ਸਿੰਘ ਜੀ ਦਾ, ਜਿੱਥੇ ਸਮਾਂ ਨਿਸ਼ਚਿਤ ਕੀਤਾ ਸੀ ਕਿ ਦੂਜੇ ਇੱਕ ਜਥੇ ਝੱਬਰ ਵਾਲੇ ਨੇ ਮਿਲਣਾ ਸੀ ਚੰਦਰਕੋਟ ਦੀ ਝਾਲ ਤੇ, ਭਾਈ ਲਛਮਣ ਸਿੰਘ ਨੇ ਆਪਣੇ ਸਾਥੀਆਂ ਨੂੰ ਕਿਹਾ, ਕਹਿਣ ਲੱਗੇ ਸਾਰੇ ਜਥੇ ਨੂੰ ਝਾਲ ਤੇ ਲਜ਼ਾਮ ਦੀ ਲੋੜ ਨਹੀਂ, 1-2 ਸੱਜਣ ਚਲੇ ਜਾਓ, ਉਹਨਾਂ ਨੂੰ ਬੁਲਾ ਕੇ ਇੱਥੇ ਲੈ ਆਓ। 4 ਵਜੇ ਦਾ ਇਹ ਸਮਾਂ ਸੀ ਕਿ ਆਪਾਂ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚਣਾ ਹੈ ਅੰਮ੍ਰਿਤ ਵੇਲੇ, ਤੇ ਕੁਦਰਤੀ ਉਦਨ ਧੰਨ ਗੁਰੂ ਹਰਿਰਾਇ ਸਾਹਿਬ ਜੀ ਦਾ ਆਗਮਨ ਪੁਰਬ ਸੀ। ਜਿੱਦਣ ਇਹ ਜਥਾ ਅੰਦਰ ਪ੍ਰਵੇਸ਼ ਕਰਨ ਲੱਗਾ, ਹੁਣ ਦਿਨ ਚੜ੍ਹ ਚੁੱਕਾ ਹੈ, 4 ਵਜੇ ਨੇ ਅੰਮ੍ਰਿਤ ਵੇਲੇ ਦੇ, 20 ਫਰਵਰੀ 1921 ਨੂੰ ਇਹਨਾਂ ਦੇ ਸਾਥੀ ਜਦੋਂ ਝਾਲ ਤੇ ਗਏ, ਹੁਣ ਝੱਬਰ ਹੁਰਾਂ ਦੇ ਜਥੇ ਨੂੰ ਤਾਂ ਰੋਕ ਦਿੱਤਾ ਗਿਆ ਸੀ, ਉਹਨਾਂ ਵਿੱਚੋਂ ਕੋਈ ਸੱਜਣ ਨਹੀਂ ਆਇਆ, ਭਾਈ ਲਛਮਣ ਸਿੰਘ ਕੋਲ ਵਾਪਸ ਆ ਗਏ। ਕਹਿਣ ਲੱਗੇ ਝਾਲ ਉੱਤੇ ਤਾਂ ਕੋਈ ਬੰਦੇ ਦਾ ਨਾਮੋ ਨਿਸ਼ਾਨ ਨਹੀਂ। ਕਹਿਣ ਲੱਗੇ ਚਲੋ ਜੇ ਨਹੀਂ ਆਪਾਂ ਅਰਦਾਸ ਕਰਕੇ ਚੱਲੇ ਹਾਂ, ਹੋ ਸਕਦਾ ਦੂਜੇ 2 ਜਥੇ ਸਾਨੂੰ ਨਨਕਾਣਾ ਸਾਹਿਬ ਦੇ ਕੋਲ ਜਾ ਕੇ ਮਿਲ ਪੈਣ, ਆਪਾਂ ਗੁਰੂ ਸਾਹਿਬ ਜੀ ਦੇ ਦਰਬਾਰ ਵਾਲੇ ਪਾਸੇ ਨੂੰ ਕੂਚ ਕਰੀਏ। ਸਾਰਾ ਜਥਾ ਉੱਚੀ ਉੱਚੀ ਸ਼ਬਦ ਪੜ੍ਹਦਾ ਗੁਰੂ ਗੁਰੂ ਕਰਦਾ ਪਹੁੰਚਿਆ, ਤੇ ਜਿਸ ਦਲੀਪ ਸਿੰਘ ਨੇ ਇਹ ਛਾਤੀ ਤੇ ਹੱਥ ਮਾਰ ਕੇ ਕਿਹਾ ਸੀ ਕਿ ਭਾਈ ਲਛਮਣ ਸਿੰਘ ਨੂੰ ਮੈਂ ਰੋਕਾਂਗਾ, ਸਾਰੀ ਰਾਤ ਜਥੇ ਨੂੰ ਲੱਭਦੇ ਰਹੇ, ਜਥਾ ਲੱਭਿਆ ਨਹੀਂ, ਥੱਕ ਗਏ। ਨਨਕਾਣਾ ਸਾਹਿਬ ਇੱਕ ਗੁਰਸਿੱਖ ਸੀ, ਭਾਈ ਉੱਤਮ ਸਿੰਘ ਇਹਦੇ ਕਾਰਖਾਨੇ ਸਨ, ਤੇ ਸਿੱਖ ਪੰਥ ਦਾ ਬੜਾ ਹਮਦਰਦੀ ਰੱਖਣ ਵਾਲਾ, ਤੇ ਖਾਸ ਕਰਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਇਹਨੇ ਬੜਾ ਵੱਡਾ ਯੋਗਦਾਨ ਪਾਇਆ। ਭਾਈ ਦਲੀਪ ਸਿੰਘ ਇਸ ਕਾਰਖਾਨੇ ਵਾਲੇ ਦੇ ਘਰ ਚਲੇ ਗਏ। ਇੱਥੇ ਇੱਕ ਹੋਰ ਸੱਜਣ ਸੀ ਭਾਈ ਵਰਿਆਮ ਸਿੰਘ, ਅਸਲ ਵਿੱਚ ਉਹ ਕਾਰਖਾਨੇ ਦਾ ਮੁਨਸ਼ੀ ਬਣਿਆ ਸੀ, ਮੁਨਸ਼ੀ ਦਾ ਕੰਮ ਨਹੀਂ ਸੀ ਕਰਦਾ, ਉਹ ਨਨਕਾਣਾ ਸਾਹਿਬ ਦੇ ਮਹੰਤ ਦੀਆਂ ਸਾਰੀਆਂ ਅੰਦਰ ਦੀਆਂ ਗੱਲਾਂ ਜਾ ਕੇ ਸ਼੍ਰੋਮਣੀ ਕਮੇਟੀ ਤੇ ਝੱਬਰ ਤੱਕ ਪਹੁੰਚਾਉਂਦਾ ਸੀ। ਦਲੀਪ ਸਿੰਘ ਵਾਪਸ ਜਾ ਕੇ ਕਹਿੰਦੇ ਨੇ ਕਾਰਖਾਨੇ ਵਿੱਚ ਕਿ ਭਾਈ ਵਰਿਆਮ ਸਿੰਘ ਜੀ, ਮੈਨੂੰ ਤਾਂ ਜਥਾ ਮਿਲਿਆ ਨਹੀਂ, ਆ ਚਿੱਠੀ ਸਿੱਖਾਂ ਦੀ ਤੁਸੀਂ ਲੈ ਲਓ, ਪੰਥ ਦੀ ਚਿੱਠੀ ਹੈ। ਲਛਮਣ ਸਿੰਘ ਜੇ ਮਿਲ ਜਾਏ ਉਹਨੂੰ ਚਿੱਠੀ ਦਾ ਵਾਸਤਾ ਪਾ ਕੇ ਪਿਛਾਂ ਤੋਰ ਦੇਣਾ। ਭਾਈ ਵਰਿਆਮ ਸਿੰਘ ਨੇ ਚਿੱਠੀ ਲੈ ਲਈ, ਪਰ ਇੱਧਰ ਭਾਈ ਲਛਮਣ ਸਿੰਘ ਗੁਰੂ ਗੁਰੂ ਜਪਦੇ ਹੋਏ ਸਾਹਿਬ ਕਿਰਪਾਲੂ ਦੇ ਦਰਬਾਰ ਨੇੜੇ ਜਾ ਪਹੁੰਚੇ ਨੇ। ਗੁਰੂ ਕੇ ਸਿੱਖੋ, ਮੈਂ ਅਰਜ਼ ਕੀਤੀ ਸੀ ਕਿ ਇੱਥੇ ਹੀ ਨਰਾਇਣ ਦਾਸ ਮਹੰਤ ਨੇ 19 ਤਰੀਕ ਨੂੰ ਲਾਹੌਰ ਜਾਣਾ ਸੀ। ਅਸਲ ਵਿੱਚ ਇਹ ਸ਼ਾਮ ਨੂੰ 19 ਤਰੀਕ ਨੂੰ 3:44 ਦੇ ਮੈਂ ਉਹ ਅੱਖਰ ਵੀ ਚੇਤੇ ਰੱਖੇ ਨੇ ਕਿ ਕਿਹੜੇ ਕਿਹੜੇ ਮਿੰਟ, ਕਿਹੜੇ ਕਿਹੜੇ ਘੰਟੇ, ਕਿਹੜੇ ਕਿਹੜੇ ਸਮੇਂ ਤੇ ਕੀ ਕੁਛ ਹੋਇਆ। ਸ਼ਾਮ ਨੂੰ 3:44 ਤੇ ਗੱਡੀ ਤੇ ਲਾਹੌਰ ਨੂੰ ਜਾਣ ਲਈ ਬੈਠਾ ਹੈ ਤੇ ਉੱਥੇ ਇੱਕ ਮੁਸਲਮਾਨ ਔਰਤ ਉਤਰੀ ਤੇ ਉਹਨੇ ਕਿਹਾ, ਵੇ ਮਹੰਤਾ, ਕਹਿ ਨੂੰ ਵੰਝਣਾ ਪਿਆ ਹੈ, ਕਾਲੀਆਂ ਪੱਗਾਂ ਵਾਲੇ ਬੁਚਿਆਣੇ ਆ ਗਏ ਨੀ, ਹੁਣੇ ਆ ਕੇ ਉਹਨਾਂ ਨੇ ਨਨਕਾਣਾ ਸਾਹਿਬ ਕਬਜ਼ਾ ਕਰ ਲੈਣਾ ਹੈ। ਮਹੰਤ ਨੇ ਚੱਲਦੀ ਗੱਡੀ ਦੇ ਵਿੱਚੋਂ ਜੇ ਥੋੜੀ ਜਿਹੀ ਚੱਲੀ ਰਫ਼ਤਾਰ ਘੱਟ ਸੀ, ਛਾਲ ਮਾਰ ਦਿੱਤੀ। ਇਹ 19 ਫਰਵਰੀ ਸ਼ਾਮ ਨੂੰ ਫਿਰ ਦੁਬਾਰਾ ਨਨਕਾਣਾ ਸਾਹਿਬ ਆ ਗਿਆ। ਉਸ ਰਾਤ ਇਹਨੇ ਸ਼ਰਾਬ ਦੀਆਂ ਬੋਤਲਾਂ ਮੰਗਾਈਆਂ, ਸ਼ਰਾਬ ਦੇ ਭਾਂਡੇ ਭਰ ਕੇ ਲਿਆਂਦੇ ਗਏ। ਇਹਨਾਂ ਵਿੱਚੋਂ 10 ਨੰਬਰੀ ਇਹ ਬਦਮਾਸ਼, 28 ਪਠਾਣ, ਹੋਰ ਕੁਝ ਮਾਝੇ ਦੇ ਬਦਮਾਸ਼ ਲਿਆਂਦੇ। ਉਹਨਾਂ ਨੂੰ ਇੱਕ ਗੱਲ ਕਹੀ ਕਿ ਤੇਲ ਦੇ ਪੀਪੇ ਤਿਆਰ ਰੱਖੋ, ਜਿਹੜੇ ਟਕਵੇ ਕੁਹਾੜੀਆਂ ਨੇ ਤਿੱਖੇ ਕਰਕੇ ਰੱਖੋ, ਤੇ ਛੱਤ ਉੱਤੇ ਦਰਸ਼ਨੀ ਡਿਊੜੀ ਦੇ ਕੋਲ ਉਹਨੇ ਬੰਦੂਕਾਂ ਵਾਲੇ ਬਿਠਾ ਦਿੱਤੇ। ਕਹਿੰਦਾ, ਇੱਕ ਕੰਮ ਕਰਿਓ ਕਿ ਜਦੋਂ ਜਥਾ ਅੰਦਰ ਵੜੇ ਤੇ ਤੁਸੀਂ ਪਹਿਲਾਂ ਵੱਡੇ ਦਰਵਾਜ਼ੇ ਨੂੰ ਕੁੰਡੀ ਲਾ ਦੇਣੀ ਹੈ। ਜਦੋਂ ਉਹ ਸਾਰੇ ਅੰਦਰ ਚੌਖੰਡੀ ਵਿੱਚ ਅੰਦਰ ਚਲੇ ਜਾਣ ਦਰਬਾਰ ਵਿੱਚ, ਪਹਿਲਾਂ ਤੁਸੀਂ ਬੰਦੂਕਾਂ ਨਾਲ ਉਹਨਾਂ ਤੇ ਗੋਲੀ ਬਰੂਦ ਦੀ ਬਾਛੜ ਕਰਨੀ ਹੈ, ਤੇ ਪਰਤ ਕੇ ਜਦੋਂ ਸਹਿਕਦੇ ਹੋਣ ਤੇ ਛੱਤ ਤੋਂ ਉਤਰ ਕੇ ਉਹਨਾਂ ਜਿਉਂਦਿਆਂ ਦੇ ਸਹਿਕਦਿਆਂ ਦੇ ਟੁਕੜੇ ਟੁਕੜੇ ਕਰਕੇ ਤੇਲ ਪਾ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਫੂਕ ਕੇ ਰੱਖ ਦਿਓ ਕਿ ਪਰਤ ਕੇ ਕੋਈ ਸਿੱਖ ਨਨਕਾਣਾ ਸਾਹਿਬ ਵਾਲੇ ਪਾਸੇ ਮੂੰਹ ਨਾ ਕਰ ਸਕੇ। ਉਧਰ ਉਹਨੇ ਰਾਤ ਤਿਆਰੀ ਕਰ ਲਈ, ਤੇਲ, ਬਰੂਦ, ਟਕਵੇ, ਕੁਹਾੜੀਆਂ, ਛਵੀਆਂ, ਤਲਵਾਰਾਂ। ਇਧਰ ਗੁਰੂ ਕਾ ਲਾਲ ਭਾਈ ਲਛਮਣ ਸਿੰਘ ਇਹ ਨਨਕਾਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ। ਜਦੋਂ ਇਹ ਨੇੜੇ ਪਹੁੰਚੇ ਤੇ ਜਿਹੜੀਆਂ ਬੀਬੀਆਂ ਇਹਨਾਂ ਦੇ ਨਾਲ ਸਨ, ਉਹਨਾਂ ਵਿੱਚੋਂ ਭਾਈ ਲਛਮਣ ਸਿੰਘ ਦੀ ਘਰ ਵਾਲੀ ਬੀਬੀ ਇੰਦਰ ਕੌਰ ਹੈ, ਇਹਨਾਂ ਵਿੱਚ ਇੱਕ ਸਿੱਖ ਸੀ ਬੜੀ ਚੜ੍ਹਦੀ ਕਲਾ ਵਾਲਾ, ਉਹਦਾ ਨਾਮ ਸੀ ਭਾਈ ਸਾਹਿਬ ਭਾਈ ਟਹਿਲ ਸਿੰਘ ਜੀ। ਜਦੋਂ ਉੱਥੋਂ ਤੁਰਨ ਲੱਗੇ ਨੇ, ਉਹਨੇ ਆਪਣੀ ਜੇਬ ਵਿੱਚੋਂ 18 ਰੁਪਈਏ ਕੱਢੇ। ਬੀਬੀ ਇੰਦਰ ਕੌਰ ਤੇ ਨਾਲ ਦੀਆਂ ਬੀਬੀਆਂ ਨੂੰ ਤੰਬੂ ਸਾਹਿਬ ਗੁਰਦੁਆਰੇ ਭੇਜਣ ਲੱਗੇ ਨੇ। ਜੇਬ ਵਿੱਚੋਂ 18 ਰੁਪਈਏ ਕੱਢ ਕੇ ਭਾਈ ਟਹਿਲ ਸਿੰਘ ਕਹਿੰਦਾ, ਭੈਣੇ ਆ ਲੈ ਪਕੜ ਮੇਰੇ ਪੈਸੇ। ਤੇ ਬੀਬੀ ਇੰਦਰ ਕੌਰ ਨੇ ਕਿਹਾ, ਕਾਹਦੇ ਲਈ? ਕਹਿਣ ਲੱਗਾ, ਸ਼ਹੀਦ ਹੋ ਜਾਣਾ, ਕਿਰਪਾ ਕਰੀ ਜਦੋਂ ਸਾਡੇ ਭੋਗ ਪਾਏ ਜਾਣਗੇ ਇਹਨਾਂ 18 ਰੁਪਈਆਂ ਨੂੰ ਗੁਰੂ ਕੇ ਲੰਗਰ ਵਿੱਚ ਪਾ ਦੇ, ਅਸੀਂ ਸ਼ਹੀਦ ਹੋ ਜਾਈਏ। ਸਾਡੇ ਪਿੱਛੋਂ ਅਖੰਡ ਪਾਠ ਸਾਹਿਬ ਕਰਾਇਓ। ਇੱਕ ਸਿੱਖ ਕੋਲ ਪਾਣੀ ਵਾਲਾ ਗੜਵਾ ਸੀ, ਕਹਿਣ ਲੱਗਾ, ਲੈ ਭੈਣੇ, ਅਸਾਂ ਤੇ ਪਤਾ ਨਹੀਂ ਪਰਤ ਕੇ ਆਉਣਾ ਕਿ ਨਹੀਂ, ਐਸ ਗੜਵੇ ਨੂੰ ਤੂੰ ਕੋਲ ਸਾਂਭ ਕੇ ਰੱਖੀ ਤੇ ਮੈਂ ਇੱਕ ਬੇਨਤੀ ਕਰਾਂ, ਅਸਲ ਵਿੱਚ ਸ਼ਹੀਦਾਂ ਦਾ ਖੂਨ ਹੀ ਕੌਮ ਦੀ ਜ਼ਿੰਦਗੀ ਹੈ। ਇੱਕ ਪੰਜਾਬੀ ਦੇ ਸ਼ਾਇਰ ਨੇ ਬਹੁਤ ਸ਼ਬਦ ਭਾਵਪੂਰਤ ਕਹੇ ਨੇ, ਕਹਿੰਦਾ, ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਾਂ ਘਾਲਦੇ ਨੇ, ਛੰਨੇ ਖੋਪੜੀ ਦੇ ਫੜ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਕੇਵਲ ਉਹ ਕੌਮ ਜਿੰਦੀ ਰਹਿੰਦੀ ਹੈ ਕਿ ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਾਂ ਘਾਲਦੇ ਨੇ, ਛੰਨੇ ਖੋਪੜੀ ਦੇ ਫੜ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ, ਉਹ ਸ਼ਹੀਦਾਂ ਦੀ ਕੌਮ ਕਦੀ ਖਤਮ ਨਹੀਂ ਹੋ ਸਕਦੀ। ਬੀਬੀਆਂ ਨੇ ਉਹ ਪੈਸੇ ਲੈ ਲਏ। ਇੱਥੇ ਭਾਈ ਲਛਮਣ ਸਿੰਘ ਨੇ ਅਰਦਾਸ ਤੀਜੀ ਕੀਤੀ ਸੀ। ਇਸ ਅਰਦਾਸ ਦੇ ਸ਼ਬਦ ਬੜੇ ਭਾਵਪੂਰਤ ਸਨ ਤੇ ਸੱਚ ਜਾਣੋ ਸਿੱਖ ਦੀ ਜ਼ਿੰਦਗੀ ਦਾ ਅਹਿਮ ਅੰਗ ਹੈ ਅਰਦਾਸ। ਅਰਦਾਸ ਤੋਂ ਬਿਨਾਂ ਸਿੱਖ ਦੀ ਜ਼ਿੰਦਗੀ ਕਦੀ ਵੀ ਸੰਪੂਰਨ ਨਹੀਂ। ਹੁਣ ਸਾਹਮਣੇ ਨਨਕਾਣਾ ਸਾਹਿਬ ਦਿਸਦਾ ਤੇ ਨਾਲ ਉਹ ਛੋਟਾ ਜਿਹਾ ਬੱਚਾ ਵੀ ਜਿਹੜਾ ਦਾਦੀ ਮਾਂ ਤੋਂ ਅਸ਼ੀਸ਼ ਲੈ ਕੇ ਆਇਆ ਸੀ। ਭਾਈ ਲਛਮਣ ਸਿੰਘ ਨੇ ਅਰਦਾਸ ਕੀਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੇਰੇ ਦਰ ਦਾ ਕੂਕਰ ਹਾਂ, 2 ਵਾਰੀ ਤੇਰੇ ਚਰਨਾਂ ਵਿੱਚ ਅਰਦਾਸ ਕੀਤੀ ਏ ਤੇ ਤੁਸੀਂ ਗੁਰੂ ਰੂਪ ਵਿੱਚ ਹੁਕਮ ਦਿੱਤਾ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਹੁਣ ਤੇਰੇ ਦਰਬਾਰ ਦੇ ਮੈਂ ਬਿਲਕੁਲ ਨਜ਼ਦੀਕ ਆ ਗਿਆ, ਤੁਸੀਂ ਕਿਰਪਾ ਕਰਿਓ ਇਸ ਕੂਕਰ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਆ ਜੇ, ਮਿਹਰ ਕਰਿਓ ਇਸ ਜਥੇ ਤੇ ਮਿਹਰ ਭਰਿਆ ਹੱਥ ਰੱਖਿਓ। ਭਾਈ ਲਛਮਣ ਸਿੰਘ ਨੇ ਕੀਤੀ ਅਰਦਾਸ ਤੇ ਫਿਰ ਆਪ ਉਹਨਾਂ ਨੇ ਇੱਕ ਪਰਨ ਲਿਆ, ਕਹਿਣ ਲੱਗੇ ਇਸ ਜਥੇ ਵਿੱਚੋਂ ਕੋਈ ਵੀ ਸਿੱਖ ਨਨਕਾਣਾ ਸਾਹਿਬ ਦੀ ਖਦੂਤ ਵਿੱਚ ਜਾ ਕੇ ਆਪਣਾ ਹੱਥ ਨਹੀਂ ਚੁੱਕੇਗਾ, ਤੁਹਾਡੇ ਤੇ ਤਲਵਾਰਾਂ ਚੱਲਣ ਪਰ ਤੁਹਾਡੀ ਜ਼ਬਾਨ ਤੋਂ ਗੁਰੂ ਗੁਰੂ ਨਿਕਲਦਾ ਹੋਵੇ, ਤੁਹਾਡੇ ਸੀਨੇ ਵਿੱਚ ਗੋਲੀਆਂ ਵੱਜਣ ਤੇ ਤੁਹਾਡੀ ਜ਼ਬਾਨ ਤੋਂ ਧੰਨ ਗੁਰੂ ਨਾਨਕ ਸਾਹਿਬ ਨਿਕਲਦਾ ਹੋਵੇ, ਤੇ ਤੁਹਾਡੇ ਤਨ ਨੂੰ ਭਾਵੇਂ ਟੁਕੜੇ ਟੁਕੜੇ ਕੀਮਾ ਕੀਮਾ ਕਰ ਦੇਣ ਪਰ ਚੇਤੇ ਰੱਖਿਓ ਕੋਈ ਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਜਾ ਕੇ ਹੱਥ ਨਾ ਚੁੱਕਿਓ। ਆਪਾਂ ਜਾਣਾ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਮੈਂ ਬੈਠਾਂਗਾ, ਉੱਥੇ ਜੋਟੀਆਂ ਵੀ ਸ਼ਬਦ ਪੜਾਂਗੇ। ਭਾਈ ਲਛਮਣ ਸਿੰਘ ਜੀ ਨੇ ਸਾਰਿਆਂ ਤੋਂ ਪਰਨ ਲੈ ਲਿਆ। ਇੰਨੀ ਦੇਰ ਨੂੰ ਉਹ ਭਾਈ ਵਰਿਆਮ ਸਿੰਘ ਜਿਹਨੂੰ ਭਾਈ ਦਲੀਪ ਸਿੰਘ ਨੇ ਚਿੱਠੀ ਦਿੱਤੀ ਸੀ ਕਿ ਸੱਜਣਾ ਤੂੰ ਜਥੇ ਨੂੰ ਰੋਕ ਲਈ ਜੇ ਮਿਲ ਗਿਆ, ਭਾਈ ਵਰਿਆਮ ਸਿੰਘ ਗਏ, ਉਹਨਾਂ ਚਿੱਠੀ ਦਿਖਾ ਕੇ ਕਿਹਾ ਭਾਈ ਲਛਮਣ ਸਿੰਘ ਜੀ ਦੋ ਜਥੇ ਆਏ ਨਹੀਂ, ਤੁਸੀਂ ਵਾਪਸ ਚਲੇ ਜਾਓ। ਭਾਈ ਲਛਮਣ ਸਿੰਘ ਚਿੱਠੀ ਨੂੰ ਦੇਖ ਕੇ ਰੁਕੇ। ਭਾਈ ਟਹਿਲ ਸਿੰਘ ਨੇ ਉੱਚੀ ਆਵਾਜ਼ ਵਿੱਚ ਕਿਹਾ ਭਾਈ ਲਛਮਣ ਸਿੰਘ ਜੀ ਦੋ ਵਾਰੀ ਹੁਕਮ ਆਇਆ ਕਿ ਤਨ ਮਨ ਕਾਟ ਕਾਟ ਸਭ ਅਰਪੀ, ਹੁਣ ਚੇਤੇ ਰੱਖੋ ਤਿੰਨ ਵਾਰੀ ਅਰਦਾਸ ਕੀਤੀ, ਦੋ ਵਾਰੀ ਹੁਕਮ ਲਿਆ, ਜੇ ਹੁਣ ਵੀ ਪਿਛਾ ਮੁੜਨਾ ਤੇ ਆਪਾਂ ਗੁਰੂ ਤੋਂ ਬੇਮੁਖ ਹੋਵਾਂਗੇ। ਦੂਜੇ ਪਾਸੇ ਦੇਖੋ ਕੈਸੀ ਖੇਡ, ਇੱਕ ਪਾਸੇ ਚਿੱਠੀ ਦੂਜੇ ਪਾਸੇ ਗੁਰੂ ਦੇ ਚਰਨਾਂ ਵਿੱਚ ਕੀਤੀ ਅਰਦਾਸ। ਟਹਿਲ ਸਿੰਘ ਨੇ ਫਿਰ ਕਿਹਾ ਕਿ ਕਦੀ ਬਾਬਾ ਅਕਾਲੀ ਫੂਲਾ ਸਿੰਘ ਦੀ ਅਰਦਾਸ ਨੂੰ ਚੇਤੇ ਕਰੋ। ਕਹਿਣ ਲੱਗੇ ਕੋਈ ਜਾਏ ਨਾ ਜਾਏ ਪਰ ਮੈਂ ਨਨਕਾਣਾ ਸਾਹਿਬ ਮੱਥਾ ਟੇਕ ਕੇ ਜ਼ਰੂਰ ਆਵਾਂਗਾ। ਜਦੋਂ ਭਾਈ ਟਹਿਲ ਸਿੰਘ ਚੱਲਣ ਲੱਗੇ ਭਾਈ ਲਛਮਣ ਸਿੰਘ ਜੀ ਪਿੱਛੇ ਹਟਾ ਦਿੱਤਾ ਭਾਈ ਵਰਿਆਮ ਸਿੰਘ ਨੂੰ। ਸਾਰਾ ਜਥਾ ਸਤਨਾਮ ਵਾਹਿਗੁਰੂ ਵਾਹਿਗੁਰੂ ਕਹਿੰਦਾ ਮੇਰੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਵੱਲ ਚੱਲ ਗਏ। ਉਧਰ ਰਾਤ ਸ਼ਰਾਬ ਦੀਆਂ ਬੋਤਲਾਂ ਵਰਤਾਈਆਂ ਨੇ ਨਰੈਣੂ ਮਹੰਤ ਦਰਿੰਦੇ ਨੇ, ਸਾਰੇ ਬਦਮਾਸ਼ ਨਸ਼ੇ ਵਿੱਚ ਧੁੱਤ ਨੇ, ਆਪਣੇ ਹੱਥ ਵਿੱਚ ਕਿਸੇ ਨੇ ਟਕਵਾ, ਕਿਸੇ ਨੇ ਤਲਵਾਰ, ਕਿਸੇ ਨੇ ਛਵੀ, ਕਿਸੇ ਨੇ ਬੰਦੂਕ ਪਕੜੀਏ, ਕਈ ਭਾਂਡੇ ਲੈ ਕੇ ਪੀਪੇ ਤੇਲ ਦੇ ਵਿੱਚੋਂ ਤੇਲ ਲੈ ਕੇ ਲੱਕੜਾਂ ਤੇ ਸੱਟਦੇ ਪਏ ਨੇ, ਇਹਨਾਂ ਨੂੰ ਜਿਉਂਦਿਆਂ ਨੂੰ ਅੱਗ ਵਿੱਚ ਫੂਕ ਕੇ ਰੱਖ ਦੇਣਾ ਹੈ। ਇੰਨੀ ਦੇਰ ਨੂੰ ਇੱਕ ਸਿੱਖ ਹੋਰ ਆਇਆ, ਉਹਦਾ ਨਾਮ ਸੀ ਚੌਧਰੀ ਪਾਲ ਸਿੰਘ। ਉਹਨੇ ਭਾਈ ਲਛਮਣ ਸਿੰਘ ਨੂੰ ਰੋਕਣ ਦਾ ਯਤਨ ਕੀਤਾ, ਭਾਈ ਸਾਹਿਬ ਨੂੰ ਦੋਨਾਂ ਹੱਥਾਂ ਵਿੱਚ ਬਾਹਾਂ ਵਿੱਚ ਘੁੱਟ ਕੇ ਜ਼ਫੀ ਜਦੋਂ ਪਾਈ, ਭਾਈ ਲਛਮਣ ਸਿੰਘ ਨੇ ਪਿਛਾ ਕਰ ਦਿੱਤਾ। ਕਹਿਣ ਲੱਗੇ ਨਹੀਂ ਹੁਣ ਸਾਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾਣ ਦੇ, ਭਰਮ ਨਾ ਕਰੀ, ਸੱਚ ਜਾਣਿਓ। ਅਸਲ ਵਿੱਚ ਜਦੋਂ ਕੋਈ ਸ਼ਹਾਦਤ ਦਾ ਜਾਮ ਪੀਣ ਤੁਰਦਾ ਉਹਦੇ ਵਿੱਚ ਮੇਰਾ ਗੁਰੂ ਕਲਗੀ ਵਾਲਾ ਆਪ ਵਾਪਰਦਾ ਹੈ, ਉਹਦੇ ਵਿੱਚ ਗੁਰੂ ਅਰਜੁਨ ਦੇਵ ਵਰਗਾ ਸਬਰ ਹੁੰਦਾ, ਉਹਦੇ ਅੰਦਰ ਗੁਰੂ ਤੇਗ ਬਹਾਦਰ ਵਰਗਾ ਤਿਆਗ ਆਉਂਦਾ, ਉਹਦੇ ਅੰਦਰ ਗੁਰੂ ਕੇ ਲਾਲਾਂ ਦੀ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਰਗਾ ਜੋਸ਼ ਪੈਦਾ ਹੁੰਦਾ। ਤਾਂ ਹੀ ਤਾਂ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਿ ਸੂਰਮਿਆਂ ਦੀ ਪਰਿਭਾਸ਼ਾ ਹੀ ਇਹ ਵੇ ਕਿ ਡਗਮਗ ਛਾੜ ਰੇ ਮਨ ਪੌਰਾ, ਅਬ ਤੋ ਜਰੈ ਮਰੈ ਸਿਧ ਪਾਈਐ ਲੀਨੋ ਹਾਥ ਸੰਦੋਰਾ। ਸ਼ਹਾਦਤ ਦਾ ਜਾਮ ਪੀਣ ਵਾਲਾ ਕਹਿੰਦਾ ਕਿ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਧੌਰਾ ਲੀ। 5:44 ਤੇ ਇੱਥੋਂ ਤੱਕ ਸਮਾਂ ਨਿਸ਼ਚਿਤ ਕਰਨ ਵਾਲੇ ਤੇ ਕਹਿੰਦੇ ਨੇ ਕਿ 5:44 ਤੇ 25 ਸੈਕਿੰਟ ਸਨ ਜਦੋਂ ਜਥੇ ਨੇ ਨਨਕਾਣਾ ਸਾਹਿਬ ਦੀ ਖਦੂਦ ਵਿੱਚ ਇੰਟਰ ਕੀਤਾ ਹੈ, ਪ੍ਰਵੇਸ਼ ਕੀਤਾ। ਅੱਗੇ ਅੱਗੇ ਭਾਈ ਲਛਮਣ ਸਿੰਘ ਗੁਰੂ ਗੁਰੂ ਜਪਦਾ ਜਾਂਦਾ, ਪਿੱਛੇ ਸਾਰਾ ਜਥਾ ਹੈ। ਅੰਦਰ ਜਾ ਚੁਖੰਡੀ ਦੇ ਵਿੱਚ ਪਹੁੰਚੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸੀ। ਭਾਈ ਲਛਮਣ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਾ ਕੇ ਬੈਠ ਗਏ ਨੇ। ਜਿਹੜੇ ਭਾਈ ਟਹਿਲ ਸਿੰਘ ਚੜ੍ਹਦੀ ਕਲਾ ਵਾਲਾ ਸਿੰਘ ਜਿਹਨੇ 18 ਰੁਪਈਏ ਆਪਣੇ ਭੋਗ ਲਈ ਵੀ ਪਹਿਲਾਂ ਦੇ ਦਿੱਤੇ, ਉਹ ਚੁਖੰਡੀ ਤੋਂ ਬਾਹਰ ਦਰਵਾਜ਼ੇ ਦੇ ਸਾਹਮਣੇ ਖਲੋ ਗਿਆ। ਕੁਝ ਸਿੱਖ ਅੰਦਰ ਬੈਠ ਗਏ, ਕੁਝ ਜਿਹੜੇ ਨੇ ਬਾਹਰ ਖਲੋ ਗਏ, ਕੁਝ ਬੈਠੇ ਨੇ ਕੁਝ ਖਲੋਤੇ ਨੇ। ਭਾਈ ਲਛਮਣ ਸਿੰਘ ਗੁਰੂ ਕੀ ਹਜ਼ੂਰੀ ਵਿੱਚ ਪਹੁੰਚੇ, ਤਾਬਿਆ ਬੈਠ ਕੇ ਚੌਰ ਕੀਤੀ। ਭਾਈ ਸਾਹਿਬ ਦੀਆਂ ਅੱਖਾਂ ਸੇਜਲ ਹੋ ਗਈਆਂ, ਦੇਖਿਆ ਤੇ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ, ਬੜੀਆਂ ਅਰਦਾਸਾਂ ਕਰਨ ਤੋਂ ਬਾਅਦ तेरी गोद विच बैठन दा सुभाग प्राप्त होया, मैं तेरा कुटान कोट शुक्र करना। चौर भाई साहब कर लग पे, महंत नारायण बैठा सी बैठक विच, इन्हें गुंडिया नू आवाज दिती, कह लगा पहला गोलियां दी बाछड़ करो, जेड़े बाहर खलोते ने उन्हां नू गोलियां नल पुन के रख दियो। जिन्हां ने तकवे तेज कीते सन, कह लगा जिन्हों गोली लगे भावे उहदी मौत होई होवे चाहे ना होई होवे, तुसी तिखे टकव्या नाल लकड़ां ते रख के उन्हां दा कीमा कीमा करना शुरू कर दियो। गुरु के सिखो, उस ड्योड़ी दे उतों छत तो पहली गोली चली, ते जिस भाई टहल सिंह ने 18 रुपये भोगली दिते सन, पहली गोली उहदे सीने विच आ के वजी। भाई लक्ष्मण सिंह इको दम जबान तो कहा सतगुरु वाहिगुरु, ते गुरु के सिखो सच जाण्यो उन्हां दे अंदर दी इह ख्वाहिश सी जिहड़े मैं पहला बेनती कीती है, कबीर मोए मरने का चौक है, मरो ता हर कै द्वार, मत हर पूछे कौन है परा हमारे बार। उन्हां दे अंदर दी इह इच्छा सी कि क्या जाना किव मरेंगे, कैसा मरना होए, पर बाबा नानका तेरी बाणी ना विसरे, कीमा कीमा पावे हो जाइए। क्या जाना क्यों मरेंगे, कैसा मरना होए, जेकर साहिब मनो ना विसरे ता सहला मरना होए। उन्हां दे अंदर दी आवाज सी के दाता अगां कूतरांग, पिछा फेर ना मोटड़ा, नानक सिज आवे आवार, बौड़ ना कोवी जन मड़ा। पहली गोली पाई टैल सिंह नू वजी, इको दम ए जमीन ते डिगे, एक गोली होर डिग्या नू मारी, भाई साहब भाई टहल सिंह ने वाहिगुरु कहा, ते अंदर वाला भवर बाबे नानक दे चरणा विच जा समाया। यक लखत गोलियां दी बाछड़ शुरू हो गई, किसे दे सिर विच, किसे दी छाती विच, किसे दे शरीर दे वक वक अंगा विच। जदो बार वाले सज्जन गोलियां नल भुन दिते, उत्तो छत तो गोलियां दी आवाज ते शराबियां दे बकारियां दी आवाज आवे, ते अंदर उची उची वाहिगुरु 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 दी धुनी पी आवे। जदो बार वाले सिंह शहीद हो गए, कुछ तड़पते पए ने, खून ना लत पत होए, ए दरिंदे फिर छत तो उतरे, बंदूकां लैके अंदर आए। भाई लक्ष्मण सिंह बैठे सन ताबिया, नारायणू महंत मूह लपेट के घोड़े ते सवार हो गया, कहन लगा ऐस जथेदार ने बड़ी अत चुकी है, इनू भुन दियो गुरु ग्रंथ साहिब दी ताबिया बैठे। इको दम गोलियां दी बाछड़ गुरु ग्रंथ साहिब ते खून लगी, जदों गुरु ग्रंथ साहिब नू दो गोलियां लगियां, भाई लक्ष्मण सिंह ने गुरु ग्रंथ साहिब नू गलवकड़ी विच लै लिया, अपनियां दोवां खत्थे दोवें खत्थ अगे कर दिते, ते आवाज देख के कहिंदा होए इस गुरु दे नां ते तुसी बच्चे पालदे रहे हो, मेरे तन नू छलनी छलनी कर दियो, पर गुरु ग्रंथ साहिब ते गोली ना चलायो। ओहदे खत्थां नू गोलियां मार मार के छलनी छलनी कर दिता, भाई साहब दे खून दे तुपके गुरु ग्रंथ साहब दे जदो अंगा ते डिगे, ते मनो अंदरों आवाज आ रही सी लक्ष्मण सिंह के देख मैं तेनू कहा सी कि तन मन काट काट सब अर्पी विच अग्नि आप जलाई। भाई साहब जी उन्हां नू गोलियां नाल छलनी छलनी कर दिता। जेड़ा बच्चा गया सी जिदा नाम भाई दरबारा सिंह, सब तो छोटा बच्चा ए सी, जदो गोली चली कुछ सिखा ने सलाह करके अंदर अलमारी सी, बच्चे नू उस अलमारी दे विच डक दिता, कहना पता नहीं की कुछ कर देना, बच्चा अलमारी विच है। अंदर दरिंदे आए, भाई साहब भाई लक्ष्मण सिंह नू गुरु ग्रंथ साहब दी ताबिया तो केसां तो धू के बाहर ले आए। जदो बाहर लियांदा उस वेले नारायणू महंत ने कहा, कहन लगा इनू बड़ा चा सी गुरु नानक दे दर ते आउण दा, अज एहो जिहा कारा करो कि सदा लई बाबे दे दर ते रह जाए। मैं बेनती करा नारायणू के देख, ए तां सदा गुरु नानक दे दर ते रहेगा, अज आ गए ते इन्हें रहना भी चरणा विच, ते दरिंदिया जेड़ा जुलम तू करना पिया तेनू तां दोजक विच वी किते टोई नहीं मिलनी, तू तां नंगा दोजक चा लिया तां दिशा खरा डरावना। भाई लक्ष्मण सिंह नू केसां तो धू के अंदर लियांदा, अंदरों खिच के चुखंडी तो फिर बाहर कढ़िया, ते कहिंदे ने उस वेले नारायणू महंत ने जो सज्जन उथे बाद विच गए जिन्ना देखिया,
ਸੁਣਾਉਣ ਵਾਲੇ ਦੱਸਦੇ ਨੇ ਕਿ ਭਾਈ ਸਾਹਿਬ ਦਾ ਹੱਥ ਛਲਨੀ ਛਲਨੀ ਸਨ, ਸੀਨੇ ਵਿੱਚ ਗੋਲੀਆਂ ਵੱਜੀਆਂ ਸਨ, ਪਰ ਅਜੇ ਸਵਾਸ ਨਹੀਂ ਸਨ ਪੂਰੇ ਹੋਏ। ਤਿੱਖੀ ਤਲਵਾਰ ਦੇ ਨਾਲ ਭਾਈ ਲਕਸ਼ਮਣ ਸਿੰਘ ਦਾ ਸਿਰ ਇਹਦੇ ਧੜ ਤੋਂ ਅਲਹਿਦਾ ਕਰ ਦਿੱਤਾ ਗਿਆ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਬਾਬਾ ਦੀਪ ਸਿੰਘ, ਹਾਲਾਂਕਿ ਸਿੱਖਾਂ ਨੇ ਜਿੱਥੇ ਜ਼ੁਲਮ ਦਾ ਟਾਕਰਾ ਕੀਤਾ ਹੈ, ਉੱਥੇ ਆਪਣੇ ਗੁਰੂ ਦੀ ਦਰਬਾਰ ਦੀ ਮਰਿਆਦਾ ਨੂੰ ਕਾਇਮ ਕਰ ਲਈ ਵੀ ਸ਼ਹਾਦਤਾਂ ਦੇ ਜਾਮ ਪੀਤੇ ਨੇ। ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਜੀ, ਉਹਨਾਂ ਦੇ ਕੇਸ, ਉਹਨਾਂ ਦਾ ਸਿਰ ਨਰੈਣੂ ਮਹੰਤ ਨੇ ਗੱਥੀ ਪਕੜਿਆ ਤੇ ਘੋੜੇ ਤੋਂ ਉਤਰ ਕੇ ਜ਼ਮੀਨ ਤੇ ਪਟਕਾਇਆ। ਕਹਿਣ ਲੱਗਾ, ਬੋਲ ਹੁਣ ਕਿ ਕਿਵੇਂ ਤੈਨੂੰ ਬਾਬੇ ਨਾਨਕ ਦੇ ਘਰ ਦੀ ਸੇਵਾ ਦਿਆਂ। ਧੜ ਨੂੰ ਖਿੱਚ ਕੇ ਜੰਡ ਨਾਲ ਪੁੱਠੀਆਂ ਬੰਨ ਦਿੱਤਾ, ਉੱਤੇ ਤੇਲ ਪਾ ਕੇ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਦੇ ਤਨ ਨੂੰ ਅੱਗ ਲਾ ਦਿੱਤੀ। ਭਾਈ ਸਾਹਿਬ ਦੇ ਤਨ ਨੂੰ ਜੰਡ ਨਾਲ ਬੰਨ ਕੇ ਫੂਕਿਆ ਗਿਆ। ਇਧਰ ਸਿੱਖ ਜਿਹੜੇ ਤੜਪਦੇ ਪਏ ਸਨ, ਇਹਨਾਂ ਦੇ ਟੁਕੜੇ ਕਰਨੇ ਸ਼ੁਰੂ ਕਰ ਦਿੱਤੇ। ਇੱਕ ਸਿੱਖ ਸੀ, ਮੈਂ ਦੋ ਘਟਨਾਵਾਂ ਹੋਰ ਵਿੱਚੋਂ ਅਰਜ਼ ਕਰਨੀਆਂ ਨੇ, ਤੁਸੀਂ ਇਕਾਗਰਤਾ ਬਖਸ਼ਿਓ। ਇੱਕ ਸਿੱਖ ਜਦੋਂ ਗੋਲੀ ਵੱਜੀ, ਜ਼ਖਮੀ ਹੋਇਆ, ਧਰਤੀ ਤੇ ਡਿੱਗਾ ਤੇ ਆਵਾਜ਼ ਦੇਖ ਕੇ ਕਹਿੰਦਾ ਹੋਏ, ਕੋਈ ਪਾਣੀ ਦਾ ਘੁੱਟ ਪਿਲਾ ਦਿਓ। ਉਨੀ ਦੇਰ ਨੂੰ ਮਹੰਤਾਂ ਦਾ ਇੱਕ ਗੁੰਡਾ ਆਇਆ, ਉਹ ਕਹਿੰਦਾ, ਕੀ ਖੱਟਿਆ ਇੱਥੇ ਆ ਕੇ? ਕਹਿੰਦਾ, ਖੱਟਿਆ ਤਾਂ ਬਹੁਤ ਕੁਛ, ਪਿਆਸ ਲੱਗੀ, ਇਹ ਪਾਣੀ ਖੈ। ਉਹਦੇ ਅੰਦਰ ਪਤਾ ਨਹੀਂ ਕੀ ਆਇਆ, ਗੜਵੀ ਪਾਣੀ ਦੀ ਲੈ ਕੇ ਉਹ ਜਦੋਂ ਪਿਲਾਣ ਵਾਸਤੇ ਆਇਆ ਤੇ ਇਹਨਾਂ ਵਿੱਚ ਇੱਕ ਗੁੰਡਾ ਸੀ, ਉਹਦਾ ਨਾਮ ਸੀ ਲੱਦੂ ਲੰਗੜਾ। ਉਹਨੇ ਗੜਵੀ ਨੂੰ ਮਾਰ ਕੇ ਠੁੱਡਾ ਕਿਹਾ, ਕਹਿਣ ਲੱਗਾ, ਇਹਨਾਂ ਦੁਸ਼ਮਣਾਂ ਨੂੰ ਪਾਣੀ ਪਿਆ ਪਿਆਨਾ? ਜਦੋਂ ਪਾਣੀ ਦੀ ਗੜਵੀ ਨੂੰ ਠੁੱਡਾ ਮਾਰ ਕੇ ਪਰਾਂ ਸੱਟਿਆ, ਉਸ ਪਿਆਸੇ ਸਿੱਖ ਨੇ ਕਿਹਾ, ਫਿਰ ਇੱਕ ਕੰਮ ਕਰੋ, ਛੇਤੀ ਮੇਰੇ ਸੀਨੇ ਵਿੱਚ ਛੁਰਾ ਮਾਰੋ ਜਾਂ ਕਿਰਪਾਨ ਨਾਲ ਮੇਰੇ ਸਿਰ ਨੂੰ ਵੱਖ ਕਰ ਦਿਓ, ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਚਲਾ ਜਾਵਾਂ। ਉਸ ਪਿਆਸੇ ਸਿੱਖ ਨੂੰ ਇਹਨਾਂ ਨੇ ਤਿੱਖੀ ਤਲਵਾਰ ਦੇ ਨਾਲ ਉਹਦੇ ਸਿਰ ਨੂੰ ਧੜ ਤੋਂ ਅਲਹਿਦਾ ਕਰ ਦਿੱਤਾ। ਇੱਕ ਸਿੱਖ ਹੋਰ ਸਿੱਖ ਦਾ ਪਿਆ ਸੀ, ਉਹਦੇ ਧੜ ਨੂੰ ਸਿਰ ਤੋਂ ਅਲਹਿਦਾ ਦੋਨੋਂ ਕਰ ਦਿੱਤੇ ਤਲਵਾਰ ਮਾਰ ਕੇ। ਤੇ ਜਦੋਂ ਉਸ ਸਿੱਖ ਦਾ ਸਿਰ ਕੱਟਿਆ ਤੇ ਵਿੱਚੋਂ ਖੂਨ ਦਾ ਪਰਨਾਲਾ ਨਿਕਲਿਆ। ਮਹੰਤ ਦਾ ਇੱਕ ਗੁਰਭਾਈ ਸੀ, ਗੁਰਭਾਈ ਦਾ ਮਤਲਬ ਕਿ ਇਹਦੇ ਨਾਲ ਇਹਦੇ ਵਰਗਾ ਮਹੰਤ ਸੀ, ਉਹਦਾ ਨਾਮ ਸੀ ਦੇਵਾ ਰਾਮ, ਕਈ ਥਾਵਾਂ ਤੇ ਦੇਵਾ ਦਾਸ ਲਿਖਿਆ। ਕਹਿੰਦੇ ਨੇ ਉਹਨੇ ਜਦੋਂ ਸਿੱਖ ਦੇ ਗਰਦਨ ਵਿੱਚੋਂ ਖੂਨ ਨਿਕਲਿਆ ਤੇ ਆਪਣੀ ਜੀਭ ਨਾਲ ਉਸ ਖੂਨ ਨੂੰ ਚੱਟਿਆ, ਕਹਿੰਦਾ, ਅੱਜ ਸਾਡੇ ਅੰਦਰ ਨੂੰ ਠੰਡ ਪਈ ਹੈ, ਇਹਨਾਂ ਅਕਾਲੀਆਂ ਦੇ ਸਿਰ ਲਾ ਕੇ। ਗੁਰੂ ਕੇ ਸਿੱਖੋ, ਸਿੱਖਾਂ ਦਾ ਕੀਮਾ ਕੀਮਾ ਕਰ ਦਿੱਤਾ ਗਿਆ। ਇਧਰ ਫਿਰ ਚਿਖਾਂ ਬਣਾ ਕੇ, ਚਿਖਾਂ ਤਾਂ ਕੀ ਬਣਾਉਣੀ ਸੀ ਕਿ ਲੱਕੜਾਂ ਤੇ ਪਾ ਕੇ ਇਹਨਾਂ ਨੇ ਤੇਲ ਤੜਪਦੇ ਸਿੱਖ ਅੱਗ ਤੇ ਰੱਖੇ। ਕਹਿੰਦੇ ਨੇ ਦੋ ਸਿੱਖਾਂ ਨੂੰ ਅੱਗ ਲੱਗੀ, ਬੇਹੋਸ਼ ਹੋਏ ਤੇ ਜਦੋਂ ਸਿੰਘ ਉਹ ਉੱਪਰ ਉੱਠਣ ਲੱਗੇ ਤੇ ਬਲਦੇ ਹੋਏ ਲਾਂਬੂ ਵਿੱਚੋਂ ਛਵੀਆਂ ਉਹਨਾਂ ਦੇ ਮੂੰਹ ਤੇ ਮਾਰ ਕੇ, ਕੁਹਾੜੀਆਂ ਮਾਰ ਕੇ ਉਹਨਾਂ ਨੂੰ ਅੱਗ ਦੇ ਵਿੱਚ ਟੁਕੜੇ ਟੁਕੜੇ ਕਰ ਦਿੱਤਾ। ਇੰਨੀ ਦੇਰ ਨੂੰ ਭਾਈ ਦਲੀਪ ਸਿੰਘ, ਉਹਨਾਂ ਨੂੰ ਪਤਾ ਲੱਗ ਗਿਆ ਕਿ ਨਨਕਾਣਾ ਸਾਹਿਬ ਅੰਦਰ ਗੋਲੀ ਚੱਲ ਗਈ ਹੈ। ਉਹ ਪੰਥ ਨੂੰ ਕਹਿ ਕੇ ਆਏ ਸਨ ਕਿ ਭਾਈ ਲਕਸ਼ਮਣ ਸਿੰਘ ਨੂੰ ਮੈਂ ਰੋਕਾਂਗਾ। ਪੈਰੀ ਜੁੱਤੀ ਨਹੀਂ ਪਾਈ, ਨੰਗੇ ਪੈਰ ਨਨਕਾਣਾ ਸਾਹਿਬ ਵੱਲ ਦੌੜ ਪਏ ਤੇ ਮਹੰਤ ਉਹਨਾਂ ਦਾ ਜਾਣੂ ਸੀ। ਮਹੰਤ ਘੋੜੇ ਤੇ ਚੜਿਆ, ਮੂੰਹ ਲਪੇਟਿਆ, ਚਾਰ ਚਫੇਰੇ ਆਪਣੇ ਗੁੰਡਿਆਂ ਨੂੰ ਹੁਕਮ ਪਿਆ ਦਿੰਦਾ ਸੀ। ਭਾਈ ਦਲੀਪ ਸਿੰਘ ਦੇਖ ਕੇ ਉੱਚੀ ਸਾਰੀ ਕਹਿੰਦੇ, ਉਹ ਮਹੰਤਾ, ਜ਼ੁਲਮ ਦੀ ਇੰਤਹਾ ਕਰ ਦਿੱਤੀ ਆ, ਸਬਰ ਕਰ, ਕਿੰਨੇ ਕੁ ਖੂਨ ਦੇ ਖੋਰ ਤੂੰ ਪਿਆਲੇ ਪੀਣੇ ਨੇ। ਮਹੰਤ ਨੇ ਕੱਪੜਾ ਪਰਾਂ ਕਰਕੇ ਕਿਹਾ, ਕਹਿੰਦਾ, ਦਲੀਪ ਸਿੰਘ ਤੂੰ ਵੀ ਅਕਾਲੀ ਹੋ ਗਿਆ? ਦਲੀਪ ਸਿੰਘ ਕਹਿੰਦਾ, ਜਿਨ੍ਹਾਂ ਦੇ ਤੂੰ ਟੁਕੜੇ ਕੀਤੇ ਨਹੀਂ ਵੇ, ਮੈਂ ਵੀ ਇਹਨਾਂ ਦਾ ਭਰਾ ਵਾਂ। ਮਹੰਤ ਨੇ ਪਿਸਤੌਲ ਦੀ ਗੋਲੀ ਚਲਾਈ, ਭਾਈ ਦਲੀਪ ਸਿੰਘ ਦੇ ਸੀਨੇ ਨੂੰ ਵਿੰਨਿਆ ਤੇ ਬਾਹਰ ਇੱਟਾਂ ਦਾ ਆਵਾ ਸੀ, ਭਾਈ ਸਾਹਿਬ ਨੂੰ ਤੜਪਦੇ ਹੋਏ ਨੂੰ ਇੱਟਾਂ ਦੇ ਆਵੇ ਵਾਲੇ ਪੱਠੀ ਵਾਲੀ ਥਾਂ ਤੇ ਸੜ ਦਿੱਤਾ। ਅੱਗ ਵਿੱਚ ਭਾਈ ਦਲੀਪ ਸਿੰਘ ਸੱਟਿਆ, ਭਾਈ ਵਰਿਆਮ ਸਿੰਘ ਸੱਟਿਆ। ਉਸ ਤੋਂ ਬਾਅਦ ਇਹਨਾਂ ਨੇ ਲੱਕੜਾ ਪਾ ਕੇ ਜਦੋਂ ਲਾਂਬੂ ਲਾਇਆ ਤੇ ਇਹਨਾਂ ਨੇ ਯਤਨ ਕੀਤਾ ਖੁਰਾ ਖੇਜ ਮਿਟਾਇਆ ਜਾਏ, ਪਰ ਖੁਰਾ ਖੋਜ ਮਿਟਦਾ ਕਿਵੇਂ? ਅੰਦਰ ਚੌਖੰਡੀ ਵਿੱਚੋਂ ਸਿੱਖਾਂ ਦੇ ਖੂਨ ਦੇ ਧੱਬੇ ਸਨ, ਥਾਂ ਥਾਂ ਤੇ ਮਾਸ ਦੇ ਟੁਕੜੇ ਸਨ। ਜਦੋਂ ਅੰਦਰ ਖੂਨ ਧੋਂਦੇ ਪਏ ਨੇ ਮਹੰਤ ਦੇ ਬੰਦੇ, ਇਹ ਸਮਾਂ ਦਿਨ ਦੇ 10-11 ਵੱਜ ਚੁੱਕੇ ਨੇ, ਖੂਨ ਧੋਂਦੇ ਨੇ, ਨਿਸ਼ਾਨ ਨਾ ਰਹੇ। ਇੰਨੀ ਦੇਰ ਨੂੰ ਅਲਮਾਰੀ ਵਿੱਚੋਂ ਆਵਾਜ਼ ਆਈ ਉਸ ਬੱਚੇ ਦੀ, ਭਾਈ ਦਰਬਾਰਾ ਸਿੰਘ ਦੀ, ਬਾਪੂ ਮੈਂ ਬੇਬੇ ਨਾਲ ਘਰੋਂ ਤੇਰੇ ਨਾਲ ਸ਼ਹੀਦ ਹੋਣ ਵਾਸਤੇ ਆਇਆ ਵਾਂ। ਫਿਰ ਆਵਾਜ਼ ਆਈ, ਬਾਪੂ ਤੂੰ ਬੋਲਦਾ ਨਹੀਂ ਬਾਹਰੋਂ, मैं शहीद होण आया हूं, पर इना पता नहीं कि तेरे बापू दे टुकड़े करके तो उन्हू फूक भी दिता गया है। इनी देर नू साफ करने वाले महंत दे गुंडे एक ने क्या कहिंदा अलमारी विचो कोई बलां पई बोल दीजे, डर के बाहर निकलिया ते शराब पीता एक आया महंत दा बदमाश, कहिंदा इत्थे वड्डियां वड्डियां बलावां तक दित्तियां ने, केड़ी बला है? अलमारी खोली ते भाई दरबारा सिंह बाहर, इको दम उथे सज्जन जिन्हें अलमारी खोली उन्हू गलवकड़ी पाली भाई दरबारा सिंह ने, ते कहन लगे पटका के धरती ते सट्टन लगे ने। उस बच्चे ने कहा मेनू इस तरह ना मारो, मेनू इस तरह शहीद करो जिस तरह मेरे बापू नू शहीद किया। छोटे बच्चे दी एक ने बांह पकड़िया, एक ने लत्तां पकड़िया, कुछ कहिंदे ने कि तीजे ने विचो तलवार दा वार किया, उस बच्चे दे दो टुकड़े करके, एक ने बांवां पकड़ के दूजे ने लत्तां वाला टुकड़ा चुके जिथे अग दा लांबू लगा सी ओदे विच सड़ दिता गया। भाई दरबारा सिंह उस बच्चे नू भी शहीद कर दिता गया। इधर महंत नशे विच तुत है, गुरु के सिखो उत्तम सिंह कारखाने वाले ने तारा पा दित्तियां चार चफेरे, कह दिता कि ननकाणा साहब खूनी साका हो गया है। करतार सिंह झब्बर नू पता लगा तुसी एकाग्रता बख्श दे रहे हो, आपां उस मुकाम तक पहुंचना कि जदों इन्हां शहीदां दा संस्कार किया गया। 21 फरवरी दोपहर तक सारे शहीद कर दिते गए, टुकड़े कर दिते, इन्हां नू अग दा लांबू ला के टुकड़े फूके गए। इधर तारां पहुंच गईयां कि ननकाणा साहब साका वापर गया है, ते करतार सिंह झब्बर चूड़काने बैठा सी। श्रोमणी कमेटी नू पता लग गया 21 फरवरी दी दोपहर नू एक जथा चूड़काना साहब सच्चे सौदे तो चलिया है। हुण इस जथे दी अगवाई करतार सिंह झब्बर पे करदे सन, ते 2200 सिख इन्हां दे नाल तुरिया। इन्हां ने तुरदिया एक गल कही झब्बर ने कि तुसी मेरे नाल ननकाणा साहब चलियो, पिंड पिंड विच तंडोरा दे दिता जिदे कल तलवार कृपाण कोई छवी कोई बंदूक कोई कुहाड़ी जो कुछ भी है सारे लैके तुसी ननकाणा साहब पहुंचो। 2200 सिख करतार सिंह झब्बर दे नाल ननकाणा साहब दे गुरुद्वारे वाल नू चलिया है। इन्हें 1100 सिंह जेड़े ने वक् वक् जथे उन्हां दे बना दिते। इन्हें 1100 जथे वक् कीता सिंह, 1100 वक् करके फिर इन्हां दा 2200 दा जथा बनाया। 2200 सिंह सी उन्हां दे 2200 दे केवल 11 जथे बने। अगे करतार सिंह झब्बर तुरिया, इधर पूरे दा पूरा सिख जगत जेड़ा सी ओह ननकाणा साहब दी धरती ते आया है। ते मैं उस सज्जन दी लिखत आप नाल सांझी कर लगा जिन्ने अपनियां अखां नाल उस दिन दरवाजा खुलिया ते सारा खूनी साका देखिया सी। ओह सन सरदार नारायण सिंह जी एम ए जेड़े ननकाणा साहब दे कुछ समा मैनेजर भी रहे ने। करतार सिंह झब्बर अगे तुरिया जांदा है, गोरा फौज 200 दे करीब सिपाही मशीन गन्ना फिट करके बैठे ने। ननकाणा साहब दे गुरुद्वारे नू ताले ला दिते गए। करतार सिंह झब्बर ने एक गल कही, कहिंदा भी हुण शांति नहीं, तुसी अगे वधदे जाणा, जे कोई गोली चलाए 2200 विचों किसे दी मौत हो जाए ओनू सांभियो ना, पैंदियां सार गोरियां दियां मशीन गन्ना खोलो, सामने कोई आ जाए टुकड़े कर दियो। हुण आपां चैन तां लैणा है ननकाणा साहब दे गुरुद्वारे दे ताले नू खोल के अपने शहीदां नू संस्कार करन तों बाद। जदों इह जथा तुरिया ते रस्ते विच दो अंग्रेजां दा नां आउंदा, एक सी डीसी एक सी कमिश्नर। डीसी सी मिस्टर करी, एक सी मिस्टर किंग। दोनों सामने आए, इन्हां विचों सरतार बहादुर महताब सिंह आए एडवोकेट। उन्हां ने रोक के कहा झब्बर साहब जी अगे ना जायो, अगे गोरियां दी फौज लगी है, कोई सिख जिंदा नहीं छड्डिया नरैणू ने, नाले अखां पर आईयां नीर नाल। करतार सिंह कहन लगे सरदार जी हुण तुसी टिक जाओ, हुण छवियां ते कुहाड़ियां महंत दियां ते गोरियां दियां नहीं, हुण साडियां चलणगियां। सरदार बहादुर महताब सिंह पिछे आ गए, डीसी अगे आया। करतार सिंह झब्बर घोड़े ते बैठा है, ते डीसी कहिंदा सरदार जी रुको, आप अगे ना जाओ, गोरे सिपाही मशीन गन्ना फिट करके बैठे ने। ते झब्बर ने कहा साहब आप किनारे ते खलो के देखियो, अज साडे सिखां दे हथ वी तकियो, ਤੇ ਗੋਰਿਆਂ ਦੀਆਂ ਬੰਦੂਕਾਂ ਦੇ ਨਿਸ਼ਾਨੇ ਵੀ ਅਸੀਂ ਦੇਖਾਂਗੇ। ਤੁਸੀਂ ਪਿਛਾੜ ਜਾਓ, ਕਿਤੇ ਮੇਰੇ ਜਥੇ ਦਾ ਕੋਈ ਸਿੱਖ ਤੁਹਾਡਾ ਨੁਕਸਾਨ ਨਾ ਕਰ ਦੇਵੇ। ਡੀਸੀ ਕੰਬ ਗਿਆ, ਕਹਿਣ ਲੱਗਾ ਤੁਸੀਂ ਚਾਹੁੰਦੇ ਕੀ ਹੋ? ਝੱਬਰ ਕਹਿੰਦਾ ਸਾਨੂੰ ਗੁਰਦੁਆਰੇ ਦੀਆਂ ਚਾਬੀਆਂ ਦੇ। ਤੇ ਜਦੋਂ ਡੀਸੀ ਨੇ ਕਿਹਾ ਤੁਸੀਂ ਇੱਕ ਰਾਤ ਰੁਕੋ, ਸਵੇਰੇ ਚਾਬੀਆਂ ਦਿਆਂਗੇ, ਤੇ ਝੱਬਰ ਦੇ ਸ਼ਬਦ ਸਨ, ਇਹਨਾਂ ਸਿੱਖਾਂ ਮਾਵਾਂ ਵੱਲ ਵੇਖ ਜਿਨ੍ਹਾਂ ਦੇ ਪੁੱਤਰ ਅੰਦਰ ਪਤਾ ਨਹੀਂ ਕਿਹੜੇ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕੀਤੇ ਨੇ, ਇਹ ਪੁੱਤਰਾਂ ਦੀਆਂ ਲਾਸ਼ਾਂ ਵੇਖਣੀਆਂ ਚਾਹੁੰਦੀਆਂ। ਉਹ ਮਾਈ ਜਿਨੇ ਪੁੱਤ ਤੇ ਪੋਤੇ ਨੂੰ ਤੋਰਿਆ ਸੀ, ਇਸ ਬੁੱਢੀ ਵੱਲ ਦੇਖ, ਇਹ ਪੋਤੇ ਨੂੰ ਲੱਭਣ ਆਈ ਹੈ, ਪੁੱਤਰ ਨੂੰ ਲੱਭਣ ਆਈ ਏ। ਇਹ ਅੰਗਰੇਜ਼ ਅਫਸਰ ਜਿਸ ਤਰ੍ਹਾਂ ਤੁਹਾਡਾ ਜੋਰੋਸ਼ਲਮ ਹੈ, ਇਸੇ ਤਰ੍ਹਾਂ ਸਾਡਾ ਇਹ ਨਨਕਾਣਾ ਸਾਹਿਬ ਸਿੱਖਾਂ ਦਾ ਜੋਰੋਸ਼ਲਮ ਹੈ। ਇੱਕ ਰਾਤ ਤੂੰ ਕਹਿੰਦਾ ਅਸੀਂ ਇੱਕ ਸਕਿੰਟ ਵੀ ਨਹੀਂ ਰੁਕ ਸਕਾਂਗੇ। ਅੰਦਰੋਂ ਇੰਨੀ ਦੇਰ ਨੂੰ ਜਥੇ ਵਿੱਚੋਂ ਕਿਸੇ ਨੇ ਜਕਾਰਾ ਛੱਡਿਆ, ਕਹਿੰਦੇ ਨੇ ਮਾਨੋ ਧਰਤੀ ਕੰਬ ਗਈ। ਇੱਕੋ ਦਮ ਡੀਸੀ ਪਿੱਛੇ ਚਲਾ ਗਿਆ, ਕਹਿੰਦਾ ਝੱਬਰ ਨੂੰ ਰੁਕੋ, ਮੈਂ ਚਾਬੀਆਂ ਹੁਣੇ ਦੇ ਦਿੰਦਾ ਵਾਂ। ਝੱਬਰ ਨੇ ਜਥਾ ਰੋਕ ਲਿਆ। 2200 ਸਿੱਖ ਸੀ, ਹਰ ਸਿੱਖ ਦੇ ਵਿੱਚ ਹੱਥ ਵਿੱਚ ਕੁਵਾੜੀ ਟਕਵਾ ਕਿਰਪਾਨ ਸੀ। ਗੋਰਾ ਕੰਬ ਗਿਆ, ਕਹਿਣ ਲੱਗਾ ਚਾਬੀ ਮੈਂ ਦਿਆਂਗਾ, ਤੁਸੀਂ ਪਹਿਲਾਂ ਇੱਕ ਕਮੇਟੀ ਬਣਾ ਲਓ। ਸਰਦਾਰ ਹਰਬੰਸ ਸਿੰਘ ਅਟਾਰੀ ਵਾਲੇ ਆਏ ਸਨ, ਪ੍ਰੋਫੈਸਰ ਜੋਧ ਸਿੰਘ ਆਏ ਸਨ, ਇਹਨਾਂ ਵਿੱਚ ਭਾਈ ਹੀਰਾ ਸਿੰਘ ਰਾਗੀ ਸਨ, ਇਹਨਾਂ ਵਿੱਚ ਉਹ ਵੀ ਸੱਜਣ ਸੀ ਜਿਨ੍ਹੇ ਬਾਅਦ ਵਿੱਚ ਲਿਖਿਆ। ਕਹਿਣ ਲੱਗੇ ਮੈਂ ਉਸ ਦਿਨ ਨਨਕਾਣਾ ਸਾਹਿਬ ਪਹੁੰਚ ਗਿਆ ਸਾਂ ਜਿਸ ਦਿਨ ਝੱਬਰ ਨੇ ਚਾਬੀਆਂ ਲਈਆਂ। ਕਹਿਣ ਲੱਗੇ ਪਹਿਲਾਂ ਕਮੇਟੀ ਬਣਾਓ। ਸਰਦਾਰ ਹਰਬੰਸ ਸਿੰਘ ਅਟਾਰੀ ਕਹਿੰਦੇ ਨੇ ਕਮੇਟੀ ਤਾਂ ਪਹਿਲਾਂ ਸ਼੍ਰੋਮਣੀ ਕਮੇਟੀ ਬਣ ਚੁੱਕੀ ਹੈ। ਕਹਿਣ ਲੱਗਾ ਨਹੀਂ, ਸਾਨੂੰ ਕਾਗਜ਼ੀ ਕਾਰਵਾਈ ਕਰਨੀ ਪਏਗੀ। ਖਲੋਤਿਆਂ ਖਲੋਤਿਆਂ 7 ਮੈਂਬਰੀ ਕਮੇਟੀ ਚੁਣੀ ਗਈ। 21 ਫਰਵਰੀ ਦੀ ਸ਼ਾਮ ਪੈ ਗਈ ਏ, ਉਧਰ ਸੂਰਜ ਢਲਣ ਲੱਗਾ ਏ, ਤੇ ਇਧਰ ਸਿੱਖ ਜਗਤ ਨਨਕਾਣਾ ਸਾਹਿਬ ਦਾ ਦਰਵਾਜ਼ਾ ਖੋਲ ਕੇ ਉਹਨਾਂ ਸਿੱਖਾਂ ਦੇ ਦਰਸ਼ਨ ਕਰਨ ਲੱਗਾ ਏ ਜਿਨ੍ਹਾਂ ਦੇ ਤਨ ਮਨ ਕਾਟੇ ਗਏ ਨੇ, ਪੁਰਜਾ ਪੁਰਜਾ ਹੋ ਕੇ ਕੱਟ ਗਏ, ਪਰ ਆਪਣੇ ਪਰ ਨੂੰ ਅੰਤਲੇ ਦਮ ਤੱਕ ਨਿਭਾ ਗਏ। ਜਦੋਂ ਦਰਵਾਜ਼ਾ ਖੋਲਿਆ ਸਾਰੇ ਅੰਦਰ ਨਹੀਂ ਜਾਣ ਦਿੱਤੇ, ਝੱਬਰ ਕੁਝ ਹੋਰ ਸੱਜਣ ਅੰਗਰੇਜ਼ ਅਫਸਰ ਕੁਝ ਕੁ ਸੱਜਣ ਜਦੋਂ ਅੰਦਰ ਗਏ ਤੇ ਦੇਖ ਕੇ ਕਹਿੰਦੇ ਨੇ ਵੱਡੇ ਵੱਡੇ ਕਰੜੇ ਘਿਰਦੇ ਵਾਲੇ ਬੰਦੇ, ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਜੰਡ ਨਾਲ ਭਾਈ ਲਛਮਣ ਸਿੰਘ ਦੀ ਲਾਸ਼ ਵੱਜੀ ਸੀ, ਸਿਰ ਦੀ ਖੋਪੜੀ ਕਿਤੇ ਸੱਟ ਦਿੱਤੀ ਗਈ। ਥਾਂ ਥਾਂ ਤੇ ਸਿੱਖਾਂ ਦੇ ਕੇਸ ਜ਼ੁਲਫਾਂ ਖਿਲਰੀਆਂ, ਕੜੇ ਖਿਲਰੇ, ਕਿਰਪਾਨਾਂ ਖਿਲਰੀਆਂ, ਕੰਘਿਆਂ ਦੇ ਟੁਕੜੇ ਹੋਏ। ਤੇ ਕਹਿੰਦੇ ਨੇ 21 ਫਰਵਰੀ ਦੀ ਸ਼ਾਮ ਨੂੰ ਭਾਈ ਹੀਰਾ ਸਿੰਘ ਰਾਗੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਕੋਲ ਜਾਣ ਲੱਗੇ ਤੇ ਉੱਥੇ ਉਹਨਾਂ ਇੱਕ ਚੁਬੱਚਾ ਦੇਖਿਆ। ਚੁਬੱਚਾ ਆਪ ਸਮਝਦੇ ਹੋ ਕਿ ਜਿਹਦੇ ਵਿੱਚ ਆਪਾਂ ਪੈਰ ਧੋ ਕੇ ਆਉਂਦੇ ਹਾਂ। ਉਹ ਚੁਬੱਚਾ 16 ਇੰਚ ਚੌੜਾ, 14 ਇੰਚ ਡੂੰਘਾ ਤੇ 16 ਇੰਚ ਲੰਮਾ ਸੀ। ਉਸ ਵੇਲੇ ਕਹਿੰਦੇ ਨੇ ਇੰਨਾ ਖੂਨ ਵਗਿਆ ਸੀ ਕਿ 14 ਇੰਚ ਡੂੰਘਾ, 16 ਇੰਚ ਚੌੜਾ ਤੇ 16 ਇੰਚ ਲੰਮਾ ਪੂਰਾ ਚੁਬੱਚਾ ਭਰ ਕੇ ਇਹਨਾਂ ਸ਼ਹੀਦਾਂ ਦਾ ਖੂਨ ਪਾਣੀ ਦੀ ਤਰ੍ਹਾਂ ਇਸ ਚੁਬੱਚੇ ਦੇ ਉੱਪਰ ਵਹਿ ਤੁਰਿਆ ਸੀ। ਉਹ ਚੁਬੱਚਾ ਉਹਨਾਂ ਦੇਖਿਆ। ਭਾਈ ਹੀਰਾ ਸਿੰਘ ਜਦੋਂ ਅੰਦਰ ਗਏ, ਹੁਣ ਕਮਾਈ ਵਾਲੇ ਇਹ ਗੁਰੂ ਕੇ ਲਾਲ ਸਨ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਖਿਆ, ਸ਼ਮੀਆਂ ਦੇ ਨਿਸ਼ਾਨ ਵੀ ਸਨ ਤੇ ਖੂਨ ਦੇ ਤੁਪਕੇ ਡਿੱਗੇ ਸਨ, ਤੇ ਖੂਨ ਦੇ ਤੁਪਕੇ ਕਹਿ ਰਹੇ ਸਨ ਕਿ ਇਹ ਸਿੱਖ ਜਗਤ ਸਾਨੂੰ ਖਿਮਾ ਕਰ ਦੇਈ ਕਿ ਅਸੀਂ ਤੇਰੀ ਚਿੱਠੀ ਦੇਖ ਕੇ ਰੁਕੇ ਨਹੀਂ, ਪਰ ਮੇਰਾ ਖੂਨ ਗਵਾਹੀ ਦੇ ਰਿਹਾ, ਮੈਂ ਖੂਨ ਦੇ ਤੁਪਕੇ ਤਾਂ ਰੋੜ ਦਿੱਤੇ ਪਰ ਯਤਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਧ ਵੀ ਨਾ ਹੋਵੇ। ਜਦੋਂ ਉਹਨਾਂ ਨੇ ਰੁਮਾਲ ਚੁੱਕਿਆ ਤੇ ਸੱਚ ਜਾਣਿਓ ਕਿ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿੰਦੇ ਪਏ ਸਨ, ਮਹੰਤ ਤਾਂ ਕਹਿੰਦਾ ਸੀ ਜਿਉਂਦੇ ਨੂੰ ਫੂਕ ਦਿੱਤਾ ਤੜਫਦੇ ਨੂੰ, ਦੇਖੋ ਭਾਈ ਲਛਮਣ ਸਿੰਘ ਦੀ ਲਾਸ਼ ਸਾੜ ਕੇ ਕੋਲੇ ਕਰ ਦਿੱਤੀ ਏ। ਤੇ ਜਦੋਂ ਉਹਨਾਂ ਰੁਮਾਲ ਚੁੱਕ ਕੇ ਹੁਕਮ ਲਿਆ, ਲਛਮਣ ਦੀ ਨਜ਼ਰ ਵਿੱਚ ਉਹ ਵਾਹਿਗੁਰੂ ਮਹੰਤ ਦੀ ਨਜ਼ਰ ਵਿੱਚ, ਨਰੈਣੂ ਦੀ ਨਜ਼ਰ ਵਿੱਚ ਉਹ ਸੜ ਚੁੱਕੀ ਕੋਲੇ ਸੀ, ਪਰ ਭਾਈ ਲਛਮਣ ਸਿੰਘ ਦਾ ਅੰਦਰ ਸੀ ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿ ਰਹੇ ਸਨ ਕਿ ਸੂਹੀ ਬਾਬਾ ਫਰੀਦ ਜੀ ਦਾ ਸ਼ਬਦ, ਤਪ ਤਪ ਲੋਏ ਲੋਏ ਖਾਤ ਮਰੋਰੂ, ਬਾਵਲ ਹੋਈ ਸੋ ਸੋ ਲੋਰੂ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ੈ ਨਾਹੀ ਦੋਸ਼। ਲੋਕਾਂ ਦੀ ਨਜ਼ਰ ਵਿੱਚ, ਜ਼ਾਲਮ ਦੀ ਨਜ਼ਰ ਵਿੱਚ ਸੜ ਕੇ ਕੋਲੇ ਹੋਈ ਲਾਸ਼ ਏ, ਪਰ ਗੁਰੂ ਕਹਿ ਰਿਹਾ ਸੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਲਛਮਣ ਸਿੰਘ ਦਾ ਅੰਦਰ ਕਹਿ ਰਿਹਾ ਸੀ ਆਪਣੇ ਪ੍ਰੀਤਮ ਕੈਖੋਂ ਬਿਰਹ ਜਾਲਕ, ਆਪਣੇ ਪ੍ਰੀਤਮ ਕੈਖੋਂ ਬਿਰਹ ਜਾਲੀ। ਅੰਦਰ ਗਏ, 21 ਫਰਵਰੀ ਨੂੰ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਸਿੱਖ ਸੰਗਤਾਂ ਨੂੰ ਕਹਿ ਦਿੱਤਾ ਕਿ 22 ਫਰਵਰੀ ਨੂੰ ਸਵੇਰੇ ਪਹੁੰਚੋ, ਸ਼ਹੀਦਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਜਾਣਗੀਆਂ। 22 ਫਰਵਰੀ ਨੂੰ ਸਾਰੇ ਪਰਿਵਾਰ ਆ ਪਹੁੰਚੇ ਨੇ। ਅੱਜ ਸਿੱਖ ਸੰਗਤ ਲਈ ਦਰਵਾਜ਼ਾ ਖੋਲਿਆ ਗਿਆ, ਅੰਦਰ ਸੰਗਤ ਪ੍ਰਵੇਸ਼ ਹੋਈ। ਜਿਹਦਾ ਪੁੱਤਰ ਸੀ ਉਹ ਪੁੱਤਰ ਨੂੰ ਲੱਭਣ ਤੁਰ ਪਈ ਮਾਈ, ਜਿਹਦਾ ਸਾਈਂ ਗਿਆ ਸੀ ਉਹ ਸਾਈਂ ਨੂੰ ਲੱਭਣ ਤੁਰ ਪਈ। ਪਰ ਲੱਭਿਆ ਉਥੋਂ ਕੀ, 4 ਅੱਧ ਸੜੀਆਂ ਲਾਸ਼ਾਂ, ਪਰ ਉਹਨਾਂ ਲਾਸ਼ਾਂ ਦੇ ਚਿਹਰੇ ਤੇ ਇੰਨੇ ਨਿਸ਼ਾਨ ਸਨ ਕਿ ਕੋਈ ਵੀ ਨਿਸ਼ਾਨ ਦੇ ਤੌਰ ਤੇ ਉਹ ਲਾਸ਼ ਪਹਿਚਾਨੀ ਨਹੀਂ ਸੀ ਜਾ ਸਕਦੀ। 119 ਖੋਪੜੀਆਂ ਅੰਦਰ ਜਿੱਥੇ ਚਿਖਾ ਬਣਾ ਕੇ ਜਾਂ ਅੰਦਰ ਜਿੱਥੇ ਲੱਕੜਾਂ ਨੂੰ ਅੱਗ ਲਾ ਕੇ ਸਿੱਖ ਜਿਉਂਦੇ ਫੂਕੇ ਸਨ, 119 ਖੋਪੜੀਆਂ ਉਥੋਂ ਮਿਲੀਆਂ, 4 ਲਾਸ਼ਾਂ ਮਿਲੀਆਂ। ਗੁਰੂ ਕੇ ਸਿੱਖੋ 7 ਖੋਪੜੀਆਂ ਬਾਹਰੋਂ ਜਿੱਥੇ ਕੁਮਾਰ ਸੱਜਣਾ ਨੇ ਆਵਾ ਪਾਇਆ ਸੀ ਉਸ ਆਵੇ ਵਾਲੀ ਥਾਂ ਤੋਂ ਨਿਕਲੀਆਂ। ਸਿੱਖ ਉਹਨਾਂ ਟੁਕੜਿਆਂ ਨੂੰ ਇਕੱਠਿਆਂ ਕਰਨ ਲੱਗ ਪਏ। ਉਹ ਮਾਈ ਵੀ ਆਈ, ਕਹਿੰਦੀ ਹੈ ਮੇਰੇ ਬੱਚੇ ਦੀ, ਮੇਰੇ ਪੋਤੇ ਦੀ ਕਿਤੇ ਕੋਈ ਛੋਟੇ ਬੱਚੇ ਦੀ ਖੋਪੜੀ ਦਿਸਦੀ ਹੈ? ਮੇਰਾ ਪੁੱਤਰ ਦਰਬਾਰਾ ਵੀ ਆਇਆ ਸੀ, ਮੇਰਾ ਪੋਤਾ ਦਰਬਾਰਾ ਸਿੰਘ ਆਇਆ ਸੀ, ਮੇਰਾ ਪੁੱਤਰ ਕੇਰ ਸਿੰਘ ਆਇਆ ਸੀ। ਮਾਈ ਟੁਕੜੇ ਫੋਲਦੀ ਪਈ ਏ, ਅਚਨਚੇਤ ਉਹਨੂੰ ਇੱਕ ਲੱਤ ਮਿਲ ਗਈ ਜਿਹੜੀ ਗੋਡਿਆਂ ਤੋਂ ਥੱਲੇ ਸੀ, ਪੈਰਾਂ ਤੱਕ ਉਹ ਲੱਤ ਸੀ, ਗੋਡਿਆਂ ਤੋਂ ਥੱਲੇ ਕੱਟੀ ਸੀ। ਇੱਕੋ ਦਮ ਲੱਤ ਨੂੰ ਦੇਖਿਆ ਵੀ ਉਸ ਲੱਤ ਤੇ ਫੁਲਵੈਰੀ ਸੀ, ਅਸਲ ਵਿੱਚ ਉਹ ਲੱਤ ਸੀ ਉਹਦੇ ਪੁੱਤਰ ਭਾਈ ਕੇਰ ਸਿੰਘ ਦੀ। ਭਾਈ ਕੇਰ ਸਿੰਘ ਜਦੋਂ ਫੌਜ ਵਿੱਚ ਭਰਤੀ ਸਨ ਤੇ ਡਿਊਟੀ ਕਰਦਿਆਂ ਇੱਕ ਰਾਤ ਉਹ ਬਰਫ਼ ਵਿੱਚ ਰਹੇ ਤੇ ਬਰਫ਼ ਵਿੱਚ ਉਸ ਠੰਡ ਕਰਕੇ ਉਹਨਾਂ ਦੀ ਲੱਤ ਤੇ ਚਟਾਕ ਪੈ ਗਏ। ਜਦੋਂ ਉਹਨਾਂ ਨੇ ਚਿੱਟੀ ਲੱਤ ਦੇਖੀ, ਪੁੱਤਰ ਦੇ ਨਿਸ਼ਾਨ ਨੂੰ ਪਹਿਚਾਣਿਆ ਤੇ ਇੱਕੋ ਦਮ ਉਸ ਲੱਤ ਨੂੰ ਸੀਨੇ ਨਾਲ ਲਾ ਕੇ ਕਹਿੰਦੀ ਏ ਵੇ ਲੋਕੋ ਆਓ ਦੇਖੋ, ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਪੁੱਤਰ ਦੀ ਲੱਤ ਜੇ, ਮੇਰੇ ਪੁੱਤਰ ਨੇ ਸ਼ੇਰਾਂ ਦੇ ਸ਼ਿਕਾਰ ਕੀਤੇ। ਕਹਿੰਦੇ ਨੇ ਮਾਈ ਨੇ ਜਦੋਂ ਉਸ ਲੱਤ ਨੂੰ ਸੀਨੇ ਨਾਲ ਲਾਇਆ, ਪੱਥਰ ਦਿਲ ਵੀ ਰੋ ਪਏ ਸਨ। ਸਾਰਾ ਦਿਨ ਉਹਨੇ ਲੱਤ ਕਿਸੇ ਨੂੰ ਦਿੱਤੀ ਨਾ। 22 ਫਰਵਰੀ ਦੀ ਸ਼ਾਮ ਪੈ ਗਈ ਏ, ਸਵੇਰੇ 23 ਫਰਵਰੀ ਨੂੰ ਐਲਾਨ ਕੀਤਾ ਗਿਆ 1921 ਨੂੰ ਕਿ ਇਹਨਾਂ ਸ਼ਹੀਦਾਂ ਦਾ ਸ਼ਾਮ ਨੂੰ ਸੰਸਕਾਰ ਕੀਤਾ ਜਾਏਗਾ। ਕੱਲ ਨੂੰ ਇਹਨਾਂ ਦੇ ਮਾਸ, ਇਹਨਾਂ ਦੀਆਂ ਖੱਡੀਆਂ, ਇਹਨਾਂ ਦੀਆਂ ਖੋਪੜੀਆਂ ਇਕੱਠੀਆਂ ਕੀਤੀਆਂ ਜਾਣਗੀਆਂ। ਭਾਈ ਨਰਾਇਣ ਸਿੰਘ ਕਹਿੰਦੇ ਨੇ ਜਦੋਂ ਸੰਸਕਾਰ ਕੀਤਾ ਗਿਆ, ਮੈਂ ਆਪਣੇ ਹੱਥਾਂ ਨਾਲ ਖੋਪੜੀਆਂ ਇਕੱਠੀਆਂ ਕਰਵਾਉਣ ਵਾਲਿਆਂ ਵਿੱਚ ਸਾਂ। ਮੈਂ ਤਾਂ ਉਸ ਨੂੰ ਆਧਾਰ ਬਣਾਇਆ ਕਿਉਂਕਿ ਉਹ ਸਿੱਖ ਨੇ ਅੱਖਾਂ ਨਾਲ ਦੇਖਿਆ। ਕਹਿੰਦਾ 119 ਖੋਪੜੀਆਂ ਅੰਦਰੋਂ ਲਈਆਂ, 7 ਖੋਪੜੀਆਂ ਬਾਹਰੋਂ ਲਈਆਂ, 4 ਲਾਸ਼ਾਂ ਅੱਧ ਸੜੀਆਂ ਲਈਆਂ। ਕਹਿੰਦਾ ਇੱਥੇ ਬਸ ਨਹੀਂ ਕਿ ਛੋਟੇ ਛੋਟੇ ਮਾਸ ਦੇ ਜਿਹੜੇ ਟੁਕੜੇ ਸਨ ਉਹਨਾਂ ਦੇ 3 ਵੱਡੇ ਟੋਕਰੇ ਭਰ ਗਏ। ਇਹ ਨਹੀਂ ਸੀ ਪਛਾਣਿਆ ਜਾ ਸਕਦਾ ਇਹ ਮਾਸ ਕਿਹੜੇ ਸਰੀਰ ਦਾ ਹੈ। ਉਸ ਮਾਸ ਦੇ 3 ਟੋਕਰੇ ਭੜੇ, ਅੱਧ ਸੜੀਆਂ ਜਿਹੜੀਆਂ ਛੋਟੀਆਂ ਛੋਟੀਆਂ ਖੱਡੀਆਂ ਸਨ ਉਹਨਾਂ ਦੇ 10 ਟੋਕਰੇ ਭਰੇ ਗਏ। ਵੱਡੀ ਸਾਰੀ ਚਿਖਾ ਚੁਣੀ ਗਈ, ਚਿਖਾ ਨੂੰ ਤਿਆਰ ਕਰਦਿਆਂ ਸਾਰੇ ਜਿਨ੍ਹਾਂ ਦੇ ਜੀ ਆਏ ਸਨ ਹਰ ਇੱਕ ਨੇ ਇੱਕ ਇੱਕ ਟੁਕੜਾ ਉਸ ਚਿਖਾ ਵੱਲ ਲੈ ਤੁਰੇ। ਸਭ ਤੋਂ ਪਹਿਲਾਂ 4 ਲਾਸ਼ਾਂ ਸਿੱਖਾਂ ਦੀਆਂ ਰੱਖੀਆਂ ਗਈਆਂ, ਫਿਰ 126 ਖੋਪੜੀਆਂ ਟਿਕਾਈਆਂ ਗਈਆਂ ਕਿਉਂਕਿ ਖੋਪੜੀਆਂ ਦਾ ਪਤਾ ਨਹੀਂ ਸੀ ਇਹ ਕਿਹੜੇ ਕਿਹੜੇ ਸਿੱਖ ਦੀ ਹੈ। 126 ਖੋਪੜੀਆਂ, 4 ਲਾਸ਼ਾਂ, ਉਹਨਾਂ ਉੱਤੇ 3 ਟੋਕਰੇ ਮਾਸ ਦੇ ਬੀੜੇ ਗਏ। 3 ਟੋਕਰੇ ਮਾਸ ਤੋਂ ਬਾਅਦ 10 ਟੋਕਰੇ ਖੱਡੀਆਂ ਦੇ ਉਹਨਾਂ ਤੇ ਬੀੜੇ ਗਏ। ਉਸ ਵੇਲੇ ਜਦੋਂ ਲਾਂਬੂ ਲੱਗਣ ਲੱਗਾ ਤੇ ਪ੍ਰੋਫੈਸਰ ਜੋਧ ਸਿੰਘ ਹੁਣੀ ਅਰਦਾਸ ਕਰਨ ਲਈ ਆਏ, ਜਿਹੜੇ ਪ੍ਰਿੰਸੀਪਲ ਜੋਧ ਸਿੰਘ ਵੀ ਜਿਨ੍ਹਾਂ ਨੂੰ ਕਹਿੰਦੇ ਹਾਂ, ਉਹਨਾਂ ਨੇ ਅਰਦਾਸ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਤਕਰੀਰ ਦਿੱਤੀ। ਉਹ ਸ਼ਬਦ ਸਨ ਕਿ ਲੋਕ ਜਦੋਂ ਸਾਡੀ ਅਰਦਾਸ ਹੁੰਦੇ ਸਨ ਕਿ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਤੇ ਲੋਕ ਕਹਿੰਦੇ ਸਨ ਸਿੱਖ ਅਰਦਾਸ ਵਿੱਚ ਐਵੇਂ ਮਨੋਕਲਪਿਤ ਗੱਲਾਂ ਕਰਦੇ ਨੇ, ਕੋਈ ਖੋਪੜੀ ਲਵਾ ਸਕਦਾ, ਕੋਈ ਬੰਦ ਬੰਦ ਕਟਾ ਸਕਦਾ, ਕੋਈ ਆਰੇ ਨਾਲ ਚੀਰਿਆ ਜਾ ਸਕਦਾ, ਕੋਈ ਆਪਣੇ ਆਪ ਨੂੰ ਟੁਕੜੇ ਟੁਕੜੇ ਕਰਵਾ ਸਕਦਾ, ਕ ਕਹਿਣ ਲੱਗੇ ਦੁਨੀਆਂ ਦੇ ਲੋਕੋ ਸਿੱਖਾਂ ਇਤਿਹਾਸ ਤੇ ਸ਼ੱਕ ਕਰਨ ਵਾਲਿਓ, ਸਾਡੇ ਸ਼ਹੀਦ 3 ਦਿਨਾਂ ਦੇ ਟੁਕੜੇ ਹੋ ਗਏ ਨੇ, ਜੇ ਕਿਸੇ ਨੂੰ ਸ਼ੱਕ ਹੋਵੇ ਅਸੀਂ ਅਜੇ ਵੀ ਚਿਖਾ ਖੁੱਲੀ ਰੱਖਨੇ ਆ, ਅਸੀਂ ਜੋ ਕਹਿੰਦੇ ਹਾਂ ਉਹ ਕਰਕੇ ਵੀ ਵਿਖਾਉਂਦੇ ਹੁੰਦੇ। ਭਾਈ ਸਾਹਿਬ, ਭਾਈ ਜੋਧ ਸਿੰਘ ਹੋਣਾ ਨੇ ਫਿਰ ਅਖੀਰਲੀ ਅਰਦਾਸ ਕੀਤੀ, ਹੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤੇਰੇ ਘਰੋਂ ਘਰ ਪਹੁੰਚੇ ਸਨ ਮਰਜੀਵੜੇ, ਸ਼ਹਾਦਤ ਦੇ ਗਾਨੇ ਬੰਨ ਕੇ ਆਏ ਸਨ, ਤੇਰੇ ਚਰਨਾਂ ਵਿੱਚ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਅੱਜ ਪੂਰਾ ਸਿੱਖ ਜਗਤ ਇਹਨਾਂ ਦੇ ਤਨ ਦੇ ਟੁਕੜਿਆਂ ਦਾ ਸੰਸਕਾਰ ਕਰਨ ਲੱਗਾ। ਜਦੋਂ ਭਾਈ ਸਾਹਿਬ ਨੇ ਅਰਦਾਸ ਕੀਤੀ, ਕਹਿੰਦੇ ਨੇ ਕੋਈ ਅੱਖ ਐਸੀ ਨਹੀਂ ਸੀ ਜਿਹੜੀ ਪਾਣੀ ਨਾਲ ਭਰੀ ਨਾ ਹੋਵੇ। ਗੁਰੂ ਕੇ ਸਿੱਖੋ, ਮੈਂ ਕਈ ਵਾਰੀ ਬੇਨਤੀ ਕਰਨਾ ਵਾ ਕਿ ਜੇ ਕਿਤੇ ਬਾਬੇ ਨਾਨਕ ਤੋਂ ਲੈ ਕੇ ਅੱਜ ਤੱਕ ਦਾ ਪੂਰਾ ਇਤਿਹਾਸ ਸਿੱਖਾਂ ਦਾ ਲਿਖਣਾ ਹੋਵੇ ਤੇ ਕੋਈ ਇਹ ਕਹੇ ਵੀ ਮੈਂ ਸ਼ਾਹੀ ਨਾਲ ਨਹੀਂ ਲਿਖਣਾ, ਮੈਂ ਕਹਿੰਦਾ ਸਾਡੇ ਸ਼ਹੀਦਾਂ ਦਾ ਖੂਨ ਇਕੱਠਾ ਕਰਕੇ ਜੇ ਉਹਨਾਂ ਦੇ ਖੂਨ ਦੀ ਸ਼ਾਹੀ ਬਣਾ ਕੇ ਇਤਿਹਾਸ ਲਿਖੋ, ਇਤਿਹਾਸ ਤਾਂ ਲਿਖਿਆ ਜਾਏਗਾ, ਖੂਨ ਦੀ ਸ਼ਾਹੀ ਫਿਰ ਵੀ ਵੱਜ ਜਾਣੀ। ਇੰਨਾ ਖੂਨ ਹੈ ਸਾਡੇ ਕੋਲ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਗੁਰੂ ਅਰਜੁਨ ਦੇਵ ਜੀ ਨੇ ਇੱਕ ਗੱਲ ਕਹੀ ਸੀ, ਤੱਤੀ ਤਵੀ ਤੇ ਬੈਠਦਿਆਂ, ਮੈਂ ਅੱਜ ਉਹ ਸ਼ਬਦ ਰਿਪੀਟ ਕਰ ਦੇਣੇ ਚਾਹੁੰਦਾ ਵਾਂ, ਭਾਵਾਂ ਉਹ ਚਮਕੌਰ ਦੇ ਸਾਕੇ ਵਿੱਚ ਅਰਜ਼ ਕੀਤੀ ਗਈ ਸੀ। ਕਹਿਣ ਲੱਗੇ ਜਦੋਂ ਹਜ਼ੂਰ ਤੱਤੀ ਤਵੀ ਤੇ ਬੈਠੇ ਤੇ ਉਸ ਦਿਨ ਇੱਕ ਗੱਲ ਕਹੀ ਸੀ ਕਿ ਅੱਜ ਮੈਂ ਸ਼ਹਾਦਤ ਦਾ ਬੀਜ ਬੀਜਣ ਲੱਗਾ ਵਾਂ, ਇਹਦੇ ਵਿੱਚੋਂ ਇੱਕ ਰੁੱਖ ਨਿਕਲੇਗਾ, ਇਸ ਰੁੱਖ ਦਾ ਇੱਕ ਫਲ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਵੇਗਾ, 2 ਫੁੱਲ ਚਮਕੌਰ ਦੀਆਂ ਜੂਆਂ ਵਿੱਚ ਸ਼ਹੀਦ ਹੋਣਗੇ ਤੇ 2 ਅੱਧ ਖਿੜੇ ਨੀਆਂ ਵਿੱਚ ਚਿਣੇ ਜਾਣਗੇ। ਮੈਂ ਆਪਣੇ ਪੁੱਤਰ, ਆਪਣੇ ਪੋਤਿਆਂ, ਆਪਣੇ ਪਰਿਵਾਰ ਵਿੱਚੋਂ ਸ਼ਹੀਦਾਂ ਦਾ ਬੂਟਾ ਪੈਦਾ ਕਰਕੇ ਜਾਵਾਂਗਾ, ਮੇਰੇ ਸਿੱਖ ਆਉਣਗੇ, ਇਸ ਬੂਟੇ ਨੂੰ ਸੁੱਕਣ ਨਹੀਂ ਦੇਣਗੇ, ਉਹ ਖੂਨ ਪਾਣੀ ਬਣਾ ਬਣਾ ਕੇ, ਆਪਣੇ ਖੂਨ ਦਾ ਪਾਣੀ ਪਾ ਪਾ ਕੇ ਇਸ ਮੇਰੇ ਬੂਟੇ ਨੂੰ ਸਦਾ ਹੀ ਪ੍ਰਫੁੱਲਤ ਰੱਖਣਗੇ। ਵਾਕਈ ਸਿੱਖਾਂ ਨੇ ਉਸ ਬੂਟੇ ਨੂੰ ਸੁੱਕਣ ਨਹੀਂ ਦਿੱਤਾ। ਇੱਕ ਪੰਜਾਬੀ ਦੇ ਸ਼ਾਇਰ ਨੇ ਕਿਹਾ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ, ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮਹਿਕ ਉੱਠੂ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਤਾਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਗੁਰੂ ਅਰਜੁਨ ਦੇਵ ਦੇ ਲਾਏ ਬੂਟੇ ਨੂੰ ਭਾਈ ਲਛਮਣ ਸਿੰਘ ਆਪਣੇ ਵੱਲੋਂ ਛਿੰਝ ਕੇ ਚਲੇ ਗਏ, ਭਾਈ ਟਹਿਲ ਸਿੰਘ ਛਿਲ ਕੇ ਛਿੰਝ ਕੇ ਚਲੇ ਗਏ, ਭਾਈ ਦਲੀਪ ਸਿੰਘ, ਭਾਈ ਵਰਿਆਮ ਸਿੰਘ ਛਿੰਝ ਕੇ ਚਲੇ ਗਏ, ਭਾਈ ਦਰਬਾਰਾ ਸਿੰਘ ਛਿੰਝ ਕੇ ਚਲੇ ਗਏ। ਇਧਰ ਚਿਖਾ ਵਿੱਚੋਂ ਅੱਗ ਦੇ ਲਾਂਬੂ ਨਿਕਲੇ, ਉਧਰ ਭਾਈ ਸਾਹਿਬ ਭਾਈ ਹੀਰਾ ਸਿੰਘ ਹੋਣਾ ਨੇ ਇਹਨਾਂ ਦੇ ਸੰਸਕਾਰ ਤੋਂ ਬਾਅਦ ਅਰਦਾਸ ਕੀਤੀ। ਅਰਦਾਸ ਦੇ ਸ਼ਬਦ ਬੜੇ ਭਾਵਪੂਰਤ ਸਨ। ਕਹਿਣ ਲੱਗੇ ਹੇ ਸੱਚੇ ਪਾਤਸ਼ਾਹ, ਇਹਨਾਂ ਸਿੱਖਾਂ ਦੇ ਟੁਕੜਿਆਂ ਦਾ ਸੰਸਕਾਰ ਕਰ ਦਿੱਤਾ ਹੈ, ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ, ਇਹ ਸਿੱਖ ਤੇਰੇ ਚਰਨਾਂ ਵਿੱਚ ਪ੍ਰਵਾਨ ਹੋ ਗਏ। ਸ਼ਬਦ ਤਾਂ ਸਿੱਖ ਨੇ ਕਹਿਣੇ ਸਨ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਟਿਕਾਣਾ ਬਖਸ਼ੋ, ਤੇ ਜਦੋਂ ਹੁਕਮ ਲੈਣ ਲੱਗੇ ਤੇ ਬਚਨ ਆਇਆ, ਵਡਹੰਸ ਮਹੱਲਾ 5 ਜੋ ਲੋੜੀਂਦੇ ਰਾਮ, ਸੇਵਕ ਸੇਈ ਕਾਂਡਿਆਂ, ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰ। ਜਿਹੜੇ ਗੁਰੂ ਨੂੰ ਭਾਉਂਦੇ ਪਏ ਸਨ ਉਹਨਾਂ ਨੂੰ ਵੱਖ ਕੱਢ ਕੇ ਆਪਣੀ ਗੋਦ ਵਿੱਚ ਉਹਨੇ ਥਾਂ ਦੇ ਦਿੱਤੀ ਏ। ਤੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਸ਼੍ਰੋਮਣੀ ਕਮੇਟੀ ਦੇ ਮਤੇ ਉਹਨਾਂ ਦੀ ਚਿਖਾ ਦੇ ਚਾਨਣ ਵਿੱਚ ਜਿਹੜੇ ਸਨ ਲਿਖੇ ਗਏ ਸਨ, ਉਸ ਦਿਨ ਇੱਕ ਇਹ ਐਲਾਨ ਕੀਤਾ ਗਿਆ, ਇਹਨਾਂ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਏ। ਉਹ ਯਾਦਗਾਰ ਬਣਾਈ ਗਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ। ਨਰੈਣੂ ਮਹੰਤ ਨੂੰ ਸਜ਼ਾ ਦਿੱਤੀ ਜਾਏ। ਦੂਜੀ ਗੱਲ ਕਹੀ ਕਿ ਅੱਜ ਤੋਂ ਬਾਅਦ ਗੁਰਦੁਆਰੇ ਦੇ ਪ੍ਰਬੰਧ ਵਿੱਚ ਪਰਨ ਕਰੋ ਇਹਨਾਂ ਸ਼ਹੀਦਾਂ ਦੀ ਚਿਖਾ ਉੱਤੇ ਹੱਥ ਕਰਕੇ ਕਿ ਕੋਈ ਵੀ ਐਬੀ ਸ਼ਰਾਬੀ ਕਬਾਬੀ ਗੁਰਦੁਆਰੇ ਦੇ ਪ੍ਰਬੰਧ ਵਿੱਚ ਆਵੇ ਨਾ। ਤੇ ਮੈਂ ਕਈ ਵਾਰੀ ਸੋਚਣਾ ਕਿ ਭਾਈ ਲਛਮਣ ਸਿੰਘ ਜੀ, ਸਾਡੇ ਬਜ਼ੁਰਗਾਂ ਨੇ ਤੇਰੀ ਬਲਦੀ ਚਿਖਾ ਦੇ ਉੱਤੇ ਪਰਨ ਕੀਤਾ ਸੀ ਕਿ ਨਰੈਣੂ ਮਹੰਤ ਵਰਗੇ ਅੱਜ ਤੋਂ ਬਾਅਦ ਪ੍ਰਬੰਧ ਨਹੀਂ ਕਰਨਗੇ, ਪਰ ਦੁੱਖ ਇਸ ਚੀਜ਼ ਦਾ ਹੈ ਅੱਜ ਕੇਵਲ ਕਿਰਪਾਨਾਂ ਪਾ ਕੇ ਆ ਗਏ ਵਿੱਚੋਂ ਰੂਹ ਤਾਂ ਕਈਆਂ ਦੀ ਨਰੈਣੂ ਦੀ ਤੁਰਦੀ ਫਿਰਦੀ ਉਹੀ ਸ਼ਰਾਬ ਪੀਣੇ ਉਹੀ ਮਾਸ ਖਾਣੇ ਉਹੀ ਕੁਕਰਮ ਕਰਨੇ ਤੇ ਭਾਈ ਗੁਰਦਾਸ ਦੇ ਮੈਂ ਇੱਕ ਕਵਿਤ ਤੇ ਸੰਪੂਰਨਤਾ ਕਰਨੀ ਹੈ ਤੁਸੀਂ ਟਿਕੇ ਰਹੋ ਗੁਰਦੁਆਰੇ ਸਾਡੇ ਸਿੱਖੀ ਦਾ ਸੋਮਾ ਨੇ ਇੱਕ ਗੱਲ ਧਿਆਨ ਵਿੱਚ ਰੱਖਿਓ ਭਾਈ ਗੁਰਦਾਸ ਜੀ ਦੇ ਬਚਨ ਤੋਂ ਪਹਿਲਾਂ ਬਾਬੇ ਨਾਨਕ ਨੂੰ ਪੁੱਛਿਆ ਸੀ ਕਿ ਸਾਨੂੰ ਦੱਸ ਦਿਓ ਕਿ ਕੌਮਾਂ ਨਾਸ਼ ਕਿਵੇਂ ਹੁੰਦੀਆਂ ਨੇ ਕਹਿਣ ਲੱਗੇ ਜਦੋਂ ਧਰਮ ਅਸਥਾਨਾਂ ਤੇ ਕੁਕਰਮੀ ਬੰਦੇ ਆ ਜਾਣ ਤੇ ਵੱਡੀਆਂ ਵੱਡੀਆਂ ਕੌਮਾਂ ਵੀ ਜਿਹੜੀਆਂ ਨੇ ਉਹ ਅਧੋ ਗਤੀ ਦੀ ਖੱਡ ਵਿੱਚ ਡਿੱਗ ਪੈਂਦੀਆਂ ਨੇ ਅਸੀਂ ਇੱਕ ਤੁਕ ਪੜ੍ਹਨੇ ਆ ਥਾਂ ਨਸ਼ਟ ਜੱਗ ਭ੍ਰਸ਼ਟ ਹੋਏ ਡੂਬ ਤਾਂ ਇਹ ਜੱਗ ਜਿੱਦਣ ਧਰਮ ਅਸਥਾਨ ਤੇ ਭ੍ਰਸ਼ਟ ਲੋਕ ਆ ਕੇ ਬਹਿ ਜਾਣ ਉਦੋਂ ਰੂਹਾਨੀਅਤ ਨਹੀਂ ਮਿਲਦੀ ਉਦੋਂ ਲੋਕਾਂ ਨੂੰ ਕੇਵਲ ਉਦਾਸੀ ਮਿਲਦੀ ਭਾਈ ਸਾਹਿਬ ਨੇ ਇੱਕ ਕਵਿਤ ਕਿਹਾ ਮੈਂ ਕਹਿੰਦਾ ਉਹਨਾਂ ਸਾਨੂੰ ਸਦੀਆਂ ਪਹਿਲਾਂ ਕਿਹਾ ਕਿ ਗੁਰਦੁਆਰੇ ਦਾ ਪ੍ਰਬੰਧ ਕੈਸਾ ਚਾਹੀਦਾ ਹੈ ਉਹਨਾਂ ਦੇ ਸ਼ਬਦ ਸਨ ਕਹਿੰਦੇ ਨੇ ਇੱਕ ਬੰਦਾ ਉਹਨੂੰ ਅੱਗ ਲੱਗ ਜਾਏ ਤੇ ਆਪਾਂ ਪਾਣੀ ਪਾ ਕੇ ਅੱਗ ਨੂੰ ਬੁਝਾਉਂਦੇ ਹਾਂ ਜੇ ਅੱਗ ਲੱਗ ਜਾਏ ਤੇ ਪਾਣੀ ਪਾ ਕੇ ਅੱਗ ਬੁਝਾਈ ਦੀਏ ਤੇ ਪਿਆਰਿਓ ਜੇ ਪਾਣੀ ਦੇ ਵਿੱਚ ਅੱਗ ਲੱਗ ਜਾਏ ਤੇ ਫਿਰ ਇੱਕ ਗੱਲ ਦੱਸੋ ਉਹਨੂੰ ਅੱਗ ਨੂੰ ਆਪਾਂ ਬੁਝਾਵਾਂਗੇ ਕਿਵੇਂ ਬੇਨਤੀ ਮੇਰੀ ਸੁਣਿਓ ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ ਬਾਹਰ ਅੱਗ ਲੱਗ ਜਾਏ ਤੇ ਨਦੀ ਦਾ ਪਾਣੀ ਲੈ ਕੇ ਸਟੀਏ ਤੇ ਅੱਗ ਬੁਝ ਜਾਣੀ ਹੈ ਨਾਉ ਮੈਂ ਜੋ ਲੱਗੇ ਆਗ ਕੈਸੇ ਕਹਿ ਬੁਝਾਈਏ ਉਹ ਪਿਆਰਿਓ ਜੇ ਬੇੜੀ ਵਿੱਚ ਬੈਠਿਆਂ ਪਾਣੀ ਨੂੰ ਅੱਗ ਲੱਗ ਜਾਏ ਤੇ ਫਿਰ ਕਿਹੜੀ ਥਾਂ ਤੇ ਅੱਗ ਬੁਝਾਂਗੇ ਜਿੰਨੇ ਅੱਗ ਬੁਝਾਣੀ ਉਹ ਤਾਂ ਖੁਦ ਹੀ ਅੱਗ ਨਾਲ ਸੜਦਾ ਪਿਆ ਬੇਨਤੀ ਸਮਝਿਓ ਮੈਂ ਤਿੰਨ ਪ੍ਰਮਾਣ ਦੇਣੇ ਨੇ ਕਹਿਣ ਲੱਗੇ ਬਾਹਰ ਦੀ ਅੱਗ ਪਾਣੀ ਨਾਲ ਬੁਝ ਦੀਏ ਪਾਣੀ ਨੂੰ ਅੱਗ ਲੱਗ ਜਾਏ ਤੇ ਕਿਵੇਂ ਬੁਝਾਓਗੇ ਬਾਬੇ ਫਰੀਦ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਫਸਲ ਪਾਣੀ ਤੋਂ ਬਿਨਾਂ ਸੁੱਕੇ ਤੇ ਪਾਣੀ ਲਾਵਾਂਗੇ ਤੇ ਪਰਤ ਕੇ ਹਰੀ ਹੋ ਜਾਏਗੀ ਤੇ ਜਿਹੜੀ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਉਹਨੂੰ ਹਰੀ ਕਿਵੇਂ ਕਰਾਂਗੇ ਬਾਬਾ ਜੀ ਦੇ ਬਚਨ ਨੇ ਕਿ ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ ਫਰੀਦਾ ਜੋ ਡੁਹਾਗਣ ਰੱਬ ਦੀ ਚੂਰੇਂਦੀ ਚੂਰੇ ਭਾਈ ਸਾਹਿਬ ਕਹਿੰਦੇ ਨੇ ਅੱਗ ਪਾਣੀ ਨਾਲ ਬੁੱਝਦੀ ਏ ਜੇ ਪਾਣੀ ਵਿੱਚ ਅੱਗ ਪੈਦਾ ਹੋਵੇ ਤੇ ਕਿੱਥੇ ਜਾਵਾਂਗੇ ਦੂਜਾ ਬਚਨ ਕੀਤਾ ਇੱਕ ਬੰਦੇ ਨੂੰ ਚੋਰਾਂ ਦਾ ਡਰ ਏ ਭੱਜ ਕੇ ਕਿਲੇ ਵਿੱਚ ਵੜਿਆ ਏ ਜੇ ਕਿਲੇ ਦਾ ਪਹਿਰੇਦਾਰ ਹੀ ਉਹਦਾ ਜੇਬਾਂ ਕੱਟਣ ਲੱਗ ਪਏ ਉਹ ਕਿਹੜੀ ਥਾਂ ਤੇ ਜਾਏਗਾ ਲੋਕਾਂ ਤੋਂ ਡਰ ਕੇ ਦੁਸ਼ਮਣ ਤੋਂ ਡਰ ਕੇ ਉਹ ਇੱਕੋ ਦਮ ਰਾਜੇ ਦੀ ਸ਼ਰਨ ਵਿੱਚ ਗਿਆ ਏ ਜੇ ਰਾਜੇ ਹੀ ਆਏ ਕੋਈ ਸ਼ਰਨ ਵਿੱਚ ਬੰਦੇ ਦੇ ਸਿਰ ਨੂੰ ਝਟਕਾ ਦੇ ਉਹ ਕਿੱਥੇ ਜਾਏਗਾ ਕਹਿਣ ਲੱਗੇ ਉਹ ਸਿੱਖੋ ਅਸੀਂ ਅੰਦਰ ਦੀ ਅੱਗ ਬੁਝਾਉਣ ਲਈ ਗੁਰਦੁਆਰੇ ਵਿੱਚ ਆਉਣਾ ਹੈ ਅੰਦਰ ਦੇ ਕੁਕਰਮਾਂ ਦੀ ਮੈਲ ਧੋਣ ਲਈ ਗੁਰਦੁਆਰੇ ਆਉਣਾ ਹੈ ਤੇ ਜੇ ਗੁਰਦੁਆਰੇ ਵਿੱਚ ਵੀ ਮਾਇਆ ਦੀ ਅੱਗ ਨੇ ਸਿਆਪਾ ਪਾਇਆ ਤੇ ਦੱਸੋ ਅੰਦਰ ਦੀ ਅੱਗ ਕਿੱਥੇ ਬੁਝਾਵਾਂਗੇ ਅੱਜ ਦੇ ਜਿਹੜਾ ਨਨਕਾਣਾ ਸਾਹਿਬ ਦੇ ਸਾਕੇ ਨਾਲ ਇੱਕ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਸੁੱਚਾ ਸੁੱਚਾ ਪ੍ਰਬੰਧ ਕਰ ਸਕੀਏ ਭਾਈ ਸਾਹਿਬ ਨੇ ਬਚਨ ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ ਨਾਉ ਮੈਂ ਜੋ ਲਾਗੈ ਆਗ ਕੈਸੇ ਕਹਿ ਬੁਝਾਈਐ ਬਾਹਰ ਤੇ ਭਾਗ ਓਟ ਲੀਜੀਅਤ ਕੋਟ ਗੜ ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ ਚੋਰਨ ਕੋ ਤਰਾਸ ਪਾਏ ਸ਼ਰਨ ਗਹੇ ਨਰਿੰਦ ਮਾਰੇ ਮਹੀਪਤ ਜੀਓ ਕੈਸੇ ਕਹਿ ਬੁਝਾਈ ਬਚਾਈਐ ਕਹਿਣ ਲੱਗੇ ਪਿਆਰੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ ਤਾਂ ਜੋ ਵਿਆਪੈ ਮਾਇਆ ਕਾਂ ਠਹਿਰਾਈਐ ਕਿਹੜੀ ਥਾਂ ਤੇ ਜਾਵਾਂਗੇ ਜੇ ਉੱਥੇ ਵੀ ਮਾਇਆ ਵਿਆਪ ਜਾਏ ਆਓ 21 ਫਰਵਰੀ ਨੂੰ ਉਹਨਾਂ ਸ਼ਹੀਦਾਂ ਦੀ ਯਾਦਗਾਰ ਪਿਆਉਂਦੀ ਏ ਜੇ ਤੁਸੀਂ ਵਾਕਈ ਭਾਈ ਲਛਮਣ ਸਿੰਘ ਦੇ ਖੂਨ ਨੂੰ ਭਾਈ ਸਾਹਿਬ ਭਾਈ ਟਹਿਲ ਸਿੰਘ ਦੀ ਵੱਜੀ ਕੋਈ ਗੋਲੀ ਨੂੰ ਜੇ ਭਾਈ ਦਰਬਾਰਾ ਸਿੰਘ ਦੇ ਤਨ ਦੇ ਟੁਕੜਿਆਂ ਨੂੰ ਪਿਆਰ ਕਰਦੇ ਹੋ ਤੇ ਇੱਕ ਪਰਨ ਕਰੀਏ ਜਿਹੜਾ ਮੈਂ ਬੇਨਤੀ ਕਰਨਾ ਹੁੰਦਾ ਕਿ ਉਹਨਾਂ ਸ਼ਹੀਦਾਂ ਦਾ ਆਪਾਂ ਪਰਨ ਕਰਕੇ ਕਹੀਏ ਕਿ 21 ਫਰਵਰੀ ਤੱਕ ਦੇਖੋ ਅੰਦਰ ਬਣਾਈਏ ਜਿਨ੍ਹਾਂ ਅੰਮ੍ਰਿਤ ਦੀ ਦਾਤ ਨਹੀਂ ਲਈ ਉਹ ਅੰਮ੍ਰਿਤ ਦੀ ਦਾਤ ਲੈਣ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨੇ ਉਹ ਨਸ਼ਿਆਂ ਨੂੰ ਛੱਡਣ ਦੇਖੋ ਇੰਨੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਾਡੇ ਸਿੱਖਾਂ ਨੇ ਸੁਨਹਿਰੀ ਇਤਿਹਾਸ ਦਿੱਤਾ ਦਾਤਾ ਮਿਹਰ ਕਰੇ ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ ਭਾਈ ਲਛਮਣ ਸਿੰਘ ਦੀ ਵਰਗੀ ਦ੍ਰਿੜਤਾ ਭਾਈ ਟਹਿਲ ਸਿੰਘ ਵਰਗੀ ਅਡੋਲਤਾ ਭਾਈ ਸਾਹਿਬ ਭਾਈ ਦਰਬਾਰਾ ਸਿੰਘ ਵਰਗਾ ਸਿਦਕ ਪਰਮਾਤਮਾ ਕਿਰਪਾ ਕਰਕੇ ਸਾਨੂੰ ਬਖਸ਼ਦਾ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।